ਸਤਨਾਮ ਸ੍ਰੀ ਵਾਹਿਗੁਰੂ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਬੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਦੀਓ ਮੈਂ ਕਿਆ ਹਰ ਦੀ ਜੈ ਨਾਮ ਪਿਆਰੀ ਜੀਓ ਸੋ ਐਸਾ ਹਰ ਨਾਮ ਤੇ ਆਈਏ ਮਨ ਮੇਰੇ ਹੁਕਮ ਚਲਾਏ ਜੋ ਸਭਨਾ ਉਪਰ ਹੁਕਮ ਚਲਾਏ
ਸਭਨਾ ਉਪਰ ਹੁਕਮ ਚਲਾਏ
ਜੋ ਸਭਨਾ ਉਪਰ
ਹੁਕਮ ਚਲਾਏ
ਜੋ ਸਭਨਾ ਉਪਰ ਹੁਕਮ ਚਲਾਏ ਸਭਨਾ ਉਪਰ ਹੁਕਮ ਚਲਾਏ
ਜੋ ਸਭਨਾ ਉਪਰ ਹੁਕਮ ਚਲਾਏ
ਜੋ ਸਭਨਾ ਉਪਰ
ਹੁਕਮ ਚਲਾਏ
ਸੋ ਐਸਾ ਹਰ ਨਾਮ ਤੇ ਆਈਏ ਮਨ
ਜਪੀਏ ਮਨ ਮੇਰੇ
ਜੋ ਅੰਤਿ जब आवट पागी दुष्ट सब बैरी पाए तिन निंदक दुष्ट सब बैरी पाए तिन निंदक दुष्ट सब बैरी पाए तिन निंदक दुष्ट सब बैरी पाए सपना यो पर हुक्म चलाए जो सपना यो पर हुक्म चलाए जो सपना यो पर हुक्म चलाए सपना यो पर हुक्म चलाए सो अकार नाम से आये मन मेरे हर नाम से आइए मन मेरे वाहिगुरु 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 सो गुरुमुख नाम जपिया बड पाकी तिन निंदक दुष्ट सब पैरी पाए नानक नाम गराद सब नाते वटा नानक नाम आराध सब नाते वड़ा सब नावे अके आन निवाए सब नावे अके आन निवाए
नानक नाम रात सपना ते वटा
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 सब नावे अगे आनुवाए सब नावे सपना यो पर हुक्म चलाए जो सपना यो पर हुक्म चलाए
जो सपना यो पर हुक्म चलाए सपना यो पर हुक्म चलाए
तो ऐसा हर नाम से आये मन मेरे
Why?
Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why? Why
ਸਾਰਿਆਂ ਨੂੰ ਰਲ ਮਿਲ ਕੇ ਗੁਰਬਾਣੀ ਨੂੰ ਸਤਿਗੁਰ ਦੇ ਵਚਨਾਂ ਸਮਝਣ ਦਾ ਮੌਕਾ ਮਿਲਦਾ ਹੈ। ਬੜੇ ਪਿਆਰ ਨਾਲ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਜੋ ਸ੍ਰੀ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪੌੜੀ ਉਸਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ। ਵਾਰ ਵਾਰ ਇਸ ਪੌੜੀ ਦੇ ਵਿੱਚ ਨਾਮ ਦੀ ਗੱਲ ਕੀਤੀ ਜਾ ਰਹੀ ਸੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾਂ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ। ਇੱਕ ਤੇ ਨਾਮ ਹੀ ਹੈ, ਫਿਰ ਦੂਜੀ ਮਨ ਦੀ ਗੱਲ ਕੀਤੀ ਹੈ। ਜੇ ਅਸੀਂ ਦੋਵਾਂ ਗੱਲਾਂ ਨੂੰ ਸਮਝ ਜਾਈਏ ਤੇ ਬੜਾ ਸੌਖਾ ਹੋ ਜਾਂਦਾ ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਐਕਸਪਲੇਨ ਕਰਨਾ ਔਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਪਰ ਜਿਹੜੇ ਨਾਮ ਦੇ ਅਰਥ ਹੁਣ ਤੱਕ ਆਪਾਂ ਸੁਣਦੇ ਰਹੇ ਹਾਂ ਤਕਰੀਬਨ ਸੈਂਕੜੇ ਸਾਲਾਂ ਤੋਂ ਕਹਿ ਸਕਦੇ ਹਾਂ ਆਪਾਂ, ਜੋ ਟੀਕਾਕਾਰਾਂ ਨੇ ਅਰਥ ਕੀਤੇ ਹੈ ਜਾਂ ਉਸ ਵੇਲੇ ਦੇ ਵਿਦਵਾਨ ਜਿੰਨੇ ਹੋਏ ਹੈ ਉਹਨਾਂ ਨੇ ਨਾਮ ਦੇ ਅਰਥ ਇੱਦਾਂ ਹੀ ਕੀਤੇ ਹੈ ਵੀ ਰਿਪੀਟ ਕਰਨਾ, ਵਾਰ ਵਾਰ ਉਹਨੂੰ ਜਪਣਾ। ਪਰ ਜਦੋਂ ਅਸੀਂ ਗੁਰਬਾਣੀ ਨੂੰ ਥੋੜ੍ਹਾ ਜਿਹਾ ਡੂੰਘਾਈ ਨਾਲ ਪੜ੍ਹਦੇ ਹਾਂ ਤੇ ਉੱਥੇ ਪਾਤਸ਼ਾਹ ਕਹਿੰਦੇ ਆ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਇ। ਰਾਮ ਰਾਮ ਦੁਨੀਆ ਹੀ ਕਰ ਰਹੀ ਹੈ ਜੀ, ਤੇ ਜੇ ਗੁਰੂ ਨਾਨਕ ਪਾਤਸ਼ਾਹ ਰਾਮ ਰਾਮ ਕਰਨ ਵਾਲਿਆਂ ਤੇ ਕਹਿੰਦੇ ਵੀ ਰਾਮ ਰਾਮ ਕਰਦਿਆਂ ਜ਼ਿੰਦਗੀਆਂ ਲੰਘ ਗਈਆਂ, ਰਿਪੀਟ ਕਰਦਿਆਂ ਵਾਰ ਵਾਰ ਰਾਮ 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 ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ, ਵੀ ਇੰਨੀਆਂ ਜ਼ਿੰਦਗੀਆਂ ਲੰਘ ਗਈਆਂ ਪਰ ਸੁਭਾਅ ਦੇ ਵਿੱਚ ਵਿਚਾਰਾਂ ਦੇ ਵਿੱਚ ਕੁਛ ਵਿਕਾਸ ਨਹੀਂ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ। ਫਿਰ ਉਹ ਰਾਮ ਰਾਮ ਕਰਨ ਦਾ ਫਾਇਦਾ ਕੀ ਹੋਇਆ? ਤੇ ਤਾਂ ਹੀ ਤੇ ਪਾਤਸ਼ਾਹ ਨੂੰ ਕਹਿਣਾ ਪਿਆ ਵੀ ਇਹਦੇ ਨਾਲ ਹੁੰਦਾ ਕੀ ਹੈ, ਕੋਈ ਇਹਦਾ ਕੋਈ ਬਹੁਤਾ ਫਾਇਦਾ ਨਹੀਂ, ਸਗੋਂ ਇਹਦੇ ਨਾਲ ਬੰਦਾ ਨਿਕੰਮਾ ਤੇ ਬਣ ਜਾਂਦਾ। ਕਹਿੰਦਾ ਵੀ ਕਿਉਂਕਿ ਰੋਹ ਮਾਰਨ ਲੱਗ ਜਾਂਦਾ। ਆਪਾਂ ਦੇਖਦੇ ਹਾਂ ਧਾਰਮਿਕ ਬੰਦਿਆਂ ਦੇ, ਜਿਹੜਾ ਹੁਣ ਸਵੇਰੇ 3 ਵਜੇ ਉੱਠਦਾ ਕਹਿੰਦਾ ਮੈਂ ਜਾਪ ਬਹੁਤ ਕਰਦਾ, ਨਾਮ ਬੜਾ ਜਪਣਾ, ਤੇ ਜਿੰਨਾ ਉਹ ਰੋਹ ਮਾਰਦਾ ਵੀ ਮੇਰੇ ਵਰਗਾ ਤੇ ਧਾਰਮਿਕ ਹੀ ਬੰਦਾ ਕੋਈ ਨਹੀਂ। ਉਹ ਤੇ ਦੂਜੇ ਨੂੰ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ, ਦੂਜੇ ਬੰਦੇ ਨੂੰ ਬੰਦਾ ਨਹੀਂ ਜਾਣਦਾ ਵੀ ਮੈਂ 3 ਵਜੇ ਉੱਠਣ ਵਾਲਾ, ਤੂੰ 7 ਵਜੇ ਉੱਠਣ ਵਾਲਾ। ਪਰ ਪਿਛਲੇ ਦਿਨ ਕਾਫੀ ਡਿਟੇਲ ਦੇ ਵਿੱਚ ਇਹ ਗੱਲ ਹੋਈ ਸੀ ਵੀ ਹਰ ਬੰਦੇ ਦੇ ਕੰਮ ਦੀ ਕਦਰ ਹੈ ਤੇ ਕਦਰ ਹੋਣੀ ਚਾਹੀਦੀ ਹੈ। ਜੇ ਅਸੀਂ ਹਰ ਬੰਦੇ ਦੇ ਕੰਮ ਦੀ ਕਦਰ ਹੋਏਗੀ, ਦਿਹਾੜੀਦਾਰ ਤੋਂ ਲੈ ਕੇ ਤਕਰੀਬਨ ਆਪਣੇ ਰਾਸ਼ਟਰਪਤੀ ਹੈ, ਹੁਣ ਦਿਹਾੜੀਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਜਿੰਨੇ ਬੰਦੇ ਹੈ, ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ, ਜਦੋਂ ਹਰੇਕ ਬੰਦੇ ਦੇ ਕੰਮ ਦੀ ਕਦਰ ਹੋਏਗੀ ਉਹਦਾ ਕੰਮ ਕਰਨ ਨੂੰ ਵੈਸੇ ਜੀ ਕਰਨਾ। ਹੁਣ ਆਪਾਂ ਕਹਿੰਦੇ ਸਾਡੇ ਨਿਆਣੇ ਨਿਕੰਮੇ ਹੋ ਗਏ ਜਾਂ ਬੱਚੇ ਕੰਮ ਨਹੀਂ ਕਰਦੇ, ਉਹਦਾ ਰੀਜ਼ਨ ਇੱਕੋ ਹੀ ਹੈ ਵੀ ਅਸੀਂ ਹੌਸਲਾ ਫਜ਼ਾਈ ਜਿਹਨੂੰ ਕਹਿੰਦੇ ਆ, ਜਿਹਨੂੰ ਕਹਿੰਦੇ ਆ ਵੀ ਵਧੀਆ ਕਰ ਰਹੇ ਹਾਂ, ਠੀਕ ਕਰ ਰਹੇ ਹਾਂ, ਉਹ ਥੋੜਾ ਥੋੜਾ ਨਾਲ ਕਹਿ ਲਓ ਵੀ ਹਾਂ ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਵੀ ਮੇਰੇ ਬਿਨਾਂ ਸਰਦਾ ਨਹੀਂ ਜਾਂ ਮੇਰੇ ਬਿਨਾਂ ਕੰਮ ਨਹੀਂ ਹੋਣਾ, ਉਹ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ। ਕਈ ਵਾਰੀ ਕਿਸੇ ਦੀ ਸੋਭਾ ਕਿਸੇ ਦੀ ਵਡਿਆਈ ਉਹਨੂੰ ਅਗਾਂਹ ਤੋਰਨ ਲਈ ਹੁੰਦੀ ਹੈ। ਕਈ ਵਾਰੀ ਬੰਦਾ ਕੀ ਸਮਝ ਲੈਂਦਾ ਬਸ ਮੇਰੇ ਬਿਨਾਂ ਕਿਹੜਾ ਸਰਨਾ ਦੁਨੀਆਂ ਚ। ਕਾਹਦੇ ਲਈ? ਤੇ ਪਾਤਸ਼ਾਹ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਤੇ ਗੁਰੂ ਨਾਨਕ ਪਾਤਸ਼ਾਹ ਜੇ ਰਾਮ ਰਾਮ ਕਰਨ ਵਾਲਿਆਂ ਤੇ ਕਟਾਕਸ਼ ਕਰਦੇ ਹੈ। ਮੈਂ ਬਹੁਤ ਪੜ੍ਹ ਲਈਆਂ, ਗਿਆਨ ਬੜਾ ਆ ਗਿਆ, ਸਮਝ ਬੜੀ ਹੈ, ਪਰ ਜਿੰਨਾ ਚਿਰ ਉਹਨੂੰ ਲਾਗੂ ਨਹੀਂ ਕਰਦੇ ਉਹਨਾਂ ਚਿਰ ਉਹਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਚੀਜ਼ਾਂ ਘਰ ਵਿੱਚ ਜਿੰਨੀਆਂ ਮਰਜ਼ੀ ਪਈਆਂ ਹੋਣ, ਜਿਵੇਂ ਗੱਲ ਹੁੰਦੀ ਹੈ ਨਾ, ਜਿਵੇਂ ਪਸਾਰੀ ਦੀ ਦੁਕਾਨ ਉੱਤੇ ਕਰਿਆਨੇ ਦੇ ਸਟੋਰ ਤੇ ਬਥੇਰਾ ਸਮਾਨ ਪਿਆ ਹੁੰਦਾ, ਪਰ ਜੇ ਬਣਾਉਣਾ ਨਾ ਆਇਆ, ਜੇ ਵਰਤੋਂ ਨਾ ਕਰਨੀ ਆਈ, ਤੇ ਫਿਰ ਉਹਦਾ ਲਾਭ ਕੋਈ ਨਹੀਂ ਪਾਈ। ਇਸ ਕਰਕੇ ਮਨ ਸਮਝਾਵਣ ਕਾਰਨ ਕਛੂਕ ਪੜੀ ਹੈ, ਗਿਆਨ ਥੋੜਾ ਹੋਵੇ ਪਰ ਉਹ ਆਪਣੇ ਲਈ ਹੋਵੇ ਤੇ ਬੈਸਟ ਆ, ਤੇ ਨਹੀਂ ਤੇ ਜੇ ਅਸੀਂ ਗਿਆਨ ਚੱਕੀ ਫਿਰਦੇ ਹਾਂ ਲੋਕਾਂ ਲਈ, ਲੋਕਾਂ ਨੂੰ ਸਮਝਾਉਣ ਲਈ, ਫਿਰ ਉਹਦਾ ਕੋਈ ਬਹੁਤਾ ਲਾਭ ਨਹੀਂ। ਇਸ ਕਰਕੇ ਸਮਝ ਆ ਜਾਂਦੀ ਹੈ। ਹੁਣ ਆਪਾਂ ਕਈ ਵਾਰੀ ਦੇਖਦੇ ਹਾਂ ਬੰਦਿਆਂ ਨੂੰ ਸਮਝ ਆ ਜਾਂਦੀ ਆਲੇ ਦੁਆਲੇ ਵੀ ਅਸੀਂ ਵੀ ਗਿਆਨਵਾਨ ਹੋ ਗਏ, ਅਸੀਂ ਸਮਝ ਵਾਲੇ ਹੋ ਗਏ, ਹੁਣ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ, ਫਿਰ ਸਾਡੇ ਬੰਦੇ ਕਈ ਅਵਾਰਾ ਹੋ ਜਾਂਦੇ ਆ, ਕਿਰਪਾਨਾਂ ਲਾਤੀਆਂ, ਦਾੜੀ ਕੇਸ ਵੀ ਕਈ ਬੰਦੇ ਕਟਾ ਦਿੰਦੇ ਆ, ਫਿਰ ਇਹੋ ਜਿਹੇ ਗਿਆਨ ਨੂੰ ਕੀ ਕਰਨਾ ਬਈ। ਉਹ ਤੇ ਇੱਕ ਮੌਕਾ ਲੱਭਿਆ, ਮੌਕਾ ਭਾਲਿਆ, ਸਮਾਂ ਲੱਭਦਾ ਸੀ ਵੀ ਕੋਈ ਨਾ ਕੋਈ ਮਤਲਬ ਕਿ ਇਹੋ ਜਿਹੀ ਮਾੜੀ ਜਿਹੀ ਕਿਤੇ ਚੰਗਾਰੀ ਜੀ ਲੱਗੇ ਤੇ ਮੈਂ ਆਪਣੀ ਕਿਰਪਾਨ ਲਾ ਦਿਆਂ, ਤੇ ਮੈਂ ਆਪਣੇ ਦਾੜੀ ਕੇਸ ਕਟਾ ਕੇ ਤੇ ਪੱਬਾਂ ਚ ਜਾਵਾਂ, ਮੈਂ ਕਲੱਬਾਂ ਚ ਜਾਵਾਂ। ਉਹ ਗਿਆਨ ਨਹੀਂ, ਉਹ ਤੇ ਅਵਾਰਾ ਹੋਣ ਲਈ ਇਕੱਠਾ ਕੀਤਾ ਸਾਰਾ ਕੁਛ। ਇੱਕ ਹੁੰਦਾ ਮਨ ਨੂੰ ਸਮਝਾਉਣ ਲਈ ਗਿਆਨ, ਉਹ ਤੇ ਥੋੜਾ ਜਿਹਾ ਪਾਤਸ਼ਾਹ ਕਹਿੰਦੇ ਬੜਾ ਹੁੰਦਾ ਹੈ। ਉਹ ਬਹੁਤੀਆਂ ਕਿਤਾਬਾਂ ਨਾ ਆਉਂਦੀਆਂ ਹੋਣ, ਬਹੁਤਾ ਸਟੇਜ ਤੇ ਨਾ ਬੋਲਣਾ ਆਉਂਦਾ ਹੋਵੇ, ਬਹੁਤੀਆਂ ਗੱਲਾਂ ਨਹੀਂ ਵੀ ਕਰਨੀਆਂ ਆਉਂਦੀਆਂ, ਤਾਂ ਵੀ ਉਹਦੇ ਬਿਨਾਂ ਸਰ ਜਾਂਦਾ। ਪਰ ਜੇ ਥੋੜਾ ਜਿਹਾ ਵੀ ਹੈ ਤੇ ਫਿਰ ਤੇ ਲੋਕੀ ਆ ਕੇ ਪੁੱਛਣਗੇ ਵੀ ਦੱਸ ਸਹੀ ਵੀ ਤੂੰ ਇਹ ਗੱਲਾਂ ਸਿੱਖੀਆਂ ਕਿੱਥੋਂ ਹੈ, ਫਿਰ ਅਗਲਾ ਪੁੱਛੂ ਆ ਕੇ। ਹੁਣ ਆ ਪੂਰੇ ਸ਼ਬਦ ਵਿੱਚ ਪਾਤਸ਼ਾਹ ਨਾਮ ਦੀ ਗੱਲ ਕਰਦੇ ਤੇ ਨਾਮ ਤੋਂ ਬਾਅਦ ਮਨ ਦੀ ਗੱਲ ਕਰਦੇ, ਕਹਿੰਦੇ ਮਨ ਮੇਰੇ, ਕਹਿੰਦੇ ਮੇਰੇ ਆ ਮਨਾ, ਕਹਿੰਦੇ ਨਾਮ ਧਿਆਇਆ ਕਰ, ਜਪਿਆ ਕਰ। ਹੁਣ ਜਪਣ ਦੇ ਅਰਥ, ਧਿਆਉਣ ਦੇ ਅਰਥ ਠੀਕ ਹੈ, ਜੋ ਟੀਕਾਕਾਰਾਂ ਨੇ ਕੀਤੇ ਆਪਣੇ ਹਿਸਾਬ ਨਾਲ ਆਪਣੀ ਬੁੱਧੀ ਮੁਤਾਬਕ ਕੀਤੇ ਹੈ, ਪਰ ਜਿਹੜੇ ਆਪਾਂ ਸਮਝਦੇ ਹਾਂ ਜਿਸ ਤਰੀਕੇ ਦੇ ਨਾਲ, ਜਿਹਦੇ ਨਾਲ ਸਾਡਾ ਵਿਕਾਸ ਹੋ ਸਕਦਾ, ਜਿਹਦੇ ਨਾਲ ਆਲੇ ਦੁਆਲੇ ਨੂੰ ਤਰੱਕੀ ਦਾ ਰਾਹ ਮਿਲ ਸਕਦਾ, ਉਹ ਹੈ ਗਿਆਨ ਨੂੰ ਸਮਝਣਾ। ਧਿਆਉਣਾ ਮਤਲਬ ਸਮਝਣਾ, ਜਪਣਾ ਮਤਲਬ ਸਮਝਣਾ। ਇਸ ਕਰਕੇ ਗਿਆਨ ਹੁੰਦਾ ਪਹਾੜਾਂ ਵਰਗਾ ਹੈ, ਕਿਉਂ ਲੋ ਗਿਆਨ ਪਹਾੜਾਂ ਵਰਗਾ ਹੁੰਦਾ, ਤੇ ਪਹਾੜਾਂ ਦੇ ਪਿੱਛੇ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਪਹਾੜ ਹੀ ਹੈ, ਪਰ ਪਹਾੜਾਂ ਦੇ ਪਿੱਛੇ ਛੁਪਿਆ ਬਹੁਤ ਕੁਛ ਹੁੰਦਾ। ਸਾਨੂੰ ਲੱਗਦਾ ਪਹਾੜਾਂ ਦੇ ਇਦੋਂ ਉੱਤੇ ਕੀ ਹੋਊ, ਪਰ ਪਹਾੜਾਂ ਦੇ ਦੂਜੇ ਪਾਸੇ ਜਦੋਂ ਅਸੀਂ ਝਾਕ ਕੇ ਦੇਖਦੇ ਹਾਂ, ਦੇਖ ਕੇ ਦੇਖਦੇ ਹਾਂ, ਤੇ ਬੜਾ ਕੁਛ ਹੁੰਦਾ ਹੈ ਭਾਈ। ਇਵੇਂ ਜਿਹੜਾ ਗਿਆਨ ਹੈ ਹੁੰਦਾ ਪਹਾੜਾਂ ਵਰਗਾ, ਸਾਨੂੰ ਇਹ ਲੱਗਦਾ ਬਸ ਆ ਗੱਲਾਂ ਦੀ ਸਮਝ ਆ ਗਈ ਬਸ, ਪਰ ਜਦੋਂ ਉਹਨੂੰ ਅਸੀਂ ਲਾਗੂ ਕਰਕੇ ਦੇਖਦੇ ਹਾਂ ਦੂਜੇ ਪਾਸੇ, ਇੰਨਾ ਕੁਛ ਬੰਦੇ ਦੇ ਵਾਸਤੇ ਪਿਆ ਹੁੰਦਾ ਜਿਹਨੂੰ ਬੰਦਾ ਇਮੈਜਿਨ ਵੀ ਨਹੀਂ ਕਰ ਸਕਦਾ, ਜਿਹਨੂੰ ਬੰਦਾ ਸੋਚ ਵੀ ਨਹੀਂ ਸਕਦਾ ਵੀ ਕਮਾਲਾਂ ਹੀ ਹੋ ਜਾਂਦੀਆਂ ਲਾਈਫ ਦੇ ਵਿੱਚ ਔਰ ਜ਼ਿੰਦਗੀ ਦੇ ਵਿੱਚ। ਗਿਆਨ ਤੇ ਥੋੜਾ ਹੀ ਆਪਾਂ ਗੱਲ ਕਰਦੇ ਹਾਂ, ਗਿਆਨ ਤੇ ਥੋੜਾ ਹੀ ਹੈ, ਗਿਆਨ ਪਹਾੜਾਂ ਵਰਗਾ ਉਹਦੀ ਦੂਜੀ ਸਾਈਡ ਦੇਖਾਂਗੇ ਜਦੋਂ ਜਾ ਕੇ। ਜਿਹੜੇ ਨੁਕਤੇ ਹੁਣ ਦੋ ਦੋ ਢਾਈ ਢਾਈ ਘੰਟੇ ਤਕਰੀਬਨ ਤਿੰਨ ਦਿਨ ਭਾਈ ਸਾਹਿਬ ਪ੍ਰੋਗਰਾਮ ਕਰਦੇ ਆਪਾਂ ਸੁਣਦੇ ਰਹੀਦਾ ਹਰ ਹਫ਼ਤੇ, ਐਤਕੀ ਚਲੋ ਦੋ ਦਿਨ ਦਾ ਆ, ਦੋ ਦੋ ਢਾਈ ਢਾਈ ਘੰਟੇ ਗੱਲਬਾਤ ਕੁਛ ਨੁਕਤਿਆਂ ਤੇ ਹੁੰਦੀ ਹੈ, ਤੇ ਜਦੋਂ ਅਸੀਂ ਉਹਨਾਂ ਨੁਕਤਿਆਂ ਨੂੰ ਚੰਗੀ ਤਰ੍ਹਾਂ ਡੀਪਲੀ ਬਰੀਕੀ ਦੇ ਨਾਲ ਜਦੋਂ ਸਮਝਣ ਦੀ ਜ਼ਰਾ ਕੋਸ਼ਿਸ਼ ਕਰਦੇ ਹਾਂ, ਜਦੋਂ ਉਹਨੂੰ ਲਾਗੂ ਕਰਕੇ ਦੇਖਾਂਗੇ, ਫਿਰ ਦੂਜੇ ਪਾਸੇ ਆ ਵੇਟ ਘਰਾਉਣ ਦੀਆਂ ਗੱਲਾਂ ਕਿੰਨੇ ਤਕਰੀਬਨ ਮੇਰੇ ਖਿਆਲ ਚ ਕਈ ਸਾਲ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਵੇਟ ਦੀ ਗੱਲ, ਪਰ ਜਿਹੜੇ ਬੰਦਿਆਂ ਨੂੰ ਲਾਗੂ ਕਰਕੇ ਦੇਖਿਆ ਉਹਨਾਂ ਨੂੰ ਫਿਰ ਦੂਜੇ ਪਾਸੇ ਆਪਣਾ ਇੱਕ ਵੱਖਰਾ ਰੂਪ ਹੀ ਨਜ਼ਰ ਆਇਆ, ਜਿਹੜਾ ਬੜਾ ਸੋਹਣਾ, ਬੜਾ ਸੋਹਣਾ ਸਰੂਪ ਸੀ, ਜਿਹੜਾ ਚਰਬੀ ਦੇ ਥੱਲੇ, ਮੋਟਾਪੇ ਦੇ ਥੱਲੇ, ਵੇਟ ਦੇ ਥੱਲੇ ਇਹ ਲੁਕਿਆ ਪਿਆ ਸੀ। ਮਤਲਬ ਗਿਆਨ ਕੀ ਹੈ? ਵੇਟ ਘਟਾ ਲਓ, ਗੱਲ ਤੇ ਇੰਨੀ ਕੀ ਹੈ, ਵੇਟ ਘਟਾ ਲਓ ਇੰਨੀ ਕੁ ਹੈ, ਪਰ ਉਹ ਇੱਕ ਗਿਆਨ ਹੈਗਾ ਪਹਾੜ ਵਰਗਾ, ਜਦੋਂ ਉਹਨੂੰ ਲਾਗੂ ਕਰਕੇ ਦੇਖਿਆ ਦੂਜੇ ਪਾਸੇ ਦੇਖਿਆ ਆਪਣਾ ਇੱਕ ਰੂਪ, ਇੱਕ ਉਹ ਰੂਪ ਸੀ, ਤੇ ਇੱਕ ਜਦੋਂ ਹੁਣ ਰੂਪ ਬੰਦਾ ਆਪਣੇ ਆਪ ਨੂੰ ਸੈੱਟ ਜਾ ਕਰਕੇ ਦੇਖਦਾ, ਫਿਰ ਆਪਣੇ ਆਪ ਨੂੰ ਆਪਾਂ ਹੀ ਸੋਹਣਾ ਲੱਗਣ ਲੱਗ ਜਾਂਦਾ ਵੀ ਵਾਹ ਵਾਹ। ਇਵੇਂ ਇਹ ਤੇ ਇੱਕ ਗੱਲ ਹੈ, ਤੇ ਬੜੇ ਨੁਕਤਿਆਂ ਤੇ ਗੱਲ ਇੱਥੇ ਭਾਈ ਸਾਹਿਬ ਕਰਦੇ ਹੈ, ਤੇ ਬੜੇ ਕਈ ਵੀਰ ਏਦਾਂ ਦੇ ਹੈ, ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ, ਇੱਕ ਕਲਾਸ ਵਾਂਗੂ, ਇੱਕ ਜਮਾਤ ਵਾਂਗੂ ਆਪਣੇ ਘਰਾਂ ਚ ਬੈਠ ਕੇ ਸੁਣਦੇ ਹੈ, ਤੇ ਵੈਸੇ ਢੰਗ ਤਰੀਕਾ ਵੀ ਇਹੀ ਹੋਣਾ ਚਾਹੀਦਾ, ਅਸੀਂ ਕਲਾਸ ਵਾਂਗੂ, ਅਸੀਂ ਜਮਾਤ ਵਾਂਗੂ ਬੈਠ ਕੇ, ਜਿਵੇਂ ਮਤਲਬ ਸਾਡਾ ਪਰਪਸ ਹੀ ਕੁਛ ਹੋਰ ਰਹਿ ਗਿਆ, ਇਹ ਵੀ ਧਿਆਨ ਚ ਰੱਖ ਲਿਓ। ਸਾਡਾ ਗੁਰਦੁਆਰੇ ਆਉਣ ਦਾ ਪਰਪਸ ਜਿਹੜਾ ਸੀ ਸਿਰਫ ਇੰਨਾ ਰਹਿ ਗਿਆ, ਭਾਈ ਪੁੱਤ ਦੀ ਲੋੜ ਹੈ ਚਲੋ ਗੁਰਦੁਆਰੇ ਚੱਲੀਏ, ਨੰਬਰ ਚੰਗੇ ਲੈਣੇ ਨੇ, ਚਲੋ ਆਪਾਂ ਗੁਰਦੁਆਰੇ ਚੱਲੀਏ, ਕੋਈ ਨੌਕਰੀ ਨਹੀਂ ਮਿਲ ਰਹੀ, ਕੋਈ ਕਿਸੇ ਅਹੁਦੇ ਤੱਕ ਜਾਣਾ, ਚਲੋ ਭਾਈ ਆਪਾਂ ਗੁਰਦੁਆਰੇ ਮੱਥਾ ਟੇਕੀ, ਸ਼ਾਇਦ ਇਹਦੇ ਨਾਲ ਹੀ ਕੁਛ ਹੋ ਜਾਣਾ। ਪਰਪਜ਼ ਸਾਡਾ ਇੱਥੋਂ ਤੱਕ ਰਹਿ ਗਿਆ, ਪਰਪਜ਼ ਚਾਹੀਦਾ ਸੀ ਸਾਡੀ ਕਲਾਸ, ਸਾਡੀ ਜਮਾਤ। ਹੁਣ ਗੁਰਬਾਣੀ ਨੂੰ ਜਦੋਂ ਤੁਸੀਂ ਇੱਕ ਓੰਕਾਰ ਤੋਂ ਲੈ ਕੇ ਤੇਰਾ ਕੀਤਾ ਜਾਤੋ ਨਹੀਂ ਤੱਕ ਪੜੋਗੇ, ਤੇ ਗੁਰਬਾਣੀ ਨੇ ਹਰ ਪੱਖ ਦੀ ਗੱਲ ਕੀਤੀ ਹੈ, ਭਾਵੇਂ ਉਹ ਰਾਜਨੀਤੀ ਹੋਵੇ, ਭਾਵੇਂ ਉਹ ਸਮਾਜਿਕ ਹੋਵੇ, ਭਾਵੇਂ ਉਹ ਆਰਥਿਕ ਹੋਵੇ, ਭਾਵੇਂ ਲਾਈਫ ਦੇ ਨਾਲ, ਜ਼ਿੰਦਗੀ ਦੇ ਨਾਲ ਕੋਈ ਵੀ ਰਿਲੇਟਡ ਗੱਲ ਹੋਵੇ, ਉਹ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ। ਤੇ ਜੇ ਅਸੀਂ ਹੁਣ ਗੁਰਬਾਣੀ ਨੂੰ ਸਮਝਦੇ ਹਾਂ, ਜਿਸ ਤਰੀਕੇ ਨਾਲ, ਜਿਸ ਹਿਸਾਬ ਨਾਲ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਤੇ ਬੰਦਾ ਤੇ ਹੈਰਾਨ ਰਹਿ ਜਾਂਦਾ। ਜੇ ਇਹੀ ਢੰਗ, ਇਹੀ ਤਰੀਕਾ ਸਾਡੇ ਗੁਰਦੁਆਰਿਆਂ ਦੇ ਵਿੱਚ ਲਾਗੂ ਹੋਵੇ, ਵੀ ਹਰ ਵਿਸ਼ੇ ਦੀ ਕਲਾਸ ਜਿਹੜੀ ਗੁਰਦੁਆਰੇ ਚ ਲੱਗੇ, ਲਾਈਫ ਸਟਾਈਲ ਤੇ ਵੀ ਹਰ ਕਲਾਸ ਅੱਧੇ ਅੱਧੇ ਘੰਟੇ, ਜਿਵੇਂ ਗੱਲ ਵੀ ਹੋਈ ਸੀ ਵੀ ਅੱਧਾ ਘੰਟਾ ਇਸ ਵਿਸ਼ੇ ਤੇ, ਅੱਧਾ ਘੰਟਾ ਇਸ ਵਿਸ਼ੇ ਤੇ, ਅੱਧਾ ਘੰਟਾ ਇਸ ਵਿਸ਼ੇ ਉੱਤੇ, ਪਰ ਸਾਡਾ ਪਰਪਜ਼ ਕੀ ਹੁੰਦਾ? ਲੰਗਰ ਖਾਣ ਚੱਲੇ ਆ। ਬੁੱਧਵਾਰ ਨੂੰ ਕੀ ਬਣਦਾ? ਫਲਾਨੇ ਗੁਰਦੁਆਰੇ ਚ ਕੜੀ ਬਣਦੀ ਹੈ, ਫਲਾਨੇ ਚਾਹ ਬਣਦਾ, ਫਲਾਨੇ ਫਲਾਨੇ ਚ ਕਈ ਚੇਤਾ ਰੱਖੀ ਬੈਠੇ ਨੇ, ਫਲਾਨੇ ਗੁਰਦੁਆਰੇ ਚ ਇਸ ਦਿਨ ਆਹ ਬਣਨਾ, ਚੌਲ ਕੜੀ ਬਣਦੀ, ਚਲੋ ਆਪਾਂ ਖਾਣ ਚੱਲੀਏ। ਸਾਡਾ ਪਰਪਜ਼ ਮਾਫ ਕਰਿਓ, ਇੱਥੇ ਇੱਥੇ ਰਹਿ ਗਿਆ। ਪਰ ਜਦੋਂ ਹਰ ਵਿਸ਼ੇ ਤੇ, ਹੁਣ ਕਿਸਾਨੀ ਮਸਲਾ ਚੱਲ ਰਿਹਾ, ਫਸਲਾਂ ਦੀ ਗੱਲ ਆਵੇ, ਹਾੜੀ ਸਾਉਣੀ ਦੀ ਗੱਲ ਆਵੇ, ਗੁਰਦੁਆਰੇ ਵਿੱਚੋਂ ਸਾਨੂੰ, ਮਤਲਬ ਕਿ ਲੋਕੀ ਧਰਮ ਨਾਲ ਜੁੜੇ ਹੁੰਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਵੇਲਿਆਂ 'ਚ ਦੇਖਿਆ ਵੀ ਲੋਕੀ ਧਰਮ ਨਾਲ ਬੜਾ ਜੁੜੇ ਆ, ਧਰਮ ਨਾਲ ਬੜਾ ਪਿਆਰ ਕਰਦੇ ਆ। ਕੋਈ ਕੋਈ ਤੀਰਥਾਂ ਤੇ ਨਹਾਉਂਦਾ ਫਿਰਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ। ਮਹਾਰਾਜ ਨੇ ਉਹਨਾਂ ਤੀਰਥਾਂ ਤੇ ਜਾ ਕੇ, ਕਿਉਂਕਿ ਉਹ ਅੱਜ ਵਾਂਗੂ ਗੁਰਦੁਆਰੇ ਨਹੀਂ ਹੈ, ਅੱਜ ਵਾਂਗੂ ਕੋਈ ਏਦਾਂ ਦਾ ਢਾਂਚਾ ਨਹੀਂ ਬਣਿਆ, ਤੇ ਪਾਤਸ਼ਾਹ ਨੇ ਉਹਨਾਂ ਵੇਲਿਆਂ ਦੇ ਤੀਰਥਾਂ ਤੇ ਜਾ ਜਾ ਕੇ, ਉਹਨਾਂ ਵੇਲਿਆਂ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਪਾਤਸ਼ਾਹ ਨੇ ਗੱਲਾਂ ਕੀਤੀਆਂ, ਤੇ ਅੱਜ ਤੇ ਸਾਡੇ ਕੋਲ ਗੁਰਦੁਆਰੇ ਆ। ਪਰ ਮਾਫ਼ ਕਰਿਓ, ਪੁਜਾਰੀ ਨੇ ਚਾਲ ਐਸੀ ਖੇਡੀ ਸਾਡੇ ਦੇ ਨਾਲ, ਸਾਡੇ ਨਾਲ, ਸਾਨੂੰ ਵੀ ਫਿਰ ਉਸੇ ਧੰਦੇ 'ਚ ਹੀ ਲਾ ਗਿਆ। ਆ ਜਾਓ ਭਾਈ, ਮੱਥਾ ਟੇਕ ਲਓ, 10 ਰੁਪਏ ਗੋਲ ਕੁਛ ਪਾ ਜਾਓ, 100 ਰੁਪਇਆ ਅਰਦਾਸ ਕਰਨ ਦਾ ਮੈਨੂੰ ਦੇ ਜਾਓ, ਬਸ ਇਹ ਇਹ ਢਾਂਚਾ ਸਾਡੇ ਅੱਜ ਬਣ ਕੇ ਰਹਿ ਗਿਆ। ਪਰ ਜੇ ਤੇ ਅਸੀਂ ਜਮਾਤ ਵਾਂਗੂ ਸਮਝਾਂਗੇ, ਕਲਾਸ ਵਾਂਗੂ ਸਮਝਾਂਗੇ, ਫਿਰ ਬੜਾ ਸੌਖਾ। ਹਰ ਵਿਸ਼ੇ ਤੇ ਗੱਲ ਹੋਵੇ, ਕੱਲੀ ਲੰਗਰ ਛਕਣ ਛਕਾਉਣ ਦੀ ਗੱਲ ਨਾ ਹੋਵੇ, ਉਹ ਤਾਂ ਚਲੋ ਇੱਕ ਪ੍ਰਬੰਧ ਹੈ, ਪ੍ਰਬੰਧ ਕਰਦੇ ਆ, ਸੰਗਤ ਆਈ ਆ, ਕਿਹੜਾ ਸੋਚਦਾ ਕਿਹੜਾ ਅੱਧੀ ਰਾਤ ਨੂੰ ਵਾਪਸ ਜਾਊ, ਕਿਵੇਂ ਰੋਟੀ ਪਕਾਉਣਗੇ, ਚਲੋ ਉਹ ਤੇ ਇੱਕ ਢਾਂਚਾ ਬਣ ਜਾਂਦਾ। ਬੰਦਾ ਥੱਕਿਆ ਹਾਰਿਆ ਆਇਆ, ਪ੍ਰਸ਼ਾਦਾ ਪਾਣੀ ਆਰਾਮ ਨਾਲ ਛਕਿਆ, ਫਿਰ ਬੈਠ ਜਾਵੇ ਆ ਕੇ ਕਲਾਸ 'ਚ। ਪਰ ਇੱਦਾਂ ਹੁੰਦਾ ਨਹੀਂ, ਕਿਉਂਕਿ ਸਾਨੂੰ ਸਵਾਦ ਇਹਦੇ ਵਿੱਚੋਂ ਨਹੀਂ ਆ ਰਿਹਾ, ਗਿਆਨ ਵਾਲੀਆਂ ਗੱਲਾਂ 'ਚੋਂ ਸਵਾਦ ਨਹੀਂ, ਉੱਤੇ ਨੀਂਦ ਆਉਣ ਲੱਗ ਜਾਂਦੀ ਬੰਦਿਆਂ ਨੂੰ, ਸੁਸਤੀ ਪੈਣ ਲੱਗ ਜਾਂਦੀ ਹੈ। ਇਸ ਕਰਕੇ ਇਹਨਾਂ ਗੱਲਾਂ 'ਚੋਂ ਰਸ ਨਹੀਂ, ਉਹਨੂੰ ਰਸ ਆਉਂਦਾ ਵੀ ਜਦੋਂ ਮੈਂ ਸਵੇਰੇ ਉੱਠ ਕੇ ਇੱਦਾਂ ਜਾਂਦਾ, ਤੇ ਜਦੋਂ ਮੈਨੂੰ ਮੇਰਾ ਨਾਮ ਬੋਲਦੇ ਵੀ ਫਲਾਨਾ ਸਿੰਘ ਤੇ ਵੀ 4 ਵਜੇ ਤੋਂ ਕਦੇ 5 ਮਿੰਟ ਲੇਟ ਨਹੀਂ ਹੋਇਆ, ਉਹ ਬੱਲੇ ਬੱਲੇ ਜਦੋਂ ਹੁੰਦੀ ਹੈ ਸ਼ਾਬਾਸ਼, ਉਹਨੂੰ ਆਪਣੇ ਅੰਦਰੋਂ ਹੀ ਹੋਣ ਲੱਗ ਜਾਂਦਾ ਵੀ ਬਸ ਮੇਰੇ ਵਰਗਾ ਕਿਹੜਾ ਗਈ। ਇਸ ਕਰਕੇ ਜਿਹੜੀ ਗਿਆਨ ਦੀ ਗੱਲ ਹੈ, ਜਿਹੜੀ ਸਮਝ ਦੀ ਗੱਲ ਹੈ, ਜਿਹੜੀ ਅਕਲ ਦੀ ਗੱਲ ਹੈ, ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਤੇ ਗੁਰਬਾਣੀ ਨੇ ਹਰ ਵਿਸ਼ੇ ਦੀ ਗੱਲ ਕੀਤੀ ਹੈ, ਤੇ ਜਦ ਅਸੀਂ ਇਹਦੀ ਏਦਾਂ ਕੁਝ ਨੁਕਤਿਆਂ ਨੂੰ ਸਮਝ ਕੇ ਅਸੀਂ ਇਹਨਾਂ ਵਿਸ਼ਿਆਂ ਤੇ ਹਰ ਮਸਲੇ ਤੇ ਕੁਛ ਵੀ ਆਉਂਦਾ ਆ, ਸਾਡੇ ਗੁਰਦੁਆਰਿਆਂ ਚ ਬੈਠ ਕੇ ਗੱਲਬਾਤ ਹੋਵੇ, ਅੱਧਾ ਅੱਧਾ ਘੰਟਾ, 15-15 ਮਿੰਟ, 20-20 ਮਿੰਟ, ਜਿਹੜੇ ਜਾਣਕਾਰ ਨੇ ਇਹਨਾਂ ਵਿਸ਼ਿਆਂ ਦੇ ਉਹ ਗੱਲਬਾਤ ਕਰਨ, ਫਿਰ ਸੌਖਾ ਹੋ ਸਕਦਾ। ਤੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਗਿਆਨ 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 ਵਾਰ 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 ਇਹੀ ਗੱਲ ਕੀਤੀ ਹੈ। ਨਹੀਂ ਤੇ ਜਿੰਨੀਆਂ ਮਰਜ਼ੀ ਵਾਜਾਂ ਮਾਰੀ ਜਾਓ, ਜਿੰਨੀਆਂ ਮਰਜ਼ੀ ਹੇਕਾਂ ਲਾ ਲਓ, ਜਿੰਨੇ ਮਰਜ਼ੀ ਉੱਚੀ ਉੱਚੀ ਕੂਕ ਲਓ, ਤੇ ਕਬੀਰ ਸਾਹਿਬ ਨੇ ਤੇ ਸਿੱਧਾ ਸਪਸ਼ਟ ਕਿਹਾ ਸੀ, ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ। ਉਹ ਬੋਲਾ ਥੋੜਾ ਉਹਨੂੰ ਸੁਣਾਉਣ ਲੱਗੇ, ਸੁਣਨਾ ਤੇ ਬੰਦੇ ਨੇ, ਸਮਝਣਾ ਤੇ ਇਨਸਾਨ ਨੇ, ਅਕਲ ਤੇ ਬੰਦੇ ਲਈ ਹੈ, ਗਿਆਨ ਤੇ ਬੰਦੇ ਲਈ ਹੈ, ਪਸ਼ੂਆਂ ਡੰਗਰਾਂ ਲਈ ਥੋੜਾ ਗਿਆਨ ਹੈ। ਤੇ ਮਹਾਰਾਜ ਕਹਿੰਦੇ ਕਬੀਰ ਮੁੱਲਾ ਮਨਾਰੇ ਕਿਆ ਚੜ੍ਹਿਆ ਸਾਈ ਨਾ ਬਹਿਰਾ ਹੋਏ। ਕਹਿੰਦੇ ਬੋਲਾ ਥੋੜਾ ਉਹਨੂੰ ਸੁਣਾਉਣ ਲੱਗੇ ਹੋ ਤੁਸੀਂ, ਉਹਨੂੰ ਸਮਝਾਉਣ ਲੱਗੇ ਹੋ ਤੁਸੀਂ, ਰੱਬ ਨੂੰ ਨਹੀਂ ਸਮਝਾਉਣਾ, ਇਹ ਗਿਆਨ ਦੀਆਂ ਗੱਲਾਂ ਸਾਡੇ ਲਈ ਹੈ। ਤੇ ਪਾਤਸ਼ਾਹ ਪੰਚਮ ਪਾਤਸ਼ਾਹ ਸ੍ਰੀ ਰਾਗ ਦੇ ਵਿੱਚ ਜਿਹੜੀ ਵਾਰ ਹੈ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਸੋ ਐਸਾ ਹਰਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਜਦੋਂ ਅਸੀਂ ਗਿਆਨ ਦੀ ਗੱਲ, ਪਰਪਜ਼ ਸਾਡਾ ਇੱਥੇ ਇਹ ਬਣ ਗਿਆ। ਤੇ ਯਾਦ ਰੱਖੋ ਇਹ ਵੀ ਗੱਲ ਸਮਝ ਲਿਓ, ਕਿਸੇ ਦੁਕਾਨ ਤੇ ਜਾ ਰਹੇ ਹਾਂ ਬਿਨਾਂ ਪਰਪਜ਼ ਤੋਂ ਜਾਓ, ਕਿਸੇ ਦੁਕਾਨ ਤੇ ਬਿਨਾਂ ਕੁਛ ਨਹੀਂ ਲੈਣਾ ਉਦਾਂ ਹੀ ਚਲੇ ਜਾਓ, ਸਾਨੂੰ ਵਧੀਆ ਨਹੀਂ ਲੱਗਣਾ ਜਾਣਾ ਉੱਥੇ। ਸਕੂਲ ਜਾ ਰਹੇ ਹਾਂ ਪਰਪਜ਼ ਹੀ ਕੋਈ ਨਹੀਂ, ਪੜ੍ਹਾਈ ਦਾ ਪਰਪਜ਼ ਨਾ ਹੋਵੇ ਤੇ ਸਕੂਲ ਜਾਣ ਨੂੰ ਜੀ ਨਹੀਂ ਕਰਨਾ ਬੰਦੇ ਦਾ। ਜਿੰਨਾ ਚਿਰ ਸਾਡਾ ਉੱਥੇ ਜਾਣ ਦੇ ਪਿੱਛੇ ਸਾਡਾ ਕੋਈ ਪਰਪਜ਼ ਹੈ ਨਹੀਂ, ਸਾਡਾ ਕੋਈ ਉਹਦੇ ਪਿੱਛੇ ਮੁੱਦਾ ਹੀ ਹੈ ਨਹੀਂ, ਕਹਿ ਲਓ ਕਿਉਂ ਜਾ ਰਹੇ ਹਾਂ, ਕੀ ਕਰਨ ਜਾ ਰਹੇ ਹਾਂ, ਕੀ ਲੈਣ ਜਾ ਰਹੇ ਹਾਂ, ਇਹ ਜੇ ਇਹਦਾ ਕੋਈ ਮੁੱਦਾ ਹੀ ਨਹੀਂ ਹੈ ਜਾਣ ਦਾ, ਤੇ ਫਿਰ ਉੱਥੇ ਜਾ ਕੇ ਬੋਰ ਹੀ ਹੋਣਾ। ਆ ਕਈ ਬੰਦੇ ਗੁਰਦੁਆਰੇ ਆਉਂਦੇ ਐ ਆ ਜਾਣ, ਐ 15 ਮਿੰਟ ਬੈਠੇ ਰਹਿਣਗੇ, ਉੱਪਰ ਹੀ ਦੇਖੀ ਜਾਣਗੇ ਝੂਮਰ, ਉਹ ਤਾਂ ਹੀ ਦੇਖੀ ਜਾਂਦੇ ਆ ਕਿਉਂਕਿ ਬੋਰ ਹੋ ਰਹੇ ਆ ਬੈਠੇ ਬੈਠੇ। ਸਮਝ ਕੁਛ ਲੱਗ ਨਹੀਂ ਰਿਹਾ, ਗਿਆਨ ਦੀ ਕੋਈ ਗੱਲ ਨਹੀਂ ਹੋ ਰਹੀ, ਅਗਲ ਦੀ ਕੋਈ ਗੱਲ ਨਹੀਂ ਹੋ ਰਹੀ, ਇਸ ਕਰਕੇ ਬੋਰ ਹੋਣ ਕਰਕੇ ਤਾਂ ਹੀ ਦੇਖੀ ਜਾਂਦੇ ਆ, ਥੰਬਲਿਆਂ ਨੂੰ ਦੇਖੀ ਜਾਂਦੇ ਆ, ਗਮਲਿਆਂ ਨੂੰ ਦੇਖੀ ਜਾਂਦੇ ਆ, ਆਲੇ ਦੁਆਲੇ ਦੇਖੀ ਜਾਂਦੇ। ਜਿੱਦਣ ਪਰਪਜ ਪਤਾ ਲੱਗ ਗਿਆ ਵੀ ਮੈਂ ਸਮਝਣ ਜਾ ਰਿਹਾ, ਮੈਂ ਗਿਆਨ ਲੈਣ ਜਾ ਰਿਹਾ, ਮੈਂ ਸੁਣਨ ਜਾ ਰਿਹਾ, ਇਸ ਕਰਕੇ ਪਾਤਸ਼ਾਹ ਕਹਿੰਦੇ ਮੇਰਿਆ ਮਨਾ ਸੋ ਐਸਾ ਹਰ ਨਾਮ ਧਿਆਈਐ, ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ।
ਨਾਨਕ ਨਾਮ ਰਾਗ ਸਦਨਾ ਤੇ ਵੱਡਾ, 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 ਸਭ ਨਾਵੇਂ ਅੱਗੇ ਆਣ ਵਾਲੇ
ਟਕਾ ਬਣਾ ਕੇ ਇਸੇ ਤਰ੍ਹਾਂ ਗੁਰਮਤੀਆਂ ਵਿਚਾਰਾਂ ਸਰਵਣ ਕਰਦੇ ਹਾਂ। ਜਿੰਨੇ ਵੀ ਸੁਣ ਰਹੇ ਆ ਬੜੇ ਪਿਆਰ ਨਾਲ ਰਹਿੰਦਾ ਸਮਾਂ ਆਪਾਂ ਇਕਾਗਰ ਹੋ ਕੇ ਗੁਰਬਾਣੀ ਨੂੰ ਸਤਿਗੁਰ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਆਓ ਇੱਥੇ ਬੁਲਾਈਏ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਵਾਹਿਗੁਰੂ ਜੀ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਨ ਹੈ ਕਿਆ ਰਲੀਆਂ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਹਾਜ਼ਰ ਹੋ ਕੇ ਬੈਠੀਏ ਦੇਸ਼ ਵਿਦੇਸ਼ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਯੂਟਿਊਬ ਫੇਸਬੁੱਕ ਦਮਦਮਨ ਟੀਵੀ ਜਿੱਥੇ ਕਿਤੇ ਵੀ ਜਿਵੇਂ ਵੀ ਕੋਈ ਸੁਣ ਰਿਹਾ ਜਾਂ ਬਾਅਦ ਵਿੱਚ ਸੁਣਨਾ ਹੁੰਦਾ ਹੈ ਕੋਸ਼ਿਸ਼ ਕਰਿਆ ਕਰੀਏ ਗਿਆਨ ਨੂੰ ਬੀਜ ਬਣਾ ਕੇ ਬੀਜ ਆਪ ਬੀਜੀਏ ਅਗਲਾ ਫਸਲ ਵੇਖੇ ਚੰਗੀਆਂ ਗੱਲਾਂ ਸਮਾਜ ਵਿੱਚ ਆਲੇ ਦੁਆਲੇ ਬਹੁਤ ਕੁਝ ਚੰਗਾ ਚੰਗਾ ਵਾਪਰਦਾ ਹੈ ਆਪਾਂ ਵੀ ਜੇ ਸੁਣਾਈਦਾ ਤੇ ਬਹੁਤ ਆਲੇ ਦੁਆਲੇ ਤੋਂ ਹੀ ਵੇਖੀਦਾ ਤੇ ਜੇ ਅਸੀਂ ਵੇਖ ਸਕਦੇ ਹਾਂ ਤੇ ਦੂਜਾ ਕਿਉਂ ਨਹੀਂ ਵੇਖ ਸਕਦਾ ਸਮਾਜ ਵਿੱਚ ਬਹੁਤ ਕੁਝ ਹੈ ਜਿਹਨੂੰ ਵੇਖ ਕੇ ਸਿੱਖਿਆ ਜਾ ਸਕਦਾ ਉਧਰੋਂ ਗੁਰਬਾਣੀ ਨੇ ਨਜ਼ਰੀਆ ਬਣਾ ਦੇਣਾ ਸਮਾਜ ਨੂੰ ਵੇਖਣਾ ਕਿੱਦਾਂ ਐਨਕ ਹਰੀ ਲਾਓ ਸਾਰਾ ਪਾਸਾ ਹਰਾ ਹਰਾ ਦਿਸਦਾ ਐਨਕ ਨੀਲੀ ਲਾ ਲਓ ਤੇ ਨੀਲਾ ਦਿਸਦਾ ਚਿੱਟੀ ਲਾ ਲਓ ਤੇ ਚਿੱਟਾ ਦਿਸਦਾ ਬਲੈਕ ਲਾਓਗੇ ਤੇ ਬਲੈਕ ਦਿਸਦਾ ਕਾਲਾ ਦਿਸਦਾ ਗੁਰਬਾਣੀ ਸਾਨੂੰ ਐਨਕ ਲਾ ਦਿੰਦੀ ਹੈ ਵੀ ਸਮਾਜ ਨੂੰ ਇੱਦਾਂ ਵੇਖਣਾ ਉਦਾਂ ਹੀ ਫਿਰ ਬੰਦਾ ਵੇਖਣ ਲੱਗ ਜਾਂਦਾ ਨਜ਼ਰੀਆ ਮਿਲਣ ਦਾ ਮਤਲਬ ਹੈ ਐਨਕ ਮਿਲਣੀ ਅੱਖਾਂ ਔਖੀ ਰਹਿੰਦੀਆਂ ਪਰ ਹਰ ਚੀਜ਼ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਪੁਆਇੰਟ ਆਫ ਵਿਊ ਬਦਲ ਜਾਂਦਾ ਇਸ ਕਰਕੇ ਅਸੀਂ ਆਪਣਾ ਨਜ਼ਰੀਆ ਘੜਨਾ ਹੈ ਚਾਹੇ ਆਪਣੇ ਆਪ ਪ੍ਰਤੀ ਹੈ ਆਪਣੇ ਵਿਚਾਰਾਂ ਪ੍ਰਤੀ ਆਪਣੀ ਸਿਹਤ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਸਮਾਜ ਪ੍ਰਤੀ ਅਸੀਂ ਆਪਣਾ ਨਜ਼ਰੀਆ ਬਦਲਣਾ ਹੈ ਬੰਦੇ ਦਾ ਨਜ਼ਰੀਆ ਬਦਲ ਗਿਆ ਤੇ ਬੰਦਾ ਬਦਲ ਗਿਆ ਸੋਚ ਬਦਲ ਗਈ ਪਹਿਲਾਂ ਉਹੀ ਸਮਾਜ 'ਚ ਰਹਿੰਦਾ ਹੋਰ ਤਰ੍ਹਾਂ ਸਮਾਜ ਨੂੰ ਵੇਖਦਾ ਹੁਣ ਹੋਰ ਤਰ੍ਹਾਂ ਵੇਖਦਾ ਇਹ ਬਦਲਾਵ ਹੈ ਇਹਨੂੰ ਕਹਿੰਦੇ ਅਪਡੇਟ ਹੋ ਗਿਆ ਫੋਨ ਤੇ ਉਹੀ ਹੁੰਦਾ ਉਹਦੇ ਵਿੱਚ ਵਰਜਨ ਚੇਂਜ ਹੋ ਜਾਂਦਾ ਸਰੀਰ ਉਹੀ ਹੁੰਦਾ ਵਿੱਚ ਵਰਜਨ ਤੇਜ ਅਗਲਾ ਕਹਿੰਦਾ ਜਦੋਂ ਅਪਡੇਟ ਆਉਂਦੀ ਹੈ ਫੋਨ 'ਚ ਕਰ ਦੋ ਕੱਲ੍ਹ ਸਲੋ ਚੱਲਦਾ ਸੀ ਅੱਜ ਤੇਜ਼ ਹੋ ਗਿਆ ਇੱਕਦਮ ਹੀ ਬਦਲ ਗਿਆ ਏਦਾਂ ਹੀ ਬੰਦੇ ਆ ਜਦੋਂ ਅਪਡੇਟ ਹੋ ਜਾਂਦੇ ਆ ਸਰੀਰ ਉਹੀ ਰਹਿੰਦੇ ਆ ਪਰ ਤਿੱਖੇ ਹੋ ਜਾਂਦੇ ਤੇਜ਼ ਹੋ ਜਾਂਦੇ ਮੰਨੋ ਨਾ ਮੰਨੋ ਕਿਸੇ ਦੇ ਦੀਵਾਨ 'ਚ ਜਾ ਕੇ ਬਹਿ ਜਾਓ ਅਗਲਾ ਤੁਹਾਡੇ ਵੱਲ ਹੀ ਵੇਖੀ ਜਾਊ ਜੇ ਅਪਡੇਟ ਕਰ ਲਿਆ ਤਿੱਖਾ ਹੋ ਕਈ ਤੇ ਥਥਲਾਉਣ ਲੱਗ ਜਾਣਗੇ ਗੱਲ ਕਰਦਿਆਂ ਕਰਦਿਆਂ ਨਾ ਥਥਲਾਉਣ ਲੱਗ ਜਾਣਗੇ ਕਈ ਬੰਦੇ ਘਬਰਾਹਟ 'ਚ ਆ ਜਾਂਦੇ ਭੜਕ ਜਾਣਗੇ ਕਿਉਂਕਿ ਜਿਹੜੀ ਚਮਕ ਹੈ ਨਾ ਸਮਝ ਦੀ ਪ੍ਰੈਕਟਿਸ ਜਦੋਂ ਬੰਦਾ ਕਰਦਾ ਉਹਦੇ ਨਾਲ ਫਿਰ ਇੱਕ ਚਮਕ ਆ ਜਾਂਦੀ ਹੈ ਜਿਹੜੀ ਨੂਰ ਹੈ ਚਮਕ ਹੈ ਚਮਕ ਕੋਈ ਰੰਗ ਦਾ ਗੋਰਾ ਹੋਣਾ ਨਹੀਂ ਰੰਗ ਦੀਆਂ ਲਾਲੀਆਂ ਨਹੀਂ ਉਹ ਚਮਕ ਚਮਕ ਹੈ ਕੌਨਫੀਡੈਂਸ ਆਤਮ ਵਿਸ਼ਵਾਸ ਪ੍ਰੈਕਟੀਕਲਿਟੀ ਦਾ ਜਿੰਨਾ ਬੰਦਾ ਪ੍ਰੈਕਟੀਕਲ ਹੁੰਦਾ ਹੈ ਕੌਨਫੀਡੈਂਸ ਵਿੱਚ ਹੁੰਦਾ ਹੈ ਉਹਨਾਂ ਉਹਦੇ ਵਿੱਚ ਚਮਕ ਹੁੰਦੀ ਹੈ ਇਸ ਵਿਸ਼ੇ ਨੂੰ ਆਪਾਂ ਬਾਅਦ ਚ ਫਿਰ ਖੋਲ ਕੇ ਚੇਤਾ ਰੱਖਿਓ ਕੌਨਫੀਡੈਂਸ ਵਿੱਚ ਚਮਕ ਹੈ, ਇਹ ਚੇਤਾ ਰੱਖਿਓ ਗੱਲ। ਤੇ ਆਪਾਂ ਪਹਿਲਾਂ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਤੇ ਉਹ ਆਪਾਂ ਸਾਰੇ ਰਲ ਕੇ ਪੜ੍ਹੀਏ। ਕੋਈ ਰਸਨਾ ਵਾਂਝੀ ਨਾ ਰਵੇ। ਕਹਿੰਦੇ ਬਾਹਰੋਂ ਬਦਲ ਗਿਆ ਤੇ ਕੀ ਹੋ ਗਿਆ, ਧਿਆਨ ਨਾਲ ਸੁਣੋ। ਖੱਡ ਕੁੱਟਣ ਨਾਲ ਸੱਪ ਥੋੜਾ ਮਰ ਜਾਂਦਾ।
ਵਰਮੀ ਬਾਦੀ ਸੱਪ ਨਾਮ ਵਰਮੀ ਬਾਦੀ ਸੱਪ ਨਾਮ ਵਰਮੀ ਬਾਦੀ ਸੱਪ ਨਾਮ ਵਰਮੀ ਬਾਦੀ ਸੱਪ ਨਾਮ
ਅੱਜ ਕੇ
ਵਰਮੀ ਬਾਦੀ
ਪ੍ਰਭ ਸਭ ਕਿਛ ਜਾਣੈ ਜਿਨ ਤੋਂ ਕੀਆ। ਪ੍ਰਭ ਸਭ ਕਿਛ ਜਾਣੈ ਜਿਨ ਤੋਂ ਕੀਆ।
ਪ੍ਰਭ ਸਭ ਕਿਛ ਜਾਣੈ
ਜਿੰਦ ਤੋਂ ਕੀਆ।
ਸਭ ਕਿਛ ਜਾਣੈ ਜਿੰਦ ਤੋਂ ਕੀਆ।
ਵਰਮੀ ਬਾਦੀ
चक्र बनाए चक्र अंतर की पल तब ही न जाए
अंतर की पल
तब ही न जाए अंतर की पल तब ही न जाए
अंतर की पल तब ही न जाए
पर बीमारी
ਦੁੱਖ ਦੇਹੀ ਸਹਿਤਾ ਹੁਕਮ ਨਾ ਬੂਝੇ ਆਪਿਆ ਮਮਤਾ ਦਿਨ ਸਤਿਗੁਰ ਬਿਨੈ ਨਾ ਪਾਈ ਪਰਮ ਗਤੇ ਪੁੱਛੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੇ ਆ ਜਾਈ ਜਿਉਂ ਬਾਲੂ ਕਰ ਥੋੜ ਨਾ ਖਾਈ ਜਿਸ ਨਾ ਪਏ ਗੋਬਿੰਦ ਦਿਆਲਾ ਸੁਰ ਦਾ ਬਚਨ ਤਿੰਨ ਬਾਂਧਿਓ ਪਾਲਾ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿੰਨ ਕੈ ਸੰਗ ਕਰਾਇਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਏ ਆਪ ਤਰੇ ਸਭ ਕੁਟੰਬ ਤਰਾ
ਸਾਪ ਨਾ ਹੋ कपड़े रखने का ਕੀ ਫੈਦਾ ਬਾਣੀ ਪੜ੍ਹਨੇ ਦਾ ਕੀ ਫੈਦਾ ਸਤਸੰਗ ਕਰਨੇ ਦਾ
ਫੈਦਾ ਬਾਣੀ ਪੜ੍ਹਨੇ ਦਾ ਕੀ ਫੈਦਾ ਸਤਸੰਗ ਕਰਨੇ ਦਾ
ਜੇ ਕਰਨੀ ਹੈ ਮਨ ਦੀ ਮਰਜ਼ੀ ਕਰਨੀ ਮਨ ਦੀ ਮਰਜ਼ੀ ਕੀ ਫੈਦਾ ਬਾਣੀ ਸਤਸੰਗ ਕਰਨੇ
ਦਾ ਮਰਜ਼ੀ
ਜੇ ਕਰਨੀ ਮਨ ਦੀ ਮਰਜ਼ੀ
ਕੀ ਫੈਦਾ ਬਾਣੀ ਪੜ੍ਹਨੇ ਦਾ ਕੀ ਫੈਦਾ ਸਤਸੰਗ ਕਰਨੇ ਦਾ
ਕਰਨੀ ਮਨ ਦੀ ਮਰਜ਼ੀ ਜੇ ਕਰਨੀ ਮਨ ਦੀ ਮਰਜ਼ੀ ਕੀ ਫੈਦਾ ਬਾਣੀ ਪੜ੍ਹਨੇ ਦਾ
ਕੀ ਫੈਦਾ ਸਤਸੰਗ ਕਰਨੇ ਦਾ
ਆਓ ਸਭ ਤੋਂ ਪਹਿਲਾਂ ਸਾਡੀ ਵਿਚਾਰਧਾਰਾ ਬੜੀ ਕਲੀਅਰ ਹੋਣੀ ਚਾਹੀਦੀ ਹੈ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਪਛਾਣੇ ਬਿਨਾਂ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆ ਜਿਹੜਾ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਨਹੀਂ ਮੰਨ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਚੁੱਪ ਰਹਿੰਦਾ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਹੈ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਸੋ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ ਟੀਮ ਦਾ ਰੂਪ ਬਣਾ ਕੇ ਚੱਲੀਏ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੀ ਜਿਹੀ ਬੇਸ ਘਟਾ ਦਿਓ ਥੋੜੀ ਜਿਹੀ ਘਟਾ ਦਿਓ ਹਾਂਜੀ ਅੱਜ ਸ਼ਨੀਵਾਰ ਹੈ ਅੱਗੇ ਆਪਾਂ ਹਰ ਹਫ਼ਤੇ 3 ਦੀਵਾਨ ਲਾਈਦੇ ਆ ਅੱਜ ਫਿਰ ਆਪਾਂ ਕੱਲ੍ਹ ਦੀਵਾਨ ਨਹੀਂ ਲਾਇਆ ਕਿਸਾਨਾਂ ਦਾ ਵੀ ਮਸਲਾ ਚੱਲਦਾ ਸੀ ਮੈਨੂੰ ਇਹ ਸੀ ਬਹੁਤ ਸਾਰੀਆਂ ਸਟੇਟਮੈਂਟਾਂ ਆਉਂਦੀਆਂ ਟੀਵੀ ਉੱਤੇ ਵੀ ਡਿਬੇਟਾਂ ਚੱਲਦੀਆਂ ਖਾਸ ਮਸਲਾ ਸੀ ਲੋਕ ਉਹਨੂੰ ਸੁਣਨਗੇ ਸਮਝਣਗੇ ਘਰਾਂ 'ਚ ਬਹਿ ਕੇ ਕਈ ਕੁਛ ਆਲੇ ਦੁਆਲੇ ਚੱਲਦਾ ਸੀ ਕੱਲ੍ਹ ਪ੍ਰੋਗਰਾਮ ਮਿਸ ਕਰਕੇ ਨਹੀਂ ਕੀਤਾ ਹੋਰ ਕੋਈ ਕਾਰਨ ਨਹੀਂ ਸੀ ਕਿਉਂਕਿ ਖਾਸ ਸੀ ਤੇ ਸਾਰਿਆਂ ਦਾ ਧਿਆਨ ਵੀ ਉਸ ਕੇਂਦਰਿਤ ਵੀ ਹੈ ਤੇ ਸੁਣਨਾ ਚਾਹੀਦਾ ਸਾਰੇ ਤਰ੍ਹਾਂ ਦੇ ਬੰਦਿਆਂ ਨੂੰ ਸਾਰੇ ਪੱਖਾਂ ਨੂੰ ਜਿੰਨੇ ਜ਼ਿਆਦਾ ਪੱਖਾਂ ਬਾਰੇ ਵਿਚਾਰ ਕਰਦਾ ਬੰਦਾ ਸਮਝਦਾ ਹੈ ਉਹਨਾਂ ਫਿਰ ਜ਼ਿਆਦਾ ਪਤਾ ਲੱਗਦਾ ਮੈਂ ਵੀ ਇਸ ਵਿਸ਼ੇ ਤੇ ਇੱਕ ਬੇਨਤੀ ਕਰਨੀ ਹੈ ਛੋਟੀ ਜੀ ਕਿਸਾਨੀ ਮਸਲੇ ਤੇ ਉਹ ਫਿਰ ਮੈਂ ਬਾਅਦ ਵਿੱਚ ਕਰਦਾ ਤੇ ਬਾਕੀ ਆਪਾਂ ਸਾਰੇ ਟਕਾ ਨਾਲ ਹਾਜ਼ਰ ਹੋ ਕੇ ਕੋਸ਼ਿਸ਼ ਕਰੀਏ। ਮੈਂ ਗੱਲ ਕਰਦਾ ਸੀ ਕਿ ਕੌਨਫੀਡੈਂਸ ਗਿਆਨ ਨਾਲ ਆਉਂਦਾ, ਗਿਆਨ ਨਾਲ ਨਹੀਂ ਆਉਂਦਾ ਕੌਨਫੀਡੈਂਸ, ਗਿਆਨ ਨੂੰ ਜ਼ਿੰਦਗੀ 'ਚ ਪ੍ਰੈਕਟਿਸ ਕਰਕੇ ਆਉਂਦਾ ਹੈ। ਸਮਝ ਲਓ, ਪ੍ਰੈਕਟਿਸ ਕਰੋ ਆਪਣੀ ਜ਼ਿੰਦਗੀ 'ਚ, ਉਹਦੇ ਨਾਲ ਫਿਰ ਕੌਨਫੀਡੈਂਸ ਆਉਂਦਾ। ਤੇ ਜਿਹੜਾ ਬੰਦਾ ਕੌਨਫੀਡੈਂਸ ਵਿੱਚ ਰਹਿੰਦਾ ਉਹਦੇ ਵਿੱਚ ਚਮਕ ਹੈ। ਹੁਣ ਇੱਕ ਬੰਦਾ ਕੰਮ ਨਹੀਂ ਕਰ ਸਕਦਾ, ਮੰਨ ਲਓ ਉਹਨੂੰ ਆਉਂਦਾ ਨਹੀਂ ਕੰਮ ਕਰਨਾ, ਉਹਨੂੰ ਤੁਸੀਂ ਕਹੋ ਵੀ ਆਹ ਕੰਮ ਕਰਨਾ ਹੈ, ਉਹ ਅੱਖ ਚੱਖ ਪਾ ਕੇ ਇੰਨਾ ਕਿਵੇਂ ਕਹਿ ਦੂ ਮੈਂ ਕਰ ਸਕਦਾ? ਕਹਿ ਨਹੀਂ ਨਾ ਸਕਦਾ। ਕਿਉਂ ਨਹੀਂ ਕਹਿ ਸਕਦਾ? ਕਿਉਂਕਿ ਉਹਦਾ ਤਜਰਬਾ ਨਹੀਂ। ਤੁਸੀਂ ਕਹਿਣਾ ਹੈ ਵੀ ਅਸੀਂ ਜੀ ਇੱਕ ਕਮਰਾ ਬਣਵਾਉਣਾ ਹੈ ਤੇ ਮਿਸਤਰੀ ਨੇ ਬਣਾਇਆ ਹੀ ਹੈ ਬਹੁਤ ਵਾਰ, ਉਹਨੇ ਕਹਿਣਾ ਹਾਂਜੀ ਅੱਖ ਚੱਖ, ਹਾਂਜੀ ਬਣਾ ਦਿਆਂਗੇ, ਗੱਲ ਹੀ ਕੋਈ ਐ ਕਹਿਣਾ। ਕਿਉਂਕਿ ਉਸ ਚੀਜ਼ ਦੀ ਗਿਆਨ ਵੀ ਹੈ ਉਹਨੂੰ ਤੇ ਉਹਦਾ ਤਜਰਬਾ ਵੀ ਹੈ। ਤਜਰਬੇ ਕਾਰਨ ਬੰਦੇ 'ਚ ਕੌਨਫੀਡੈਂਸ ਐਕਸਪੀਰੀਅੰਸ ਜਿੰਨਾ ਵਧੀਆ। ਤੇ ਜੇ ਇੱਕਦਮ ਕਹਿ ਦਿਓ ਬੰਦੇ ਨੇ ਬਣਾਈਆਂ ਤੇ ਹੁਣ ਅੱਜ ਤੱਕ ਕੋਠੀਆਂ ਘਰ ਬਣਾਏ, ਉਹਨੂੰ ਕਹਿ ਦਿਓ ਟੈਂਕੀ ਬਣਾਉਣੀ ਹੈ, ਉਹਦੇ 'ਚ ਉਹ ਕੌਨਫੀਡੈਂਸ ਸੀ, ਹੁਣ ਅੱਛਾ ਮਤਲਬ ਲੈ ਲਾਂਗੇ ਪੰਗਾ ਵੇਖ ਲੈਂਦੇ ਹਾਂ ਕਰਕੇ, ਏਦਾਂ ਕਹੂੰਗਾ ਕਿਉਂਕਿ ਡੋਲ ਗਿਆ, ਉਹਦੇ 'ਚ ਉਹਦਾ ਕੌਨਫੀਡੈਂਸ ਨਹੀਂ। ਪਰ ਜੇ ਇੱਕ ਟੈਂਕੀ ਬਣਾ ਦੇਵੇ, ਇੱਕ ਕੜੀ ਲੱਗਿਆ ਰਹੇ ਤੇ ਦੂਜੀ ਵਾਰੀ ਉਹਨੇ ਕੀ ਕਹਿਣਾ? ਹਾਂਜੀ ਬਣਾ ਦਿਆਂਗੇ, ਗੱਲ ਹੀ ਕੋਈ ਨਹੀਂ, ਕਿਉਂਕਿ ਤਜਰਬਾ ਹੋ ਗਿਆ। ਕੌਨਫੀਡੈਂਸ ਇਕੱਲੇ ਗਿਆਨ ਨਾਲ ਨਹੀਂ ਆਉਂਦਾ, ਗਿਆਨ ਜ਼ਿੰਦਗੀ 'ਚ ਪ੍ਰੈਕਟਿਸ ਕਰਕੇ ਫਿਰ ਆਉਂਦਾ। ਕੌਨਫੀਡੈਂਸ ਜਦੋਂ ਬੰਦੇ 'ਚ ਆ ਗਿਆ ਫਿਰ ਛੇਤੀ ਛੇਤੀ ਉਹ ਡਿਪੈਂਡ ਨਹੀਂ ਹੁੰਦਾ ਕਿਸੇ 'ਤੇ, ਚਾਹੇ ਉਹ ਰੱਬ ਹੀ ਹੋਵੇ। ਅਰਦਾਸ ਵੀ ਚੇਤਾ ਰੱਖਿਓ ਉਦੋਂ ਦਿਮਾਗ 'ਚੋਂ ਨਿਕਲਦੀ ਹੈ ਜਦੋਂ ਬੰਦਾ ਡੋਲਦਾ। ਜਿਹੜੀ ਚੀਜ਼ ਦਾ ਤਜਰਬਾ ਹੈ ਕਦੇ ਵੀ ਏਦਾਂ ਥੋੜ੍ਹਾ ਹੁੰਦਾ ਹੈ। ਰੋਜ਼ ਦਾ ਜਿਹੜਾ ਕੰਮ ਕਰਦਾ ਬੰਦਾ, ਧਾਰ ਕੱਢਣ ਚੱਲਿਆ ਫਿਰ ਨਹੀਂ ਅਰਦਾਸ ਕਰਦਾ। ਜਦੋਂ ਕੋਈ ਕੰਮ ਉਹ ਹੋਵੇ ਜਿਹੜਾ ਲੱਗਦਾ ਵੀ ਮੇਰੇ ਵੱਸੋਂ ਬਾਹਰ ਹੈ, ਉਦੋਂ ਡੋਲ ਗਿਆ, ਉਦੋਂ ਕਹਿੰਦਾ ਵੀ ਹੁਣ ਮੈਂ ਕਰਾਂ। ਜਿੱਥੇ ਕੌਨਫੀਡੈਂਸ ਲੋ ਹੋਇਆ ਨਹੀਂ ਉੱਥੇ ਕਿਸੇ ਦਾ ਧਿਆਨ ਜਾਂਦਾ ਦੂਜੇ ਦਾ, ਕੋਈ ਹੋਵੇ। ਗੁੱਗੇ ਵਾਲੇ ਗੁੱਗੇ ਨੂੰ ਧਿਆ ਲੈਂਦੇ ਨੇ, ਬਾਬਾ ਗੁੱਗਿਆ ਮਿਹਰ ਕਰਦੀ। ਵਡਭਾਗ ਸਿੰਘ ਵਾਲੇ ਕਹਿੰਦੇ ਬਾਬਾ ਵਡਭਾਗ ਸਿਆ, ਨਾਰ ਸਿਆ ਤੂੰ ਹੀ, ਏਦਾਂ ਕਹਿੰਦੇ ਨੇ। ਜਿਹੜੇ ਕਿਸੇ ਸਾਧ ਬਾਬੇ ਨੂੰ ਮਹਾਰਾਜ ਬ੍ਰਹਮ ਗਿਆਨੀਆਂ ਨੂੰ ਉਹਨਾਂ ਨੂੰ ਚੇਤਾ ਕਰਦਾ, ਫੋਟੋ ਅੱਗੇ ਝੂਤ ਜਗਾ ਕੇ ਉਹਦੇ ਅੱਗੇ ਖੜ ਜਾਂਦਾ। ਸਾਡਾ ਆਪਾਂ ਅਰਦਾਸ ਉੱਦਾਂ ਕਰ ਲੈਂਦੇ ਹਾਂ। ਮਤਲਬ ਕਹਿਣ ਦਾ ਵੀ ਹਰ ਬੰਦਾ ਜਿੱਥੇ ਲੋਹ ਹੋਇਆ ਨਹੀਂ ਉੱਥੇ ਹੀ ਉਹ ਚੇਤਾ ਕਰਦਾ। ਤੇ ਚਾਹੇ ਕੋਈ ਆਪਾਂ ਕੋ ਵੀ ਇੱਕ ਰੱਬ ਹੈ ਜੀ, ਰੱਬ ਨੂੰ ਕਰ ਰਹੇ ਹਾਂ, ਨਾ ਕਿਸੇ ਨੇ ਗੁੱਗਾ ਵੇਖਿਆ ਨਾ ਕਿਸੇ ਨੇ ਰੱਬ ਵੇਖਿਆ, ਬਸ ਜਦੋਂ ਡੋਲਿਆ ਉਹਦੀ ਜ਼ਿੰਦਗੀ 'ਚ ਉਸੇ ਵੇਲੇ ਡਿਪੈਂਡ ਹੋਣਾ ਵੀ ਕੋਈ ਤਰਲਾ ਲਵਾਂ, ਇੱਥੇ ਮੇਰੇ ਵੱਸ ਦੀ ਗੱਲ ਮੇਰੇ ਵੱਸ ਤੋਂ ਬਾਹਰ ਹੋ ਗਈ। ਹੁਣ ਜੇ ਅਸੀਂ ਕਹਿੰਦੇ ਹਾਂ ਵੀ ਸਾਰੀਆਂ ਚੀਜ਼ਾਂ ਨੂੰ ਅਸੀਂ ਰਿਜੈਕਟ ਕਰੀਏ ਤੇ ਬਹੁਤ ਵੱਡੇ ਕੌਨਫੀਡੈਂਸ ਦੀ ਲੋੜ ਹੈ, ਆਤਮ ਵਿਸ਼ਵਾਸ ਬਹੁਤ ਚਾਹੀਦਾ ਇਹ ਕਹਿਣ ਲਈ ਕਿ ਮੈਂ ਕਰ ਸਕਦਾ। ਸਾਰੇ ਕੰਮ ਅਸੀਂ ਕਰ ਲਾਂਗੇ, ਪੰਗਾ ਲਾਵਾਂਗੇ, ਨਹੀਂ ਆਇਆ ਤੇ ਤਜਰਬੇ ਨਾਲ ਕਰ ਲਾਂਗੇ। ਰੱਬ ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਹੀ ਹੈ ਤੇ ਰੱਬ ਸਮਝਣਾ ਹੀ ਰੱਬ ਪੂਜਣਾ। ਹੋਰ ਰੱਬ ਜੇ ਪੂਜਣ, ਹੁਣ ਰੱਬ ਵੇਖੋ ਕਾਦਰੀ ਫੈਲ ਕੇ ਕੁਦਰਤ ਬਣਿਆ ਹੋਇਆ। ਅਸੀਂ ਕਹਿੰਦੇ ਕਣ ਕਣ ਚ ਹੈ, ਅੱਗ ਦੇ ਕਣ ਕਣ ਚ ਰੱਬ ਹੈਗਾ ਕਿ ਨਹੀਂ? ਹਨਾ, ਅਸਲ ਅੱਗ ਦੇ ਕਣ ਕਣ ਚ ਰੱਬ ਨਹੀਂ, ਕਣ ਕਣ ਹੀ ਰੱਬ ਹੈ। ਹਰ ਚੀਜ਼ ਪਰਮਾਤਮਾ ਹੀ ਹੈ, ਫੈਲਿਆ ਹੋਇਆ, ਇੱਕ ਰਸ ਵਿਆਪਕ ਹੈ, ਸਾਰੇ ਪਾਸੇ ਫੈਲਿਆ ਹੋਇਆ, ਇੱਕ ਹੀ ਪਰਮਾਤਮਾ ਹੈ। ਹੁਣ ਅੱਗ ਨੂੰ ਕੋਈ ਬੀਬੀ 50 ਸਾਲ ਤੋਂ ਅੱਗ ਬਾਲਦੀਆਂ ਨੇ, ਆਪਣੇ ਘਰਾਂ 'ਚ ਬੀਬੀਆਂ ਨੇ ਅੱਗ ਬਾਲਦੀਆਂ ਨੇ, ਕਿੰਨਾ ਕੰਮ ਲਿਆ ਅੱਗ ਤੋਂ। ਪਰ ਅੱਗ ਜੇ ਉਹਦੇ ਨੇੜੇ ਜਾਵੇ, ਹੱਥ ਵਿੱਚ ਪਾਵੇ ਤੇ ਅੱਗ ਲਿਹਾਜ਼ ਕਰਦੀ ਹੈ ਵੀ ਇੰਨੇ ਚਿਰ ਤੋਂ ਤਾਂ ਮੇਰੇ ਨਾਲ ਇਹਦੀ ਆੜੀ ਹੈ, ਵੀ ਮੈਂ ਚੁੱਲ੍ਹੇ 'ਚ ਮੈਨੂੰ ਬਾਲਦੀ ਹੈ, ਅੱਗ ਲਿਹਾਜ਼ ਕਰਦੀ ਹੈ। ਕਿਸੇ ਦੀ ਅੱਗ ਨੂੰ ਪੂਜਣ ਦਾ ਫਾਇਦਾ ਹੈ? ਮੱਥੇ ਟੇਕਣ ਦਾ ਨਹੀਂ। ਪਾਣੀ ਦਿਨ ਰਾਤ ਪਾਣੀ ਕਿਸਾਨਾਂ ਨੇ ਲਾਇਆ, ਨਹਿਰਾਂ 'ਚ ਲਾਇਆ, ਪਰ ਪਾਣੀ 'ਚ ਜੇ ਬੰਦਾ ਡੁੱਬੇ ਤੇ ਪਾਣੀ ਲਿਹਾਜ਼ ਕਰਦਾ ਵੀ ਇਹਦਾ ਤੇ ਮੇਰੇ ਨਾਲ ਇੰਨੇ ਚਿਰ ਤੋਂ ਆੜੀ ਹੈ, ਮੇਰਾ ਇਹ ਪਾਣੀ ਦਾ ਵੀ ਕੋਈ ਆੜੀ ਹੈ? ਭਗਤ ਹੈਗਾ ਕੋਈ? ਫਿਰ ਪਾਣੀ ਨੂੰ ਪੂਜਣ ਦਾ ਕੋਈ ਫਾਇਦਾ ਹੈਗਾ? ਪੂਜਣਾ ਹੈ ਕਿ ਪਾਣੀ ਨੂੰ ਸਮਝਣਾ? ਪਾਣੀ ਚ ਡੁੱਬੀਏ ਨਾ, ਇਹ ਸਮਝਣਾ ਪੈਣਾ। ਪੂਜਣਾ ਨਹੀਂ, ਅੱਗ ਸੜਨਾ ਜਾਈਏ, ਅੱਗ ਨੂੰ ਵਰਤਣਾ ਕਿੱਦਾਂ ਇਹ ਸਮਝਣਾ ਪੈਣਾ। ਤੇ ਰੱਬ ਸਾਰਾ ਕੁਝ ਹੀ ਹੈ, ਇਹਨੂੰ ਸਾਰੇ ਕੁਝ ਨੂੰ ਸਮਝਣਾ ਪੈਣਾ, ਇਹਨੂੰ ਵਰਤਣਾ ਕਿੱਦਾਂ, ਸਾਰੇ ਕੁਝ ਨੂੰ ਸਮਝਣਾ, ਇੱਕ ਇੱਕ ਚੀਜ਼ ਨੂੰ ਸਮਝਣਾ। ਜਿਵੇਂ ਜਿਵੇਂ ਸਮਝ ਵਧੀ ਗਈ ਸੌਖੇ ਹੋ ਜਾਣਗੇ। ਅੱਗ ਨੂੰ ਸਮਝ ਲਓ, ਜ਼ਿੰਦਗੀ 'ਚ ਨਜ਼ਾਰਾ ਆ ਜਾਊ। ਅੱਗ ਨੂੰ ਸਮਝ ਕੇ ਹੀ ਅੱਗ ਬਾਲਾਂਗੇ, ਰੋਟੀ ਖਾਣੀ ਕਿੱਦਾਂ? ਅੱਗ ਨੂੰ ਸਮਝਣਾ ਤੇ ਪੈਣਾ ਹੀ ਹੈ ਕਿਸੇ ਰੂਪ 'ਚ। ਅੱਗ ਸਿਲੰਡਰ 'ਚ ਹੈ, ਓਵਨ 'ਚ ਹੈ, ਮਾਈਕ੍ਰੋਵੇਵ 'ਚ ਹੈ, ਕਿਸੇ ਚੀਜ਼ 'ਚ ਵੀ ਹੈ, ਹੈ ਤੇ ਅੱਗ ਹੀ ਹੈ। ਸਿਲੰਡਰ ਚਾਹੇ ਤੁਸੀਂ ਘਰ 'ਚ ਹੀਟਰ ਬਾਲਿਆ, ਚਾਹੇ ਚੁੱਲ੍ਹਾ ਬਾਲਿਆ, ਅੱਗ ਦਾ ਰੂਪ ਹੈ ਨਾ ਕੋਈ ਨਾ ਕੋਈ, ਉਹਨੂੰ ਸਮਝਣਾ ਪੈਣਾ ਹੈ। ਪੂਜਣ ਦਾ ਕੋਈ ਅਰਥ ਨਹੀਂ। ਇਸੇ ਤਰ੍ਹਾਂ ਰੱਬ ਭਾਵੇਂ 50 ਸਾਲ ਕਈ ਜੋ ਫੈਲਿਆ ਹੋਇਆ ਜਿਹੜਾ ਸਾਰਾ ਕੁਝ ਇਹ ਇਹੀ ਹੈ, ਇਹਨੂੰ ਸਮਝ ਲਈਏ, ਇਹੀ ਇਹਨੂੰ ਪੂਜਣਾ ਹੈ। ਇਹਨੂੰ ਸਮਝ ਲਿਆ ਜਿਹੜੇ ਨੇ ਉਹਨੇ ਪੂਜ ਲਿਆ, ਜਿਹੜਾ ਸਮਝਿਆ ਨਹੀਂ ਉਹ ਨਹੀਂ ਪੂਜਿਆ, ਉਹ ਨਹੀਂ ਪੂਜਦਾ। ਪੂਜਣਾ ਇਹਨੂੰ ਸਮਝਣਾ ਹੈ ਬਸ। ਰੱਬ ਕੁਦਰਤ ਨੂੰ ਸਮਝੋ, ਜਿੰਨਾ ਜ਼ਿਆਦਾ ਸਮਝ ਸਕਦਾ ਬੰਦਾ ਉਹਨਾਂ ਸਮਝੇ। ਹੁਣ ਸਮਝ ਗਿਆ ਤੇ ਕੌਨਫੀਡੈਂਸ ਹੋ ਗਿਆ, ਕਰ ਕਰਕੇ ਵੇਖ ਵੇਖ ਕੇ ਤਜਰਬਾ ਕਰ ਕਰਕੇ। ਹੁਣ ਬੀਬੀ ਨੂੰ ਕਹੋ 10 ਬੰਦਿਆਂ ਦੀ ਰੋਟੀ ਬਣਾਉਣੀ ਹੈ, ਭੈਣ ਜੀ ਬਣਾ ਦਿੰਦੇ ਆ, ਐਂ ਕਹੋ। ਤੇ ਤੁਸੀਂ ਕਹੋ ਬੀਬੀ, ਜਿਹੜੀ ਬੀਬੀ ਦਾ ਤਜਰਬਾ ਨਹੀਂ, ਤੁਸੀਂ ਕਹੋ ਵੀ ਅਸੀਂ ਤੇ ਸਾਂਬਰ ਡੋਸਾ ਖਾਣਾ, ਬੀਬੀ ਬਣਾ। ਹੁਣ ਜਿਹੜੀ ਬੀਬੀ ਨੇ 5-7 ਵਾਰੀ ਬਣਾਇਆ, ਪੰਜਾਬ ਦੀ ਬੀਬੀ ਨੇ, ਉਹ ਤੇ ਕਹੋ ਅੱਛਾ ਬਣਾਓ। ਦੂਜੀ ਨੇ ਪਤਾ ਕੀ ਕਹਿਣਾ, ਮੈਂ ਤੇ ਨਾਮ ਹੀ ਨਹੀਂ ਸੁਣਿਆ ਵੀ ਸਾਂਬਰ ਕੀ ਹੁੰਦਾ ਤੇ ਡੋਸਾ ਕੀ ਹੁੰਦਾ, ਇਡਲੀ ਕੀ ਹੈ, ਮਤਲਬ ਉਹਨੇ ਕਹਿਣਾ ਹੀ ਹੈ ਨਾ। ਮਤਲਬ ਉਹਦਾ ਤਜਰਬਾ ਨਹੀਂ, ਜਦੋਂ ਤਜਰਬਾ ਨਹੀਂ ਤੇ ਕੌਨਫੀਡੈਂਸ, ਤੇ ਕੌਨਫੀਡੈਂਸ ਵਾਸਤੇ ਤਜਰਬੇ ਦੀ ਲੋੜ ਹੈ, ਐਕਸਪੀਰੀਅੰਸ ਦੀ ਲੋੜ ਹੈ। ਹੁਣ ਹੁਣ ਹੋਰ ਗੱਲ ਕਵਾਂ, ਤਜਰਬਾ ਆਉਂਦਾ ਹੈ ਜਦੋਂ ਨਿੱਕੇ ਨਿੱਕੇ ਕੰਮ ਅਸੀਂ ਕਰਦੇ ਹਾਂ। ਨਿੱਕਾ ਜਿਹਾ ਕੰਮ ਕਰੋ, ਕਾਮਯਾਬ ਹੋਵੋ ਚਾਹੇ ਫੇਲ ਹੋਵੋ, ਪਰ ਕੀਤਾ ਤੇ ਹੈਗਾ। ਜੇ ਤੇ ਕਾਮਯਾਬ ਹੋ ਗਏ ਠੀਕ ਹੈ, ਜੇ ਨਹੀਂ ਗਲਤ ਬਣਾ ਗਿਆ, ਤਜਰਬਾ ਤੇ ਹੋ ਗਿਆ ਨਾ, ਅਗਲੀ ਵਾਰੀ ਗਲਤੀ ਨਹੀਂ ਕਰਾਂਗੇ। ਇੱਕ ਕੰਮ ਕੀਤਾ ਤਜਰਬਾ ਹੋ ਗਿਆ, ਤੁਸੀਂ ਪੰਗਾ ਲੈ ਕੇ ਦੂਜਾ ਕਰੋ, ਉਹਦੇ ਚ ਵੀ ਹੋਰ ਕੰਮ, ਆ ਵੀ ਕਰਨਾ, ਆ ਵੀ ਮੈਂ ਕਰਾਂ, ਆ ਵੀ ਕਰਾਂ, ਪਰ ਤਜਰਬਾ ਵੱਧ ਗਿਆ, ਆਪੇ ਕੌਨਫੀਡੈਂਸ ਆ ਗਿਆ, ਆਤਮ ਵਿਸ਼ਵਾਸ ਬਣ ਗਿਆ। ਮੰਨ ਲਓ ਆਪਾਂ ਦਰਬਾਰ ਬਣਾ ਲਿਆ, ਜਦੋਂ ਆ ਡਡਾਲੇ ਸੇਮ ਹੀ ਬਣੇ ਆ ਦਰਬਾਰ ਆਪਾਂ ਬਣਾਇਆ, ਪਹਿਲੀ ਵਾਰ ਕਿਵੇਂ ਸੀ, ਪਰ ਦੂਜੀ ਵਾਰੀ ਆਪਾਂ ਦੱਸੀ ਵੀ ਬਣਾ ਲਿਆ ਯਾਰ, ਬਣ ਮਿਸਤਰੀ ਨੂੰ ਪਤਾ ਸੀ, ਤਜਰਬਾ ਉਹਨੂੰ ਵੀ ਸੀ, ਬਣ ਗਿਆ ਕਿ ਨਹੀਂ ਸੇਮ? ਮੈਨੂੰ ਲੱਗਦਾ ਉਹਦਾ ਗੁੰਬਦ ਇਹਦੇ ਤੋਂ ਕਿਤੇ ਸੋਹਣਾ ਹੈ ਆਪਣੇ ਵਾਲੇ ਨਾਲ। ਤਜਰਬਾ ਹੋ ਗਿਆ, ਹੁਣ ਸੌਖਾ ਹੋ ਗਿਆ ਹਰ ਚੀਜ਼। ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤੇ ਤਜਰਬਾ ਹੁੰਦਾ ਹੈ, ਤਜਰਬੇ ਦੇ ਨਾਲ ਨੂਰ ਆਉਂਦਾ ਹੈ। ਨੂਰ ਕੀ ਹੁੰਦਾ ਹੈ? ਚਮਕ। ਜਦੋਂ ਅੱਗ ਲੱਗਦਾ ਕਰਦਿਆਂ ਗਏ ਗੱਲ ਹੀ ਕੋਈ, ਇਹ ਤਜਰਬਾ ਕੋਈ ਗੱਲ ਐ ਜਾ। ਨਵੇਂ ਬੰਦੇ ਨੂੰ ਤੁਹਾਡੇ ਚੋਂ ਮੈਂ ਕਹਿੰਦਾ, ਜਿਹੜੇ ਬੰਦੇ ਨੇ ਹੁਕਮਨਾਮਾ ਨਹੀਂ ਲਿਆ, ਪਾਠ ਤੇ ਸਾਰੇ ਕਰ ਲੈਂਦੇ, ਚੱਲ ਲੈ ਹੁਕਮਨਾਮਾ, ਉਹ ਕਿਵੇਂ ਹੋ ਹੈ ਇੱਕਦਮ? ਤੇ ਜਿਹੜਾ ਰੋਜ਼ ਹੁਕਮਨਾਮਾ ਲੈਂਦਾ ਚੱਲ ਬਈ, ਉਹ ਐ ਟੋੜ ਵਾਲੀ ਜਾਂਦਾ, ਕੋਈ ਨਹੀਂ ਕਰਦਾ, ਮਤਲਬ ਰੋਜ਼ ਕਰਦਾ। ਤਜਰਬਾ, ਤਜਰਬਾ ਜਿਹੜਾ ਇਹ ਚਮਕ ਪੈਦਾ ਕਰਦਾ ਹੈ, ਤੇ ਡਰਦਾ ਅਗਲਾ ਤੁਹਾਡੀ ਚਮਕ ਤੋਂ ਹੈ, ਤੁਹਾਡੇ ਸਾਡੇ ਨੂਰ ਤੋਂ ਹੈ। ਜਦੋਂ ਤੁਹਾਡੇ ਚ ਕੌਨਫੀਡੈਂਸ ਹੈ ਨਾ, ਤਜਰਬਿਆਂ ਚੋਂ ਆਇਆ ਹੋਇਆ, ਫਿਰ ਕਿਸੇ ਦੇ ਪ੍ਰੋਗਰਾਮ ਚ ਬਹਿ ਜਿਓ, ਅਗਲਾ ਥਥਲਾਉਣ ਲੱਗ ਜਾਂਦਾ, ਅਗਲਾ ਕਹਿੰਦਾ ਹੁਣ ਆ ਗਿਆ, ਹੁਣ ਮੈਂ ਗੱਪ ਮਾਰਨੀ ਚਾਹੁੰਦਾ ਸੀ, ਕਿੱਥੇ ਬਹਿ ਗਿਆ, ਫਸ ਗਿਆ ਮੈਂ। ਹੋਣਾ ਹੈ ਨਾ, ਯਾਨੀ ਕਿ ਤੁਸੀਂ ਬੀਜ ਨੂੰ ਬੀਜਣਾ ਹੈ, ਫਸਲ ਬਣਾਉਣਾ ਹੈ, ਤੇ ਫਸਲ ਵਿਖਾਉਣੀ ਹੈ ਨਾ ਕਿ ਬੀਜ। ਗਿਆਨ ਤੇ ਬੀਜ ਹੈ, ਤੇ ਜਦੋਂ ਤਜਰਬਿਆਂ ਚ ਆਉਂਦਾ ਫਿਰ ਫਸਲ ਬਣ ਜਾਂਦਾ। ਬੀਜ ਥੋੜਾ ਜਿਹਾ ਹੁੰਦਾ, ਪਰ ਜਦੋਂ ਫਸਲ ਬਣਦਾ ਵੇਖੋ ਕਿੰਨਾ ਵੱਡਾ ਬਣ ਜਾਂਦਾ। ਫਸਲ ਬਣ ਗਿਆ ਫਿਰ ਐਂ ਵਿਖਾਓ ਵੀ ਹਾਂ ਉਹ ਚਮਕ ਹੈ ਜਿਹੜੀ ਝੱਲੀ ਨਹੀਂ ਜਾਂਦੀ। ਇਹ ਚਮਕ ਗੁਰੂ ਨਾਨਕ ਦੀ, ਜਿਹੜਾ ਬਾਬਰ ਕਹਿੰਦਾ ਵੀ ਯਾਰ ਨਾ ਹੀ ਮੱਥੇ ਜੇ ਸਾਹਮਣੇ ਆ ਗਏ ਮੇਰੇ ਤੇ ਜਵਾਬ ਕੀ ਦੇਣਾ। ਔਰੰਗਜ਼ੇਬ ਵਰਗੇ ਹਰ ਬੰਦਾ ਬਾਦਸ਼ਾਹ ਉਹ ਕਤਲ ਕਿਉਂ ਕਰਾਉਂਦੇ ਨੇ, ਖਤਮ ਕਿਉਂ ਕਰਾਉਂਦੇ ਨੇ? ਕਿਉਂਕਿ ਇਹ ਪਤਾ ਹੈ ਵੀ ਮੈਂ ਬਾਦਸ਼ਾਹ। ਇਹਨਾਂ ਵਿੱਚ ਤਜਰਬਿਆਂ ਦੀ ਐਕਸਪੀਰੀਅੰਸ ਨੇ, ਤੇ ਜੇ ਕਿਤੇ ਦੋਨਾਂ ਜਣਿਆਂ ਨੂੰ ਬੋਲਣਾ ਪੈ ਗਿਆ ਗੱਲਬਾਤ ਹੋਈ ਤੇ ਲੋਕ ਸੁਣਦੇ ਹੋਏ ਲੋਕਾਂ ਨੇ ਕਹਿਣਾ ਓਏ ਬਾਦਸ਼ਾਹ ਤੇਰੀ ਸੋਚ ਦਾ ਪੱਧਰ ਕੀ ਹੈ ਤੇ ਆ ਕਲਗੀਆਂ ਵਾਲੇ ਦੀ ਸੋਚ ਦਾ ਪੱਧਰ ਕੀ ਹੈ ਇਕੱਠੇ ਬਹਿ ਕੇ ਗੱਲਬਾਤ ਕਰਾਂਗੇ ਮੇਰੀ ਤੇ ਬੇਇੱਜ਼ਤੀ ਹੋਣੀ ਮੈਂ ਉਧਰ ਕਿਹਾ ਨਾ ਵੀ ਮਹਿਲ ਮਹਿਲ ਨਹੀਂ ਖੇਡਣਾ ਕਿਰਪਾ ਕਿਰਪਾ ਨਹੀਂ ਖੇਡਣਾ ਬਖਸ਼ਿਸ਼ ਬਖਸ਼ਿਸ਼ ਨਹੀਂ ਖੇਡਣਾ ਜਦੋਂ ਗੱਲ ਆਉਣੀ ਐਕਸਪੀਰੀਅੰਸ ਦੀ ਤਜਰਬੇ ਦੀ ਗਿਆਨ ਦੀ ਅਗਲੇ ਨੇ ਤੇ ਦਾਦੇ ਦਾ ਲਿਆ ਨਾ ਥਾਂ ਔਰੰਗਜ਼ੇਬ ਦਾ ਕੋਲ ਤਜਰਬਾ ਥੋੜਾ ਉਹਦੇ ਪਿਓ ਨੇ ਦਿੱਤਾ ਮਹਿਲ ਸਾਂਭ ਲਿਆ ਹਜ਼ਾਰਾਂ ਬੰਦੇ ਕੰਮ ਕਰਦੇ ਆ ਹਜ਼ਾਰਾਂ ਸਲਾਹ ਦਿੰਦੇ ਆ ਪਰ ਕਲਗੀਆਂ ਵਾਲੇ ਕੋਲੇ ਅਨੰਦਪੁਰ ਦਾ ਤਜਰਬਾ ਹੈ ਭਾਵੇਂ ਛੋਟਾ ਹੈ ਪਰ ਆਪਣਾ ਹੈ ਕਿਲੇ ਆਪ ਬਣਾਏ ਕੋਲੇ ਖੜ ਕੇ ਬਣਵਾਏ ਨੇ ਇੱਕ ਇੱਕ ਚੀਜ਼ ਆਪ ਨੂੰ ਪਤਾ ਹੈ ਉਹਨਾਂ ਦੇ ਤੇ ਬੰਦੇ ਨੇ ਪਹਿਲਾਂ ਤੇ ਪਿਓ ਤੋਂ ਮਿਲਿਆ ਉਹਨੂੰ ਉਹਦੇ ਪਿਓ ਤੋਂ ਮਿਲਿਆ ਉਹਨੂੰ ਉਹਦੇ ਪਿਓ ਤੋਂ ਮਿਲਿਆ ਬਾਬਰ ਤੋਂ ਤੁਰੀ ਆਉਂਦੀ ਹੈ ਗੱਲ ਕਿਸੇ ਨੇ ਥੋੜਾ ਬਣਾਇਆ ਦੂਜੇ ਨੇ ਬਾਕੀ ਇੰਨੇ ਬੰਦੇ ਇਕੱਠੇ ਕੰਮ ਕਰਦੇ ਨੇ ਕਿੱਥੇ 500 ਬੰਦਾ ਕੰਮ ਕਰਦਾ ਕਿੱਥੇ ਇਕੱਲਾ ਕਰਦਾ ਹੁਣ ਆਪਾਂ ਸ਼੍ਰੋਮਣੀ ਕਮੇਟੀ ਹੈ ਉਹਨਾਂ ਦੇ ਬੰਦੇ ਨੇ ਹਜ਼ਾਰਾਂ ਆਪਾਂ ਇਕੱਲੇ ਆਪਣਾ ਤੇ ਕੁਛ ਵੀ ਨਹੀਂ ਪਰ ਤਜਰਬਾ ਸਾਡਾ ਜ਼ਿਆਦਾ ਕਿਉਂਕਿ ਅਸੀਂ ਇੱਕ ਇੱਕ ਚੀਜ਼ ਸਮਝਦੇ ਹਾਂ ਤਜਰਬਾ ਜ਼ਿਆਦਾ ਤਜਰਬਾ ਜਿਹੜਾ ਹੈ ਨਾ ਉੱਥੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਤੇ ਬਾਦਸ਼ਾਹ ਜਿਹੜਾ ਹੈ ਨਾ ਉਹ ਕਹਿੰਦਾ ਵੀ ਝੱਲਿਆ ਨਹੀਂ ਜਾਣਾ ਕਿਉਂਕਿ ਬੇਇੱਜ਼ਤੀ ਹੋਣੀ ਹੈ ਜਿਹੜੀ ਨੌਲੇਜ ਹੈ ਜਿਹੜੀ ਸਮਝ ਦਾ ਪੱਧਰ ਹੈ ਉਹ ਜਿਹੜਾ ਦਸਾਂ ਦਾ ਹੈ ਜਿਹੜਾ ਪੈਂਤੀਆਂ ਦਾ ਹੈ ਉਹਨਾਂ ਭਗਤਾਂ ਦੀ ਬਰਾਬਰ ਬਹਿਣ ਨੂੰ ਲੱਗਦਾ ਹਿੰਮਤ ਨਹੀਂ ਅਗਲਾ ਜੁਟਾ ਪਾਉਂਦਾ ਬਹੁਤ ਹਿੰਮਤ ਚਾਹੀਦੀ ਹੈ ਇਹਨਾਂ ਪੈਂਤੀਆਂ ਨਾਲ ਮੈਨੂੰ ਗੱਲ ਕਰਨ ਵਾਸਤੇ ਬੋਲਣ ਦੇਣਗੇ ਕਿਤੇ ਮੈਂ ਖੜੂ ਕਿੱਥੇ ਇਹਨਾਂ ਸਾਹਮਣੇ ਇਹ ਜਿਹੜੀ ਗੱਲ ਹੈ ਨਾ ਵੇਖੋ ਆਪਾਂ ਜਿੰਨੇ ਆ ਅਸੀਂ ਕਹਿੰਦੇ ਹਾਂ ਮੈਂ ਮੈਚਿੰਗ ਕਰ ਲਈ ਕਿਹਦੇ ਨਾਲ ਮਤਲਬ ਘਰ ਵਾਲੀ ਘਰ ਨਾਲ ਮੈਚਿੰਗ ਕਰਦੀ ਹੈ ਅਗਲਾ ਕਹਿੰਦਾ ਤੂੰ ਪੱਗ ਬੰਨੀ ਤੇ ਮੈਂ ਉਹਦੇ ਨਾਲ ਦਾ ਸੂਟ ਪਾਵਾਂ ਤੇਰੀ ਚੁੰਨੀ ਤੇ ਮੇਰਾ ਸੂਟ ਪੱਗ ਅਸੀਂ ਇੱਕੋ ਜਿਹੇ ਕੱਪੜੇ ਪਾਵਾਂਗੇ ਆਪ ਬੀਬੀਆਂ ਕਹਿ ਦਿੰਦੀਆਂ ਨੇ ਨਾ ਕੱਪੜੇ ਪਾਉਣੇ ਪੈਂਦੇ ਨੇ ਅਸੀਂ ਕਈ ਵਾਰੀ ਹੱਸਦੇ ਹੁੰਦੇ ਹਾਂ ਮੈਂ ਕਹਿੰਦਾ ਹੁੰਦਾ ਵੀ ਤੇਰੀ ਪੱਗ ਤੇ ਯਾਰ ਜੱਚਦੀ ਨਹੀਂ ਹਰੀ ਫਿਰ ਚੇਤਾ ਆਉਂਦਾ ਵੀ ਘਰ ਵਾਲੀ ਨੇ ਸੂਟ ਪਾ ਲਿਆ ਹੋਣਾ ਇਹਨੂੰ ਬੰਨਣੀ ਪੈਣੀ ਭਾਵੇਂ ਜੱਜੇ ਭਾਵੇਂ ਨਾ ਜੱਜੇ ਪਾ ਲਿਆ ਹੋਣਾ ਉਹਨੇ ਕਹਿੰਦਾ ਮੈਂ ਤੇ ਆਹ ਪਾਉਣਾ ਤੂੰ ਨਾਲ ਬੰਨ ਮੇਰੇ ਮੈਚਿੰਗ ਕਰ ਹੁਣ ਵੇਖਿਓ ਮੈਚਿੰਗ ਕਰਦਾ ਅਗਲਾ ਸਾਨੂੰ ਅਗਲਾ ਕਹਿੰਦਾ ਵੀ ਯਾਰ ਦੁਨੀਆ ਤੇ ਦਾੜੀ ਕੱਟ ਕੇ ਕਲੀਨ ਸ਼ੇਪ ਹੈ ਹੋ ਕੇ ਸਾਫ਼ ਸੁਥਰੇ ਇੱਕ ਮਿੰਟ ਦੇ ਵਿੱਚ ਮਾੜਾ ਜਿਹਾ ਤੇਲ ਜਿਹਾ ਲਾਇਆ ਤੇ ਮਾੜੇ ਜਿਹੇ ਬੋਦੇ ਵਾਹੇ ਤੇ ਬੰਦਾ ਬਾਹਰ ਫਿਰਦਾ ਤੁਸੀਂ ਨੂੜਦੇ ਹੋ ਆਪਣਾ ਪੱਗ ਬੰਨਦੇ ਹੋ ਐਂ ਗੱਲਾਂ ਸਾਨੂੰ ਅਗਲਾ ਕਰਦਾ ਅਸੀਂ ਉਸ ਵੇਲੇ ਫਿਰ ਕਹਿੰਦੇ ਹਾਂ ਵੀ ਸਾਨੂੰ ਨਹੀਂ ਪਤਾ
ਵੀ ਅਸੀਂ ਔਖੇ ਹਾਂ ਕਿ ਸੌਖੇ ਹਾਂ ਸਾਡੀ ਤੇ ਗੱਲ ਇਹ ਹੈ ਵੀ ਮੈਚਿੰਗ ਕਰਦੇ ਹਾਂ ਵੀ ਕਲਗੀਆਂ ਵਾਲੇ ਨਾਲ ਕਰਦੇ ਹਾਂ ਵੀ ਉਹਦੀ ਵੀ ਦਾੜੀ ਸੀ ਤੇ ਸਾਡੀ ਵੀ ਦਾੜੀ ਉਹਦੀ ਪੱਗ ਸੀ ਸਾਡੀ ਗੱਲ ਤੇ ਸਾਡੀ ਮੈਚਿੰਗ ਦੀ ਹੈ ਵੀ ਜੇ ਅਸੀਂ ਉਹਨਾਂ ਨੂੰ ਸਮਝਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਏਦਾਂ ਰੱਖੀਏ ਇਹ ਬਾਹਰ ਦੀ ਗੱਲ ਹੈ ਮੈਚਿੰਗ ਦੀ ਗੱਲ ਇਹ ਹੈ ਵੀ ਕਲਗੀਆਂ ਵਾਲੇ ਤੋਂ ਤੇ ਬਾਦਸ਼ਾਹ ਸਾਹਮਣੇ ਬਹਿਣ ਤੋਂ ਘਬਰਾਉਂਦਾ ਸੀ ਸਾਡੀ ਅਕਲ ਦਾ ਪੱਧਰ ਕਿੱਥੇ ਹੈ ਉਹ ਵੀ ਮੈਚ ਕਰੂ ਤਿਆਗ ਨਾਲ ਤਿਆਗ ਮੈਚ ਕਰੂ ਬਹਾਦਰੀ ਨਾਲ ਬਹਾਦਰੀ ਮੈਚ ਕਰੂ ਹੁਕਮ ਵਿੱਚ ਨਿਯਮ ਵਿੱਚ ਚੱਲਣਾ ਮਾਛੀਵਾੜ ਦੇ ਕੰਡਿਆਂ ਤੇ ਪੈ ਕੇ ਕਹਿਣਾ ਵਾਹ ਜੀ ਵਾਹ ਚੜ੍ਹਦੀ ਗੱਲ ਹੈ ਇਹ ਚੀਜ਼ ਮੈਚ ਕਰੂ ਪੱਗ ਤੇ ਕਰ ਲਈ ਦਾੜੀ ਵੀ ਕਰ ਲਈ ਇਹ ਬਾਹਰੀ ਹੈ ਤੇ ਜੇ ਇਹ ਚੀਜ਼ ਮੈਚ ਜਿੱਦੇ ਕੀਤੀ ਜਿੱਦੇ ਇਹ ਮੈਚ ਕੀਤੀ ਇਹੋ ਜਿਹਾ ਤੇ 100 ਵੀ ਹੋਵੇ ਨਾ 100 ਸਿੱਖ 2.5 ਕਰੋੜ ਹੈ 250 ਹੋਵੇ ਵਕਤ ਪਾ ਦੇਣਗੇ 250 ਵਕਤ ਪਾ ਦੇਣਗੇ ਜੇ ਇਹਨਾਂ ਦੀ ਸੋਚ ਮੈਚ ਕਰਦੀ ਹੋਵੇ ਤਿਆਗ ਮੈਚ ਕਰਦੇ ਹੋਣ ਬਾਹਰੋਂ ਅਸੀਂ ਮੈਚ ਕਰਦੇ ਹਾਂ ਮੈਂ ਕਹਿੰਦਾ ਇਹ ਵੀ ਚਲੋ ਚੰਗਾ ਸੀ ਅਸੀਂ ਕਰੀਏ ਪਰ ਕੱਲਾ ਇੱਕ ਚੀਜ਼ ਮੈਚ ਨਹੀਂ ਨਾ ਕਰਨੀ ਬਾਕੀ ਵੀ ਮਿਲਾਉਣੀਆਂ ਪੈਣੀਆਂ ਨੇ ਨਾ ਸੁਰ ਨਾਲ ਤੇ ਸੁਰ ਹੁਣ ਵੇਖੋ ਸਾਜ਼ ਤੇ ਤਾਂ ਹੀ ਵੱਜਦੇ ਨਾ ਵਾਜਾ ਕੱਲਾ ਕੀਬੋਰਡ ਨਾਲ ਮੈਚ ਕਰੀ ਜਾਏ ਬਾਕੀ ਚੀਜ਼ਾਂ ਮੈਚ ਹੀ ਨਾ ਕਰਨ ਤਾਲ ਹੀ ਨਾ ਬਣੇ ਤੇ ਬੇਤਾਲੇ ਹੋ ਜਾਈਏ ਤੇ ਸਾਰਾ ਸਾਊ ਦੋ ਚੀਜ਼ਾਂ ਦੀ ਮੈਚਿੰਗ ਨਹੀਂ ਨਾ 10 ਸਾਜ਼ ਵੱਜਣ ਤੇ 10 ਰਲ ਕੇ ਵੱਜਣ ਮੈਚਿੰਗ ਤਾਂ ਹੈ ਜੇ ਸਾਰੀਆਂ ਚੀਜ਼ਾਂ ਹੋਣ ਉੱਥੇ ਅਸੀਂ ਫੇਲ ਪੈ ਜਾਂਦੇ ਹਾਂ ਤੇ ਉਹ ਜਿਹੜੀ ਜ਼ਿੰਦਗੀ ਦੀ ਚਾਲ ਹੈ ਨਾ ਵੱਖਰੀ ਹੈ ਲੋਕਾਂ ਨਾਲੋਂ ਹਟ ਕੇ ਹੈ, ਸਮਝ ਦਾ ਪੱਧਰ ਉੱਚਾ ਕਰਕੇ। ਤੇ ਫਿਰ ਇਹ ਵੇਖਿਓ, ਚੇਤਾ ਰੱਖਿਓ, ਭਾਵੇਂ ਨਾ ਕੱਪੜੇ ਜਿੱਦਾਂ ਦੇ ਮਰਜ਼ੀ ਪਾ ਕੇ ਚਲੇ ਜਾਇਓ, ਸਿੱਧੇ ਸਾਦੇ ਬਣ ਕੇ ਚਲੇ ਜਾਇਓ, ਪਰ ਜਦੋਂ ਨਾ ਅਗਲੇ ਨੂੰ ਪਤਾ ਲੱਗਣਾ ਵੀ ਉਹੀ ਹੈ ਜਿਹੜਾ ਲਿਖਦਾ ਹੈ, ਬੋਲਦਾ ਹੈ। ਭੋਗ ਤੇ ਜਾਓ, ਵਿਆਹ ਤੇ ਜਾਓ, ਦੁੱਖ ਚ ਜਾਓ, ਸੁੱਖ ਚ ਜਾਓ, ਹਜ਼ਾਰਾਂ ਬੰਦੇ ਬੈਠੇ ਹੋਣ ਤੁਹਾਡੇ ਵਾਲੀ ਵੇਖੀ ਜਾਣਗੇ, ਸਾਰੇ ਧਿਆਨ ਤੁਹਾਡੇ ਚ ਰਹਿਣਾ, ਖਿੱਚ ਲੈਣਾ। ਸਮਝ ਜਿਹੜੀ ਹੈ ਨਾ, ਸਮਝ ਦਾ ਪੱਧਰ ਇਹ ਬਹੁਤ ਉੱਚਾ ਕਰੀਏ, ਪ੍ਰੈਕਟਿਸ ਕਰੀਏ, ਜ਼ਿੰਦਗੀ ਤੇ ਲਿਆਈਏ, ਚਮਕ ਜਿਹੜੀ ਹੈ ਨਾ ਉਹਦਾ ਤੇਜ ਝੱਲਿਆ ਨਾ ਜਾਵੇ, ਹੈ ਨਾ। ਜਿਹਨਾਂ ਨੇ ਕਮਾਈਆਂ ਕਮਾਈ ਗਿਆਨ ਦੀ, ਪ੍ਰੈਕਟਿਸ ਕੀਤੀ, ਕਮਾਈ ਪ੍ਰੈਕਟੀਕਲ ਕੀਤਾ, ਕਮਾਈ ਕਮਾਇਆ, ਕਮਾਈ ਲਾਗੂ ਕੀਤਾ, ਉਹਨਾਂ ਬੰਦਿਆਂ ਦਾ ਤੇਜ ਝੱਲਿਆ ਨਹੀਂ ਜਾ ਸਕਦਾ, ਉਹਨਾਂ ਦਾ ਕੌਨਫੀਡੈਂਸ ਹੋਣ ਕਰਕੇ ਹੈ ਕਿ ਕਮਾਈ ਦਾ ਤੇ ਗੱਲ ਚੇਤਾ ਰੱਖਣੀ ਹੈ ਨਾ।
ਉਹਦਾ ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹ ਤਾਂ ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ।
ਪੜੋ ਪੜੋ ਬਾਜੀ ਜੀ,
ਜਾਵੇ ਉਹ ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਦਾ ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੀਓ ਦਾ
ਤੇਜ ਚੱਲਿਆ ਨਾ ਜਾਵੇ, ਹਾਂ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਹਦਾ ਤੇਜ ਚੱਲਿਆ ਨਾ ਜਾਵੇ,
ਜਿਨ੍ਹਾਂ ਨੇ
ਕਮਾਈਆਂ ਕੀਤੀਆਂ,
ਤੇਜ ਚੱਲਿਆ ਨਾ ਗੱਜ ਕੇ, ਜਿਨ੍ਹਾਂ ਨੇ ਸ਼ੂਦਰ ਬਿਰਤੀ ਹੋ ਗਈ, ਕਲ ਚੁਗ ਆਇਆ, ਕਲ ਚੁਗ ਆਇਆ, ਸ਼ੂਦਰ ਬਿਰਤੀ ਹੋ ਗਈ, ਕਲ ਚੁਗ ਆਇਆ, ਕਲ ਚੁਗ ਆਇਆ,
ਸ਼ੂਦਰ ਬਿਰਤੀ ਹੋ ਗਈ, ਕਲ ਚੁਗ ਆਇਆ, ਕਲ ਚੁਗ ਆਇਆ,
ਸੁਣੋ ਸ਼ੂਦਰ ਬਿਰਤੀ ਹੋ ਗਈ, ਕਲ ਚੁਗ ਆਇਆ, ਕਲ ਚੁਗ ਆਇਆ, ਸ਼ੂਦਰ ਬਿਰਤੀ ਹੋ ਗਈ, ਕਲ ਚੁਗ ਆਇਆ, ਕਲ ਚੁਗ
ਕਲ ਯੁਗ ਆਇਆ, ਕਲ ਯੁਗ ਆਇਆ,
ਉਹ ਸ਼ੂਦਰ ਬਿਰਤੀ ਹੋ ਗਈ, ਸ਼ੂਦਰ ਬਿਰਤੀ ਹੋ ਗਈ, ਕਲ ਯੁਗ ਆਇਆ, ਕਲ ਯੁਗ ਆਇਆ, ਸ਼ੂਦਰ ਬਿਰਤੀ ਹੋ ਗਈ, ਕਲ ਯੁਗ ਆਇਆ, ਕਲ ਯੁਗ ਆਇਆ,
ਸ਼ੂਦਰ ਬਿਰਤੀ ਹੋ ਗਈ, ਕਲ ਯੁਗ ਆਇਆ, ਕਲ ਯੁਗ ਆਇਆ, ਸ਼ੂਦਰ ਬਿਰਤੀ ਹੋ ਗਈ, ਕਲ ਯੁਗ ਆਇਆ, ਕਲ ਯੁਗ ਆਇਆ,
ਆਇਆ ਸ਼ੂਦਰ ਬਿਰਤੀ ਹੋ ਗਈ,
ਬਿਰਤੀ ਸ਼ੂਦਰ ਹੋ ਗਈ, ਬਿਰਤੀ ਨੀਚ ਹੋ ਗਈ। ਬੰਦਾ ਕਰਮ ਕਰਕੇ ਨੀਚ ਜਾਂ ਊਚ ਹੁੰਦਾ ਹੈ, ਜਾਤ ਕਰਕੇ ਨਹੀਂ ਹੁੰਦਾ। ਤੇ ਸੋਚ ਬਦਲ ਗਈ, ਤੇ ਜੇ ਅਸੀਂ ਪ੍ਰੈਕਟਿਸ ਨਾ ਕੀਤਾ, ਸੋਚ ਦਾ ਪੱਧਰ ਉੱਚਾ ਨਾ ਚੁੱਕਿਆ, ਦਿਮਾਗ ਆਪਣਾ ਨਾ ਚਲਾਇਆ, ਤੇ ਜਣੇ ਖਣੇ ਨੇ ਲੁੱਟ ਲੈਣਾ। ਕਮਲੇ ਤੋਂ ਕਮਲਾ ਬੰਦਾ ਵੀ ਕਮਲਾ ਕਰ ਜਾਂਦਾ। ਸਾਨੂੰ ਹੱਸਦਾ ਸੀ, ਮੈਂ ਉੱਥੇ ਪਰਿਵਾਰ ਹੁਣ ਮੈਂ ਮਿਲਦਾ ਸੀ ਜਦੋਂ, ਤੇ ਉਹ ਮਾਤਾ ਜੀ ਸੀ, ਮੈਂ ਕਿਹਾ ਕਿਵੇਂ ਮਾਤਾ ਜੀ ਅਟੈਕ? ਠੀਕ ਹੈ ਜੀ, ਬਸ ਬਚਾ ਲਿਆ ਤੁਸੀਂ, ਏਦਾਂ ਕਿਹਾ। ਹੁਣ ਹੈ ਤੇ ਸਮਝਦੇ ਵੀ ਨੇ, ਪਿਆਰ ਵੀ ਕਰਦੇ ਨੇ, ਤੇ ਕਿਹਾ ਜੀ ਬਸ ਤੁਸੀਂ ਬਚਾ ਲਿਆ। ਦੂਜੀ ਮਾਤਾ, ਤੂੰ ਕਿਵੇਂ? ਬਸ ਤੁਹਾਡੀ ਕਿਰਪਾ, ਬਸ ਬਚੇ ਹੋਏ ਆ। ਏਦਾਂ ਮਤਲਬ ਹੈ ਤੇ ਪਿਆਰ ਵਾਲੇ ਨੇ, ਸੁਭਾਅ ਬਣਿਆ, ਔਖਾ ਹੈ ਨਿਕਲਣੀ ਗੱਲ। ਤੇ ਮੈਂ ਸੋਚ ਇਹ ਰਿਹਾ ਸੀ ਵੀ ਡਾਕਟਰਾਂ ਦੀ ਮਿਹਨਤ ਤੇ ਬਾਬਿਆਂ ਦੀਆਂ ਮੌਜਾਂ, ਮਰ ਗਿਆ ਕਿਸੇ ਨੇ, ਆਪਰੇਸ਼ਨ ਕੀਤਾ ਕਿਸੇ ਨੇ, ਠੀਕ ਕੀਤਾ ਕਿਸੇ ਨੇ, ਦਵਾਈ ਉਹਨੇ 18-20 ਸਾਲ। ਮੈਂ ਇੱਕ ਗੱਲ ਸੋਚਦਾ ਵੀ ਜਿਹੜੇ ਪੁਜਾਰੀ ਲੋਕ ਨੇ, ਆਪਣੇ ਬੰਦੇ ਹੁਣ ਸਾਰੇ ਸਮਝਦੇ ਆ, ਚਲੋ ਇੱਕਾ ਦੁੱਕਾ ਏਦਾਂ ਦਾ ਮਿਲ ਜਾਂਦਾ ਜਿਹੜਾ ਏਦਾਂ ਗੱਲ ਸੋਚਦਾ, ਉਹਨਾਂ ਨੂੰ ਪਤਾ ਹੁੰਦਾ, ਪਰ ਸ਼ਬਦਾਵਲੀ ਨਹੀਂ ਨਾ ਬਦਲੀ ਜਾਂਦੀ। ਹੁਣ ਆਪਾਂ ਸ਼ੁਰੂ ਤੋਂ ਲੈ ਕੇ ਮਤਲਬ ਆਪਾਂ ਕਹੀਏ ਪਾਪਾ, ਤੇ ਉਹਨੂੰ ਕਹੋ ਵੀ ਪਾਪਾ ਨੂੰ ਡੈਡੀ ਕਹਿ, ਉਹਦੇ ਮੂੰਹ ਤੇ ਨਹੀਂ ਚੜਦਾ। ਜਿਹੜਾ ਬੰਦਾ ਮੰਮੀ ਨੂੰ ਬੀਬੀ ਕਹਿੰਦਾ, ਬੀਬੀ ਗੱਲ ਸੁਣੀ, ਉਹਨੂੰ ਕਹੇ ਹੁਣ ਮੰਮੀ ਕਹਿ, ਮੰਮੀ ਜੀ ਗੱਲ ਸੁਣੋ, ਉਹਨੂੰ ਸ਼ਰਮ ਆਊਗੀ, ਮੰਮੀ ਮੇਰੇ ਮੂੰਹ ਤੇ ਨਹੀਂ ਚੜਦਾ, ਮੇਰੇ ਮੂੰਹ ਤੇ ਬੀਬੀ ਚੜਿਆ। ਕਈਆਂ ਦੇ ਮੂੰਹ ਤੇ ਬੀਬੀ ਚੜਿਆ ਹੁੰਦਾ, ਮੂੰਹ ਤੇ ਚੜ ਜਾਂਦਾ। ਏਦਾਂ ਕਈ ਵਾਰੀ ਸ਼ਬਦ ਜਿਹੜੇ ਨੇ ਮੂੰਹ ਤੇ ਚੜੇ ਹੁੰਦੇ। ਹੁਣ ਆਪਣੇ ਬੰਦੇ ਜਿਹੜਾ ਨਾਂ ਲੈਣਗੇ, ਬੁਲਾਉਣਗੇ, ਹੁਣ ਪਹਿਲਾਂ ਸ਼ਰਧਾ ਹੈ, ਬਾਬਾ ਜੀ ਕੋਈ ਮਹਾਰਾਜ ਕਹਿੰਦਾ, ਕੋਈ ਭਾਈ ਸਾਹਿਬ ਕਹਿੰਦਾ, ਸ਼ਬਦ ਨੇ ਨਾ। ਹੁਣ ਜੇ ਉਹਨਾਂ ਨੂੰ ਕਹੋ ਵੀ ਹੁਣ ਤੂੰ ਸਮਝਦਾ ਵੀ ਉਵੇਂ ਹੀ ਹੈ, ਨਹੀਂ ਸਮਝਣ ਵਿੱਚ ਫਰਕ ਪੈ ਗਿਆ, ਸ਼ਬਦਾਵਲੀ ਬਦਲਣ ਦਿਆਂ ਟਾਈਮ ਲੱਗਦਾ, ਉਹ ਸ਼ਬਦਾਵਲੀ ਜਿਹੜੀ ਆ ਉਵੇਂ ਹੀ ਚੱਲਦੀ ਹੈ। ਮੰਨ ਲਓ ਮੈਂ ਜੇ ਗੱਲ ਕਰਦਾ ਹੁੰਦਾ, ਕਈ ਵਾਰੀ ਮੈਂ ਕਹੂੰਗਾ ਮੈਂ ਮਾਰਨ ਕੋਲ ਰਹਿੰਦਾ ਸੀ ਰਾੜਾ ਸਾਹਿਬ, ਕਿਉਂਕਿ ਸ਼ੁਰੂ ਤੋਂ ਸ਼ਬਦ ਜਿਹੜਾ ਏਦਾਂ ਹੀ ਚੜਿਆ ਹੋਇਆ ਹੋਇਆ, ਸ਼ਬਦ ਤੇ ਉਵੇਂ ਹੀ ਰਹਿਣਾ। ਪਰ ਹੁਣ ਇੱਕ ਮੰਨਦੇ ਆ ਵੀ ਚਲੋ ਚੰਗੀ ਰੂਹ ਸੀ, ਏਦਾਂ ਮੰਨਦੇ ਆ ਵੀ ਏਦਾਂ ਏਦਾਂ, ਜਿਹੜੇ ਜਿਹੜੀ ਸੋਚ ਹੈ ਉਹ ਬਦਲ ਜਾਂਦੀ ਹੈ, ਪਰ ਸ਼ਬਦਾਂ ਸ਼ਬਦ ਉਹੀ ਰਹਿੰਦੇ ਆ, ਪਿੱਛੇ ਅਰਥ ਉਹਨਾਂ ਦੇ ਬਦਲ ਜਾਂਦਾ, ਅਰਥ ਬਦਲ ਜਾਂਦਾ, ਸ਼ਬਦ ਉਹੀ ਰਹਿੰਦੇ ਆ, ਸ਼ਬਦ ਨਹੀਂ ਕਈ ਵਾਰੀ ਬਦਲਦੇ। ਤੇ ਸ਼ਬਦ ਬਦਲਣੇ ਵੀ ਬੜੇ ਔਖੇ ਹੋ ਜਾਂਦੇ ਨੇ, ਆਦਤ ਪੈ ਜਾਂਦੀ ਹੈ, ਸੁਭਾਅ ਬਣ ਜਾਂਦਾ। ਬਾਜੀ ਤੁਹਾਡੀ ਕਿਰਪਾ, ਆਪਾਂ ਆਮ ਹੀ ਕਹਿ ਦਿੰਦੇ। ਹੁਣ ਮੈਨੂੰ ਕਈ ਵਾਰੀ ਕੋਈ ਬਾਬਾ ਮਿਲਣਾ ਜੇ, ਕੋਈ ਬਾਬਾ ਹੀ ਮਿਲਣ ਆ ਗਿਆ, ਲੰਘਦਾ ਸੀ ਜੀ ਮੈਂ, ਹੋਰ ਮਹਾਰਾਜ, ਮੈਂ ਇੱਦਾਂ ਹੀ ਪੁੱਛਦਾ ਹੁੰਦਾ, ਹੋਰ ਮਹਾਰਾਜ ਕਿਵੇਂ ਹੋ, ਇਹੀ ਪੁੱਛਦਾ। ਹੁਣ ਮੈਂ ਸੋਚਦਾ ਵੀ ਮੈਂ ਮਹਾਰਾਜ ਤੇ ਮਹਾਰਾਜ ਨੂੰ ਸਮਝਦਾ, ਪਰ ਇੱਕ ਸ਼ਬਦ ਜਿਵੇਂ ਮੂੰਹ ਤੇ ਨਹੀਂ ਚੜਿਆ ਹੁੰਦਾ, ਉਹ ਸ਼ਬਦ ਮੂੰਹ ਤੇ ਚੜਿਆ ਹੋਇਆ ਹੁੰਦਾ, ਇਹਦੇ ਵਿੱਚ ਅਰਥ ਵਿੱਚ ਬੜਾ ਫਰਕ ਹੈ, ਪਿੱਛੇ ਜਿਹੜਾ ਅਰਥ ਹੈ। ਜਦੋਂ ਅਸੀਂ ਮਹਾਰਾਜ ਨੂੰ ਕਹਿਣਾ ਮਹਾਰਾਜ ਤੇ ਮਹਾਰਾਜ ਹੀ ਹੈ, ਹਨਾ, ਫਰਕ ਹੈ ਇਸ ਗੱਲ ਦਾ, ਸ਼ਬਦ ਜਿਹੜਾ ਹੈ ਉਹ ਉਹੀ ਰਹਿੰਦਾ ਹੈ। ਤੁਹਾਡੀ ਕਿਰਪਾ, ਆਪਰੇਸ਼ਨ ਹੋ ਗਿਆ, ਬਚ ਗਏ। ਮੈਂ ਇਹ ਸੋਚ ਰਿਹਾ ਸੀ ਗੱਲ ਆਪਣੇ ਦਿਮਾਗ 'ਚ ਵੀ ਡਾਕਟਰ ਮਿਹਨਤ ਕਰੇ ਤਾਂ ਵੀ ਖਾ ਕੌਣ ਜਾਂਦਾ, ਬਾਬੇ ਦੀ ਫੁੱਲ ਕਿਰਪਾ। ਹੁਣ ਜੁੜਿਆ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਹੁੰਦਾ ਹੀ ਹੈ, ਕੋਈ ਨਾਨਕਸਰ ਜਾਂਦਾ, ਕੋਈ ਰਾਣਾ ਸਾਹਿਬ ਜਾਂਦਾ, ਕੋਈ ਟਕਸਾਲ 'ਚ ਜਾਂਦਾ, ਕੋਈ ਆਪਣੇ ਕੋਲੇ ਪਰਮੇਸ਼ੁਰ ਦੁਆਰਾ ਆਉਂਦਾ, ਕੋਈ ਕਿਤੇ ਹੋਰ ਜਾਂਦਾ। ਹੁਣ ਡਾਕਟਰ ਨੇ ਕੀਤੀ ਮਿਹਨਤ, ਠੀਕ ਕਰਤਾ, ਬਚਾਤਾ, ਤੇ ਜਦੋਂ ਕੋਈ ਅਗਲਾ ਆਉਂਦਾ, ਹੋਰ ਬਈ, ਵਾਹ ਜੀ ਬਾਬਾ ਜੀ ਦੀ ਕਿਰਪਾ ਹੈ, ਬਚਾ ਲਿਆ, ਠੀਕ ਹੈ, ਕ੍ਰੈਡਿਟ ਖਾ ਲਿਆ ਬਾਬਾ ਜੀ ਨੇ। ਤੇ ਮਿਹਨਤ ਕਿਹਨੇ ਕੀਤੀ? ਡਾਕਟਰ ਨੇ, ਉਹਨੇ ਮਿਹਨਤ, ਆਪਰੇਸ਼ਨ ਕੀਤਾ। ਉਸ ਬੰਦੇ ਨੇ 40 ਸਾਲ ਦੇ ਹੋ ਕੇ ਫਿਰ ਆਪਰੇਸ਼ਨ ਤੇ ਹੱਥ ਲਾਇਆ, 30 ਸਾਲ ਤੱਕ ਦੇ ਪੜ੍ਹਾਈ ਕੀਤੀ ਹੈ, 10 ਸਾਲ ਉਹ ਹੈਲਪਰ ਬਣ ਕੇ ਰਿਹਾ, ਪ੍ਰੈਕਟਿਸ ਕੀਤੀ ਹੈ, ਨਾਲ ਖੜਿਆ ਹੈ, 40 ਸਾਲ ਦੇ ਬੰਦੇ ਨੂੰ ਆਪ ਛੁਰੀ ਫੜਾਈ ਅਗਲੇ ਨੇ ਦਿਲ ਦਾ ਆਪਰੇਸ਼ਨ ਕਰਨ ਵਾਸਤੇ, ਤੇ ਬਾਈਪਾਸ ਸਰਜਰੀ ਕਰਨ ਲੱਗਿਆ। ਜਦੋਂ ਉਹ ਜਦੋਂ ਆਪਰੇਸ਼ਨ ਕਰਦਾ ਹੈ, 40 ਸਾਲ ਲੱਗੇ ਹੈ, 40 ਸਾਲਾਂ ਬਾਅਦ 4 ਘੰਟੇ ਦਾ ਆਪਰੇਸ਼ਨ ਕਰਕੇ ਬਾਈਪਾਸ ਸਰਜਰੀ, ਲੱਤ ਚੋਂ ਨਾੜਾਂ ਕੱਢ ਕੇ ਹਾਰਟ ਨੂੰ ਪਾਈਆਂ, ਇੰਨੀ ਮਿਹਨਤ ਕੀਤੀ ਹੈ, ਮਰ ਗਿਆ ਬੰਦਾ ਮਿਹਨਤ ਕਰਦਾ,
ਪਰ ਸੋਚ ਸਮਾਜ ਦੀ ਕਿੰਨਾ ਦੀ ਹੈ, ਉਹ ਬੀਬੀ ਉੱਠੀ ਠੀਕ ਹੋਈ, ਬੰਦਾ ਉੱਠਿਆ ਠੀਕ ਹੋਇਆ, ਜਿਹੜੇ ਡੇਰੇ ਜਾਂਦਾ ਉੱਥੇ ਲੱਡੂਆਂ ਦਾ ਡੱਬਾ ਲੈ ਕੇ ਬਾਬਾ ਜੀ ਤੁਸੀਂ ਬਚਾ ਲਿਆ। ਕ੍ਰੈਡਿਟ ਮਿਲਣਾ ਕਿਹਨੂੰ ਚਾਹੀਦਾ ਸੀ? ਡਾਕਟਰ ਨੂੰ। ਪਰ ਖਾ ਕੌਣ ਗਿਆ? ਬਾਬਾ। ਏਦਾਂ ਹੀ ਅੱਛਾ, ਹੁਣ ਕੋਈ ਵੀਰ ਟਰਾਲਾ ਚਲਾਉਂਦਾ, ਟਰੱਕ ਚਲਾਉਂਦਾ, ਬਾਹਰ ਮਿਹਨਤ ਕਰਦਾ, ਉਹ ਹੁਣ ਮੰਨ ਲਓ ਆਮ ਹੀ ਤੁਸੀਂ ਇਹ ਵੇਖੋਗੇ ਵੀ ਦੁਬਈ 'ਚ ਟਰੱਕ ਚਲਾਉਂਦਾ, ਸਾਊਦੀ ਅਰਬ 'ਚ ਕੰਮ ਕਰਦੇ ਆ ਮੁੰਡੇ, ਅਮਰੀਕਾ 'ਚ ਟਰੱਕ ਚਲਾਉਂਦੇ ਆ, ਉਹਨਾਂ ਦਾ ਟੱਬਰ ਇੱਥੇ ਜਾਂਦਾ ਬਾਬੇ ਕੋਲ, ਕਿਤੇ ਨਾ ਕਿਤੇ ਕਿਸੇ ਵੀ ਡੇਰੇ ਜਾਂਦਾ, ਕਿਸੇ ਵੀ ਡੇਰੇ ਮੰਨ ਲਓ, ਉਹ ਬੰਦਾ ਮਰ ਕੇ ਲੱਕ ਬੰਨ ਕੇ ਕਹਿ ਲਓ ਢਿੱਡ ਬੰਨ ਕੇ 30,000 ਉਹਨੂੰ ਆਮ ਬਾਹਰ 30-40,000 ਤਨਖਾਹ ਸਾਊਦੀ ਅਰਬ ਦੁਬਈ ਵੱਲ 30-40 ਮਿਲੂ, 30,000 ਚੋਂ ਆਪਣਾ ਖਰਚਾ ਕੱਢ ਕੇ 5-7,000 ਤੇ ਕਰ ਕਰਾ ਕੇ 25,000 ਜਾਂ 20,000 ਘਰ ਭੇਜਦਾ, 20,000 ਘਰ ਭੇਜਦਾ, ਘਰ ਵਾਲੀ ਨੇ 5 ਲੱਖ ਰੁਪਈਆ ਜੋੜਨਾ 5 ਮਹੀਨਿਆਂ ਚ, ਸਾਲ ਦੇ ਵਿੱਚ ਮਸਾਂ 2.5 ਲੱਖ ਜੁੜਿਆ, 2.5 ਲੱਖ ਸਾਲ ਚ ਜੁੜਿਆ, ਠੀਕ ਹੈ, 10 ਸਾਲਾਂ ਵਿੱਚ ਜਾ ਕੇ ਉਹਨੇ 30 ਲੱਖ ਰੁਪਈਆ ਜੋੜਿਆ, 10 ਸਾਲਾਂ ਚ ਕੋਠੀ ਪਾਈ, ਘਰ ਬਣਿਆ, ਬਣ ਗਿਆ ਕਿਰਪਾ ਹੋ ਗਿਆ, ਤੇ ਕਹਿੰਦੇ ਘਰੇ ਬਾਅਦ ਚ ਬਣਾਂਗੇ, ਪਹਿਲਾਂ ਬਾਬਾ ਜੀ ਦੇ ਚਰਨ ਪਵਾ ਲਈਏ, ਬਾਬਾ ਜੀ ਆਉਣਗੇ ਫਿਰ ਘਰੇ ਬਣਾਂਗੇ, ਕਿਉਂਕਿ ਕਿਰਪਾ ਕਿਹਦੀ ਹੈ? ਬਾਬਾ ਜੀ ਦੀ। ਉਹ ਬੰਦਾ ਉੱਥੇ ਵੀ ਹਾਂਜੀ ਬਾਬੇ ਦੀ ਫੁੱਲ ਕਿਰਪਾ, ਬਾਬੇ ਦੀ ਫੁੱਲ ਕਿਰਪਾ, ਉਹਦੀਆਂ ਅੱਡੀਆਂ ਰਹਿ ਗਈਆਂ, ਉਹਦੀਆਂ ਲੱਤਾਂ ਰਹਿ ਗਈਆਂ, ਉਹਦੀਆਂ ਅੱਖਾਂ ਰਹਿ ਗਈਆਂ, ਤੇ ਉਹਨੂੰ ਹੁਣ ਕ੍ਰੈਡਿਟ ਮਿਲਣਾ ਕਿਹਨੂੰ ਚਾਹੀਦਾ ਸੀ? ਜਿਸ ਬੰਦੇ ਨੇ 30 ਸਾਲ ਗਾਲੇ ਹੈ। ਗੁਣ ਕਿਹਦੇ ਗਾਣੇ ਚਾਹੀਦੇ ਉਹਦੇ? ਐਡੀ ਫੋਟੋ ਕਿਹਦੀ ਲੱਗਣੀ ਚਾਹੀਦੀ ਸੀ ਉਸ ਘਰ 'ਚ ਜਿਹੜਾ ਡਰਾਈਵਰ ਹੈ ਉੱਥੇ ਕੰਮ ਕੀਤਾ, ਉਹਨੂੰ ਕਵੇ ਵੀ ਆ ਬੱਚਿਓ ਮਰਦਾ ਤੁਹਾਡੇ ਲਈ, 2 ਸਾਲ ਬਾਅਦ ਮਹੀਨੇ ਲਈ ਛੁੱਟੀ ਆਉਂਦਾ, ਆ ਉਹਦੀ ਫੋਟੋ ਲੱਗੀ ਸਾਹਮਣੇ, ਉਹ ਫੌਜੀ ਦੀ, ਉਸ ਡਰਾਈਵਰ ਦੀ, ਉਹ ਐ ਲੱਗੀ ਹੋਵੇ, ਆ ਹੈ ਤੁਹਾਡਾ ਪਿਓ, ਇਹਨੇ ਕੀਤਾ ਕੰਮ। ਪਰ ਬੀਬੀ ਬੱਚਿਆਂ ਨੂੰ, ਸੱਸਾਂ ਬੇਬੇ ਨੂੰਹਾਂ, ਉਹਨਾਂ ਨੇ ਕੀ ਦੱਸਣਾ? ਬਾਬੇ ਦੀ ਫੁੱਲ ਕਿਰਪਾ, ਨਵਾਂ ਘਰ ਬਣਾਉਣਾ, ਅਗਲੇ ਨੇ ਬਾਬਾ ਜੀ ਦੀ ਫੋਟੋ ਲਾ ਕੇ ਤੂੰ ਫਲਾਉਣੀ ਹੈ ਵੀ ਬਾਬਾ ਜੀ ਨੇ ਕਿਰਪਾ ਕਰਨੀ, ਬੇਟਾ ਉਹਨਾਂ ਦੀ ਕਿਰਪਾ ਨਾਲ ਹੀ ਘਰ ਬਣ ਗਿਆ। ਆਹ ਹਾਲ ਨਹੀਂ ਹੈਗਾ ਕਿ ਹੁਣ ਗੱਡੀ ਕੋਈ ਲੈ ਕੇ ਆਉਂਦਾ ਤਾਂ ਅਗਲਾ ਪਤਾ ਨਹੀਂ ਅਮਰੀਕਾ ਕਿਵੇਂ ਧੱਕੇ ਖਾ ਕੇ ਪਹੁੰਚਿਆ, 2-3 ਸਾਲ ਜਾਣ ਤੇ ਲੱਗੇ, ਫਿਰ ਜੇਲ੍ਹ ਗਿਆ, ਫਿਰ ਮਸਾਂ ਬਾਹਰ ਨਿਕਲਿਆ, 2 ਸਾਲ ਬਾਅਦ ਟਰੱਕ ਚਲਾਉਣ ਲੱਗਿਆ, 4 ਸਾਲ ਲਾ ਕੇ ਟਰੱਕ ਤੇ ਚੜਿਆ, ਮਰ ਕੇ ਹੱਡ ਭੰਨ ਕੇ ਪੈਸਾ ਭੇਜਦਾ, ਪਹਿਲਾਂ ਕਰਜ਼ਾ 40 ਲੱਖ ਲਾਇਆ ਜਿਹੜਾ ਲਾ ਕੇ ਗਿਆ ਸੀ, ਤੇ ਮੁੜ ਕੇ ਜਦੋਂ ਮਾੜਾ ਮੋਟਾ ਘਰ ਬਣ ਗਿਆ ਪਿੱਛੇ ਫੋਨ ਕਰਦਾ, ਇੱਥੇ ਕਿਰਪਾ ਬਾਬਾ ਜੀ ਦੀ। ਏਦਾਂ ਹੀ ਅੱਖਾਂ ਰਹਿ ਜਾਂਦੀਆਂ ਨਿਆਣਿਆਂ ਦੀਆਂ, ਪੜ੍ਹਦਿਆਂ ਦੀ, ਪੜ੍ਹਦਿਆਂ ਦੀਆਂ ਅੱਖਾਂ ਰਹਿ ਜਾਂਦੀਆਂ, ਆਈਲੈਟਸ ਕਲੀਅਰ ਹੋ ਗਿਆ, ਤੇ ਜਦੋਂ ਬੱਚਾ ਆਈਲੈਟਸ ਕਲੀਅਰ ਕਰਕੇ ਆਇਆ, ਚੱਲ ਪੁੱਤ ਮੱਥਾ ਟਿਕਾ ਕੇ ਲਿਆਵਾਂ, ਬਾਬਾ ਜੀ ਨੇ ਕਿਰਪਾ ਕੀਤੀ। ਹੁਣ ਕੀਤੀਆਂ ਮਿਹਨਤਾਂ, ਸਾਰੀਆਂ ਮਿਹਨਤਾਂ ਜਪਤ ਕੌਣ ਕਰਦਾ ਹੈ? ਜ਼ਮੀਨਾਂ ਜਪਤ ਕਰਨ ਦੀਆਂ ਗੱਲਾਂ ਤੇ ਕਰਦੇ ਆ, ਸਾਡੀਆਂ ਅੱਜ ਤੱਕ ਦੀਆਂ ਸਾਰੀਆਂ ਮਿਹਨਤਾਂ ਕ੍ਰੈਡਿਟ ਜਪਤ ਤੇ ਕਰਕੇ ਬਾਬੇ, ਧੱਕਾ ਤੇ ਕਦੋਂ ਦਾ ਹੋ ਰਿਹਾ? ਪੰਜਾਬੀਆਂ ਨਾਲ ਗੱਲ ਕਰਦੇ ਆ, ਜਪਤ ਨਹੀਂ ਕਰਕੇ ਸਾਰੀ ਜਿਹੜੀ ਉਹਦੀ ਵਡਿਆਈ ਸੀ, ਜਿਹੜੀ ਕੌਨਫੀਡੈਂਸ ਸੀ, ਸਿਫਤ ਸੀ, ਉਹਦਾ ਨਜ਼ਾਰਾ ਨਹੀਂ ਸੀ ਆਉਂਦਾ? ਜਦੋਂ ਤੁਸੀਂ ਫੋਨ ਕਰਕੇ ਕਹਿਣਾ, ਬੱਚਿਆਂ ਨੇ ਕਹਿਣਾ, ਘਰ ਆਏ ਦੀ ਸਤਿਕਾਰ ਕਰਨਾ, ਉਹ ਚੀਜ਼ਾਂ ਵੇਖਿਆ ਕਿਸੇ ਨੇ? ਕਦੀ ਵੀ, ਕਦੀ ਵੀ ਨਹੀਂ। ਅਸੀਂ ਤਾਂ ਵਸ ਗਏ ਜੀ, ਬਸ ਉਹਨਾਂ ਨੇ ਵਸਾਤਾ, ਨਹੀਂ ਤਾਂ ਅਸੀਂ ਕਿੱਥੇ ਵਸਣਾ ਸੀ? ਦਿਮਾਗ 'ਚ ਇਹ ਚੀਜ਼ਾਂ ਵਾੜੀਆਂ। ਜਿਹੜਾ ਬੰਦਾ ਜਿਸ ਚੀਜ਼ ਦਾ ਯੋਗ ਹੋਵੇ ਉਹਨੂੰ ਕ੍ਰੈਡਿਟ ਮਿਲੇ। ਮੈਨੂੰ ਨਾ ਸ਼ਰਨਜੀਤ ਦਾ ਫੋਨ ਆਇਆ ਆਸਟ੍ਰੇਲੀਆ ਤੋਂ, ਕਹਿੰਦਾ ਮੇਰੀ ਘਰ ਵਾਲੀ ਹੌਸਪੀਟਲ ਵਿੱਚ ਸੀ ਜਦੋਂ ਬੱਚੀ ਹੋਈ, ਤੇ ਮੈਂ ਵੇਖੀ ਇੱਥੇ ਇਦਾਂ ਨਹੀਂ, ਉੱਥੇ ਬੱਚੇ ਬੱਚਾ ਜਦੋਂ ਹੁੰਦਾ ਤੇ ਘਰ ਵਾਲੇ ਨੂੰ ਕੋਲ ਖਿਲਾਰ ਲੈਂਦੇ, ਖਿਲਾਰਦੇ ਵੀ ਖੜ, ਘਰ ਵਾਲਾ ਘਰ ਵਾਲੀ ਦਾ ਹੱਥ ਫੜ ਕੇ ਖੜਾ ਹੁੰਦਾ, ਕਈ ਤੇ ਵੀਡੀਓ ਵੀ ਬਣਾ ਲੈਂਦੇ ਜਦੋਂ ਬੱਚਾ ਜਨਮ ਲੈਂਦਾ, ਤੇ ਬੱਚੇ ਦੇ ਜਨਮ ਵੇਲੇ ਘਰ ਵਾਲਾ ਜਮਾਂ ਕੋਲ ਖੜਦਾ, ਐ ਖੜਾ ਆਪਣੇ ਬਾਹਰ ਖੜਾ, ਪਰ ਉਹ ਖਿਲਾਰਨ ਦਾ ਅਰਥ ਮੈਨੂੰ ਇਹ ਲੱਗਦਾ ਵੀ ਸਾਈਕੀ ਇਦਾਂ ਦੀ ਬਣੇ ਵੀ ਜਦੋਂ ਬੰਦਾ ਔਰਤ ਦੀ ਤਕਲੀਫ ਵੇਖੇ ਤੇ ਸਾਰੀ ਜ਼ਿੰਦਗੀ ਉਹਦਾ ਕਰਜ਼ਦਾਰ ਰਵੇ ਕਿ ਮੇਰੇ ਬੱਚੇ ਨੂੰ ਇਹਨੇ ਜਨਮ ਦਿੱਤਾ, ਇੰਨੀ ਤੰਗ ਹੋਈ ਸੀ ਵੀ ਇੰਨੀ ਤਕਲੀਫ ਹੋਈ ਸੀ, ਇੰਨਾ ਦੁੱਖ ਝੱਲਦੀ ਹੈ ਜਦੋਂ ਜਨਮ ਦਿੰਦੀ ਹੈ ਬੱਚੇ, ਇਹ ਉਹਨੂੰ ਅਹਿਸਾਸ ਹੋਵੇ ਬੰਦੇ ਵੀ ਜਿਸ ਬੱਚੇ ਤੇ ਅੱਜ ਮੈਂ ਮਾਣ ਕਰਦਾ ਵੀ ਮੇਰਾ ਪੁੱਤ ਮੇਰਾ ਗੁਰੂ ਹੈ, ਮੇਰਾ ਪੁੱਤ ਮੇਰਾ ਮਾਨ ਹੈ, ਮੇਰਾ ਪੁੱਤ ਮੇਰੀ ਜਾਨ ਹੈ, ਮੇਰਾ ਪੁੱਤ ਮੇਰੀ ਧੀ ਮੇਰੀ, ਮੈਂ ਬਚ ਨਹੀਂ ਸਕਦਾ ਪਰ ਇਹ ਜਿਹੜਾ ਬੱਚਾ ਆ ਇਹ ਮੇਰੀ ਝੋਲੀ ਚ ਪਾਉਣ ਵਾਲੀ ਆ ਔਰਤ ਹੈ, ਜਿਸ ਔਰਤ ਮੌਤ ਨੂੰ ਵੇਖ ਕੇ ਮੁੜਦੀ ਹੈ ਕਹਿੰਦੇ ਔਰਤ, ਇੰਨੀ ਤਕਲੀਫ ਚੱਲਦੀ ਹੈ ਜਦੋਂ ਬੱਚਾ ਸੰਸਾਰ ਚ ਆਉਂਦਾ, ਇੰਨੀ ਦਰਦ ਉਹ ਤੇ ਧੰਨ ਨੇ ਜਿਹੜੀਆਂ ਚੱਲ ਜਾਂਦੀਆਂ ਹੱਸ ਕੇ ਬੱਚਾ ਵੇਖ ਕੇ ਭੁੱਲ ਜਾਂਦੀਆਂ, ਸਾਡੇ ਵਾਲੀ ਤੇ ਅਗਲੇ ਦੀ ਆਈ ਪੰਜੀਰੀ ਵੇਤੀ ਆਪ ਹੀ ਖਾ ਖੂ ਜਾਂਦੇ, ਏਦਾਂ ਹੀ ਹੁੰਦਾ ਉਹਨੂੰ ਮਜ਼ਾਕ ਏਦਾਂ ਹੀ ਕਰਦੇ ਆ, ਸਾਡੇ ਸਮਾਜ ਏਦਾਂ ਦਾ ਭੈੜਾ। ਤੇ ਉਹ ਗੱਲ ਜਿਹੜੀ ਸੀ ਨਾ ਉਹ ਸ਼ਰਨਜੀਤ ਨੇ ਮੈਨੂੰ ਜਦੋਂ ਗੱਲ ਕੀਤੀ ਤੇ ਮੈਂ ਸੋਚਦਾ ਸੀ, ਮੈਂ ਕਿਹਾ ਬੋਰਿਆਂ ਨੂੰ ਪਤਾ ਆ ਉਹ ਖੜਿਆ ਕੋਲ ਬੰਦਾ, ਕਹਿੰਦੇ ਔਰਤ ਦਾ ਡਬਲ ਸਤਿਕਾਰ ਬੰਦਾ ਉਸ ਦਿਨ ਤੋਂ ਕਰਨ ਲੱਗ ਜਾਂਦਾ, ਸਾਰੀ ਜ਼ਿੰਦਗੀ ਯਾਦ ਥੈਂਕ ਯੂ ਕਹਿ ਲਓ ਧੰਨਵਾਦ ਕਹਿ ਲਓ, ਦਿਮਾਗ 'ਚ ਰਹਿਣਾ ਚਾਹੀਦਾ ਵੀ ਜੇ ਤੂੰ ਇਹ ਦਰਦ ਨਾ ਝੱਲਦੀ ਤੇ ਮੈਂ ਪਿਓ ਬਣਾ ਬਣਨਾ ਹੀ ਨਹੀਂ ਸੀ, ਮੈਂ ਇਕੱਲਾ ਪਿਓ ਥੋੜ੍ਹਾ ਬਣ ਲੈਂਦਾ, ਬਣਦਾ ਕਿਵੇਂ, ਪਿਓ ਬਣਨ ਵਾਸਤੇ ਤੈਨੂੰ ਦਰਦ ਝੱਲਣਾ ਪੈਣਾ ਸੀ ਤੇ ਤੂੰ ਮੈਨੂੰ ਜੇ ਪਿਤਾ ਬਣਾਇਆ ਹੈ ਤੇ ਇਹ ਦਰਦ ਝੱਲ ਕੇ ਬਣਾਇਆ, ਤੇਰਾ ਧੰਨਵਾਦ ਪਹਿਲਾਂ ਬੱਚਾ ਬਾਅਦ ਚ ਹੈ, ਤੇ ਜੇ ਤੂੰ ਨਾ ਕਰ ਦਿੰਦੀ ਵੀ ਮੈਂ ਨੀ ਤਕਲੀਫ ਝੱਲ ਸਕਦੀ ਤੇ ਮੈਂ ਕਦੇ ਵੀ ਬੱਚੇ ਦਾ ਮੂੰਹ ਨਹੀਂ ਸੀ ਵੇਖ ਸਕਦਾ, ਮੈਂ ਪਿਓ ਨਹੀਂ ਸੀ ਬਣ ਸਕਦਾ, ਇਹ ਤੇਰਾ ਧੰਨਵਾਦ ਹੈ, ਹਰ ਘਰ ਵਾਲਾ ਘਰ ਵਾਲੀ ਦਾ ਧੰਨਵਾਦ ਕਰਦਾ ਥੈਂਕ ਯੂ ਕਰਦਾ ਤੂੰ ਇੰਨੀ ਤਕਲੀਫ ਚ ਦੇ ਰਿਹਾ, ਮਤਲਬ ਇਹ ਹੋਣਾ ਚਾਹੀਦਾ ਸਾਡੇ ਤੇ ਨਾ, ਵੇਖੋ ਧੰਨਵਾਦ ਕਰਨ ਦਾ ਤੇ ਰਿਵਾਜ ਹੀ ਨਹੀਂ ਸਾਡੇ, ਧੰਨਵਾਦ ਕਰਨਾ ਸਾਡੇ ਆਉਂਦਾ ਹੀ ਨਹੀਂ, ਕਹਿਣਾ ਵੀ ਨਹੀਂ ਆਉਂਦਾ, ਸਾਡੇ ਜਜ਼ਬਾਤ ਇਮੋਸ਼ਨ ਨੇ ਜਿਹੜੇ ਉਹਨੂੰ ਪ੍ਰਗਟ ਕਰਨਾ ਆਉਂਦਾ ਨਹੀਂ, ਪਰ ਸਾਨੂੰ ਪ੍ਰਗਟ ਕਰਨੇ ਚਾਹੀਦੇ ਨੇ, ਜਿਹੜਾ ਜਿਸ ਦੇ ਯੋਗ ਹੋਵੇ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿੱਥੇ ਬੰਦੇ ਨੇ ਘਰ ਬਣਾਇਆ ਜਿਸ ਬੰਦੇ ਨੇ ਘਰ ਬਣਾਇਆ ਉਹਦਾ ਥੈਂਕ ਯੂ ਕਹਿਣਾ ਚਾਹੀਦਾ, ਖੁੱਲ ਪਿਓ ਨੇ ਜੇ ਮਿਹਨਤ ਕੀਤੀ ਹੈ ਉਹਨੇ ਕਮਰਾ ਪਾ ਕੇ ਦਿੱਤਾ ਹੈ, ਉਸ ਬੰਦੇ ਨੇ ਕਮਰਾ ਪਾ ਕੇ ਦਿੱਤਾ ਹੈ, ਸਾਨੂੰ ਬੈੱਡ ਲਾ ਕੇ ਦਿੱਤਾ ਹੈ, ਅਸੀਂ ਕਹੀਏ ਤੂੰ ਕੀਤਾ ਮੇਰੇ ਘਰ ਵਾਲੀ ਟੱਬਰ, ਕਦੇ ਵੀ ਤੂੰ 30 ਸਾਲ ਗਾਲ ਕੇ ਆਇਆ, ਤੂੰ 15 ਸਾਲ ਟਰੱਕ ਚਲਾਇਆ, ਤੂੰ ਦੁੱਖ ਚੱਲਿਆ ਉਹਦਾ ਧੰਨਵਾਦ ਹੋਵੇ, ਪਰ ਇੱਕ ਪੁਜਾਰੀ ਏਦਾਂ ਦੀ ਸੋਚ ਹੈ ਬੱਚਾ ਔਰਤ ਨੇ ਤੈਨੂੰ ਜੰਮ ਕੇ ਦਿੱਤਾ, ਭਾਵੇਂ ਤੇਰੇ ਤੇਰਾ ਅੰਸ ਹੈ ਤੇਰੇ ਚੋਂ ਆਇਆ ਪਰ ਔਰਤ ਨੇ ਜੰਮਿਆ, ਉੱਥੇ ਜਿੰਨਾ ਧੰਨਵਾਦ ਚਾਹੀਦਾ ਉਹ ਚਾਹੀਦਾ ਉਸ ਔਰਤ ਦਾ ਉਸ ਘਰ ਵਾਲੀ ਦਾ, ਪਰ ਹਰ ਥਾਂ ਤੇ ਬਾਬੇ ਦੀ ਭੁੱਲ ਗਈ, ਇੱਥੇ ਵੀ ਬਾਬੇ ਦੀ, ਇੱਥੇ ਵੀ ਬਾਬੇ ਦੀ, ਮਤਲਬ ਯਾਰ ਜਿਹੜਾ ਥੈਂਕ ਯੂ ਜਿਹੜਾ ਧੰਨਵਾਦ ਮਿਲਣਾ ਚਾਹੀਦਾ ਸੀ ਔਰਤਾਂ ਨੂੰ, ਕੰਮ ਕਰਨ ਵਾਲੇ ਬੰਦਿਆਂ ਨੂੰ ਧੰਨਵਾਦ ਮਿਲਣਾ ਚਾਹੀਦਾ ਸੀ, ਥੈਂਕ ਯੂ ਮਿਲਣਾ ਚਾਹੀਦਾ ਸੀ, ਜਿਹੜਾ 40 ਸਾਲ ਨੌਕਰੀ ਕਰਕੇ 40 ਸਾਲਾਂ ਬਾਅਦ ਰਿਟਾਇਰਮੈਂਟ ਲੈ ਕੇ ਫਿਰ ਆਪਣੀ ਕੋਠੀ ਪਾ ਕੇ ਬੱਚਿਆਂ ਨੂੰ ਦੇ ਰਿਹਾ, ਮੋਟਰਸਾਈਕਲ ਖਰੀਦ ਕੇ ਦਿੰਦਾ, ਉਹਨਾਂ ਨੂੰ ਧੰਨਵਾਦ ਮਿਲਿਆ ਹੀ ਨਹੀਂ, ਜੇ ਮਿਲਦਾ ਤੇ ਉਹਨਾਂ ਨੂੰ ਕ੍ਰੈਡਿਟ ਤੇ ਦਈਏ, ਆਪਾਂ ਵੀ ਕੀਤਾ ਉਹਨੂੰ ਕ੍ਰੈਡਿਟ ਦਈਏ ਤਾਂ ਜੋ ਕਰਨ ਵਾਲੇ ਨੂੰ ਹੌਸਲਾ ਤੇ ਹੋਵੇ, ਪਰ ਸਾਡੀ ਸਾਈਕੀ ਦੇ ਉੱਤੇ ਕੌਣ ਬੈਠਾ ਹੈ, ਪੁਜਾਰੀ, ਇਹ ਹੈ ਪੁਜਾਰੀ, ਪੈਸਾ ਹੀ ਨਹੀਂ ਸਾਡਾ, ਪੈਸਾ ਇਕੱਲਾ ਲੈ ਜਾਂਦਾ ਇਹ ਵੱਡੀ ਪ੍ਰੋਬਲਮ ਨਹੀਂ, ਸਾਡਾ ਜਿਹੜਾ ਧੰਨਵਾਦ ਸੀ ਜਿਹੜਾ ਸਾਡਾ ਸਤਿਕਾਰ ਸੀ ਉਹ ਵੀ ਖੋ ਕੇ ਲੈ ਗਿਆ, ਥੈਂਕ ਯੂ ਵੀ ਜਿਹੜਾ ਸਾਡਾ ਲੋਕਾਂ ਨੇ ਕਰਨਾ ਸੀ ਸਾਡਾ ਧੰਨਵਾਦ ਉਹ ਵੀ ਖੋ ਕੇ ਲੈ ਗਿਆ, ਸਾਰਾ ਕੁਝ ਖੋ ਕੇ ਲੈ ਗਿਆ, ਲੁੱਟ ਕੇ ਲੈ ਗਿਆ, ਇਹਨੂੰ ਕਹਿੰਦੇ ਲੁੱਟ ਕੇ ਲੈ ਗਿਆ, ਇਸੇ ਕਰਕੇ ਤੇ ਆਪਾਂ ਗੱਲ ਕਰਦੇ ਹਾਂ ਨਾ, ਸੁਣੀ ਜਾਇਓ ਧਿਆਨ ਨਾਲ, ਫਿਰਦੇ ਠਗਵਾੜੇ ਨੇ ਜੇਬ ਕਤਰਿਆਂ ਦੀ ਗੱਲ ਥੋੜਾ ਕੋਈ ਜੇਬ ਕੱਟ ਕੇ ਲੈ ਗਿਆ ਕੋਈ ਪਰਸ ਮਾਰ ਕੇ ਲੈ ਗਿਆ ਕੋਈ ਬਟਵਾ ਮਾਰ ਕੇ ਲੈ ਗਿਆ ਕੋਈ ਤੇਰੀ ਜ਼ਮੀਨ ਜ਼ਬਤ ਕਰਨ ਦੀਆਂ ਗੱਲਾਂ ਕਰਦਾ ਪਰ ਜਿਹੜਾ ਆਹ ਲਾਣਾ ਤੁਰਿਆ ਫਿਰਦਾ ਇਹ ਤੇ ਸਾਰਾ ਕੁਝ ਹੀ ਲੁੱਟ ਕੇ ਲੈ ਗਏ
ਵੇਖੀ ਨਾ ਠੱਗਿਆ ਜਾਵੀ ਫਿਰਦੇ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ ਠਗਵਾੜੇ ਨੇ ਵੇਖੀ ਨਾ ਠੱਗਿਆ ਜਾਵੀ
ਜਿਵੇਂ ਕਿਸਾਨਾਂ ਦਾ ਮੁੱਦਾ ਨਹੀਂ ਚੱਲ ਰਿਹਾ ਹੁਣ ਕਿੰਨਾ ਰੌਲਾ ਸਾਰੇ ਪਾਸੇ ਪਿਆ ਪੰਜਾਬ ਬੰਦ ਹੋਇਆ ਕੱਲ 18 ਨੂੰ ਤੇ ਕਈ ਦਿਨਾਂ ਦਾ ਧਰਨਾ ਚੱਲਦਾ ਕਈ ਦਿਨਾਂ ਦਾ ਚੱਲ ਰਿਹਾ ਮੈਂ ਨੋਟ ਕਰਦਾ ਸੀ ਤਿੰਨ ਚਾਰ ਬੰਦੇ ਜਿਵੇਂ ਜਿਹੜੇ ਬੰਦਿਆਂ ਨੇ ਤਕਰੀਬਨ ਇਹ ਕਹਿ ਲਈਏ ਵੀ 31-32 ਜਥੇਬੰਦੀਆਂ ਕਿਸਾਨਾਂ ਦੀਆਂ ਜਿਨ੍ਹਾਂ ਨੇ ਧਰਨਾ ਲਾਇਆ ਰੌਲੇ ਰੱਪੇ ਕਈ ਦਿਨਾਂ ਤੋਂ ਚੱਲ ਰਹੇ ਉਹਨਾਂ ਦੇ ਮੁਖੀ ਹੈ ਜਿਵੇਂ ਇੱਕ ਦਾ ਨਾਮ ਬਲਵੀਰ ਸਿੰਘ ਰਾਜੇਵਾਲ ਇਹਨਾਂ ਨੇ ਚੁਣ ਲਿਆ ਕਮੇਟੀ ਬਣਾ ਲਈ ਓਂਕਾਰ ਸਿੰਘ ਅਗੋਲ ਹੈ ਅਵਤਾਰ ਸਿੰਘ ਪੇਧਨ ਜੋਰਾ ਸਿੰਘ ਉਗਰਾਹਾਂ ਇਹ ਬੰਦੇ ਅੱਗੇ ਲੱਗੇ ਹੋਏ ਆ ਜਿਹੜੇ ਕੰਮ ਕਰ ਰਹੇ ਜਿਨ੍ਹਾਂ ਨੇ ਕਿਸਾਨਾਂ ਦਾ ਮਸਲਾ ਕਈ ਦਿਨਾਂ ਤੋਂ ਚੁੱਕਿਆ ਪਰ ਤੁਸੀਂ ਆ ਜਿਹੜੇ ਬੰਦਿਆਂ ਦੇ ਮੈਂ ਨਾਂ ਲਏ ਨੇ ਸੁਣਿਆ ਭਲਾ ਨਾਂ ਕਿਸੇ ਛਾਇਆ ਕੌਣ ਹੋਇਆ ਜਿਹੜਾ ਹੁਣ ਚੱਲ ਰਿਹਾ ਸਾਰੇ ਪਾਸੇ ਛਾਏ ਕੌਣ ਹੋਏ ਛਾਏ ਕੋਈ ਹੋਰ ਨੇ ਕੰਮ ਕਿਸੇ ਹੋਰ ਨੇ ਕੀਤਾ ਸਮਝਦੇ ਹੋ ਗੱਲ ਆਪਣਾ ਸਾਰਾ ਵਿਸ਼ਾ ਜੋੜਨਾ ਜਿਹੜਾ ਪਿੱਛੇ ਗੱਲ ਕੀਤੀ ਹੈ ਇਹਨੂੰ ਜੋੜ ਕੇ ਵੇਖਿਓ ਮਤਲਬ ਕਰਦਾ ਕੋਈ ਹੈ ਤੇ ਕ੍ਰੈਡਿਟ ਲੈ ਜਾਂਦਾ ਕੋਈ ਹੋਏ ਰਿਹਾ ਹਮੇਸ਼ਾ ਤਿਆਰ ਬੈਠੇ ਹੁੰਦੇ ਨੇ ਤਿਆਰ ਬੈਠੇ ਮੰਨ ਲਓ ਬੰਦਿਆਂ ਨੇ ਮਿਹਨਤ ਕੀਤੀ ਹੈ ਲੋਕੀ ਉਹਨਾਂ ਤੇ ਭਰੋਸਾ ਕਰਦੇ ਨੇ ਕਿਸਾਨਾਂ ਦੀ ਜਥੇਬੰਦੀਆਂ ਦੀ ਕੌਲ ਦੇ ਉੱਤੇ ਪੰਜਾਬ ਦੇ ਲੋਕੀ ਤੁਰਦੇ ਆ, ਠੀਕ ਹੈ। ਧਾਰਮਿਕ ਬੰਦੇ ਆਵਾਜ਼ ਦਿੰਦੇ ਨੇ, ਲੋਕੀ ਤੁਰਦੇ ਨਹੀਂ, ਕਿਉਂਕਿ ਧਾਰਮਿਕ ਬੰਦਿਆਂ ਨੂੰ ਪਰਖ ਕੇ ਵੇਖ ਲਿਆ ਆ। ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ ਲੋਕ, ਪਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜਦੋਂ ਸੱਦਾ ਹੁੰਦਾ ਹੈ ਤੇ ਲੋਕੀ ਤੁਰਦੇ ਨਹੀਂ, ਕਿਉਂਕਿ ਭਰੋਸਾ ਤੋੜਿਆ ਗਿਆ ਆਗੂਆਂ ਵੱਲੋਂ, ਠੀਕ ਹੈ ਨਾ। ਇਦਾਂ ਹੀ ਹੁੰਦਾ। ਪਰ ਇੱਕ ਗੱਲ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ, ਚੇਤਾ ਇਹ ਰੱਖਿਓ ਵੀ ਇਹ ਜਿਹੜੇ ਮੁੱਦੇ ਹੁੰਦੇ ਨੇ ਹਾਈਜੈਕ ਹੋ ਜਾਂਦੇ ਨੇ। ਹੁਣ ਕਿੰਨੇ ਬੰਦੇ ਆ ਰਾਜਨੀਤਿਕ ਜਿਹੜੇ ਫਟਾਫਟ ਵਿੱਚ ਬੜੇ ਹੋਏ ਨੇ, ਇਦਾਂ ਹੀ ਹੈ ਨਾ। ਤੇ ਜਿਹੜੇ ਮੇਨ ਬੰਦੇ ਆ ਉਹ ਲੁਕ ਗਏ। ਇੱਥੇ ਕੱਲ ਜਿਹੜੇ ਹੁਣ ਮੈਂ ਗੱਲ ਕੀਤੀ ਨਾ ਬੰਦਿਆਂ ਦੀ, ਇੱਥੇ ਉਗਰਾਹਾਂ ਦਾ ਇੱਥੇ ਜਿਹੜਾ ਚੱਲ ਰਿਹਾ ਸੀ, ਮੇਨ ਬੰਦੇ ਲੱਗੇ ਹੋਏ ਸੀ ਪਟਿਆਲੇ ਧਰਨਾ ਸੀ। ਮੈਂ ਪੰਜ ਛੇ ਦਿਨ ਪਹਿਲਾਂ ਕਿਹਾ, ਮੈਂ ਕਿਹਾ ਆਪਾਂ ਜਦੋਂ ਲੰਘਦੇ ਸੀ ਬੱਸਾਂ ਦੀਆਂ ਬੱਸਾਂ, ਟਰੱਕਾਂ ਦੇ ਟਰੱਕ, ਮੈਂ ਗੱਲ ਕੀਤੀ ਲੰਗਰ 'ਚ, ਮੈਂ ਕਿਹਾ ਪਤਾ ਕਰੋ ਵੀ 5-7 ਹਜ਼ਾਰ ਬੰਦੇ ਦੀ ਰੋਟੀ ਤੁਸੀਂ ਨੋਰਮਲ ਨਾਲੋਂ ਵੱਧ ਬਣਾਓ, ਪ੍ਰਸ਼ਾਦਾ ਰੈਡੀ ਰੱਖੋ, ਵੀ ਇੰਨੀਆਂ ਬੱਸਾਂ ਟਰੱਕ ਜਾਣੇ ਨੇ ਤੇ ਰੁਕਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ 5% ਬੰਦੇ ਅੰਦਰ ਆਏ, 95% ਪਾਣੀ ਪੀਤਾ, ਬੱਸਾਂ 'ਚ ਬੈਠੇ ਤੇ ਲੰਘ ਗਏ। ਕਹਿੰਦੇ ਸਾਰਾ ਇੰਤਜ਼ਾਮ ਕੀਤਾ ਹੋਇਆ ਧਰਨਿਆਂ ਦੇ ਵਿੱਚ ਰੋਟੀ ਪਾਣੀ ਦਾ, ਪ੍ਰਸ਼ਾਦਾ ਉਹਨਾਂ ਨੇ ਛਕਿਆ ਨਹੀਂ, ਉੱਥੇ ਕੀਤਾ, ਆਪੇ ਕੀਤਾ, ਜ਼ੋਰ ਲਾਇਆ, ਸਾਰੀ ਮਿਹਨਤ ਕਰ ਰਹੇ ਨੇ ਬੰਦੇ, ਠੀਕ ਹੈ। ਤੇ ਰਾਜਨੀਤਿਕ ਬੰਦੇ ਕਿਵੇਂ? ਹੁਣ ਮੈਂ ਕੱਲ ਜਾਵਾਂ ਧਰਨੇ 'ਚ ਤੇ ਮੀਡੀਆ ਕਿਹਦੇ ਮਗਰ ਫਿਰੂ? ਆਪਣੇ ਅਗਰ ਭਾਈ ਰਣਜੀਤ ਸਿੰਘ, ਚਲੋ ਆਹ ਵਾਈਟ ਕਰੋ, ਆਹ ਕਰੋ, ਆਹ ਕਰੋ, ਫਟਾਫਟ 5 ਮਿੰਟ ਮੈਂ ਗਿਆ। ਪਰ ਜਿਹੜਾ ਬੰਦਾ ਉੱਥੇ ਲੱਗਿਆ ਇੰਨੇ ਦਿਨਾਂ ਦਾ, ਜਿਹਨੂੰ ਤਜਰਬਾ ਹੈ, ਮੈਨੂੰ ਤਜਰਬਾ ਹੈ ਕੋਈ ਇਸ ਵਿਸ਼ੇ ਤੇ, ਮੈਨੂੰ ਪਤਾ ਵੀ ਕੀ ਹੋ ਰਿਹਾ ਇਸ ਗੱਲ ਬਾਰੇ, ਮੈਨੂੰ ਕਿੰਨਾ ਕੁ ਤਜਰਬਾ, ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਾਂਗਾ। ਹੁਣ ਮੈਂ ਕੀ ਕਰਾਂ ਜੇ ਮੈਂ ਕਦੇ, ਮੈਂ ਸਪੋਰਟ ਕਰਦਾ, ਮੈਂ ਵੀਡੀਓ ਵੀ ਪਾਤੀ, ਮੈਂ ਗੱਲ ਕਹਿਤੀ, ਅੱਜ ਵੀ ਕਹਿ ਰਿਹਾ, ਪਰ ਹੁਣ ਜਿੱਥੇ ਗੱਲ ਕੈਮਰੇ ਅੱਗੇ ਆਉਣ ਦੀ ਹੈ, ਮਾਈਕਾਂ ਅੱਗੇ ਬੋਲਣ ਦੀ ਹੈ, ਉਹ ਕੰਮ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਇਹ ਮਸਲਾ ਚੱਕਿਆ, ਜਿਨ੍ਹਾਂ ਨੂੰ ਤਜਰਬਾ ਹੈ, ਜਿਹੜੇ ਕਰ ਸਕਦੇ ਆ, ਜਿਨ੍ਹਾਂ ਨੂੰ ਸਮਝ ਹੈ। ਪਰ ਹੋ ਕੀ ਰਿਹਾ, ਹੋ ਕੀ ਰਿਹਾ ਵੀ ਇੱਕ ਲਹਿਰ ਉੱਠੀ ਹੈ, ਜਿੰਨਾ ਕੁ ਅਸੀਂ ਅੱਗੇ ਚੱਲ ਸਕਦੇ ਹਾਂ ਕਰ ਲਈਏ ਫਟਾਫਟ। ਹਾਈਜੈਕ ਹੁੰਦਾ, ਬਰਗਾੜੀ ਆਪਾਂ ਦਰਦ ਕਰਕੇ ਗਏ ਹਾਂ, ਉੱਥੇ ਧਰਨਾ ਵੀ ਲੱਗਾ, ਬੈਠੇ ਵੀ, ਗ੍ਰਿਫਤਾਰ ਵੀ ਕਰ ਲਿਆ, ਡਾਂਗਾਂ ਵੀ ਖਾ ਲਈਆਂ, ਕੁੱਟ ਖਾ ਲਈ, ਲਾਸ਼ਾਂ ਪਈਆਂ ਦੀਆਂ ਫੋਟੋਆਂ ਦੇਖੋ ਸਾਰੇ ਬੰਦਿਆਂ ਦੀਆਂ, ਅੱਧੇ ਜਥੇ ਵਾਲੇ ਕੁੱਟੇ ਗਏ, ਗੱਡੀਆਂ ਤੁੜਾ ਲਈਆਂ ਆਪਣੀਆਂ, ਹੋ ਗਿਆ ਨਾ ਇੱਦਾਂ ਹੋ ਗਿਆ। ਪਰ ਇੱਕ ਟਾਈਮ ਆਇਆ ਜਿਹੜੇ ਬੰਦੇ ਰੋਜ਼ ਦੇ ਤਜਰਬੇ ਵਾਲੇ ਨੇ, ਪੋਲੀਟੀਕਲ ਬੰਦੇ, ਰਾਜਨੀਤਿਕ ਬੰਦੇ ਵੜ ਗਏ ਵਿੱਚ, ਛੱਡ ਕੇ ਪਰੇ ਹਟ ਕੇ ਕੀ ਕਰਦੇ ਫਿਰ ਉੱਥੇ? ਆ ਕੇ ਸਾਰਾ ਮਸਲਾ ਹਾਈਜੈਕ ਕਰ ਲਿਆ। ਹੋ ਜਾਂਦਾ ਨਾ ਹਾਈਜੈਕ, ਕਰਦਾ ਕੋਈ ਹੈ, ਮਿਹਨਤ ਕਿਸੇ ਨੇ ਕੀਤੀ ਹੈ ਲਾ ਲਾ ਕੇ, ਉਹਨਾਂ ਤੇ ਭਰੋਸਾ ਵੀ ਕਰਦੇ ਹੁੰਦੇ ਨੇ ਲੋਕ, ਪਰ ਵਿੱਚ ਆ ਕੇ ਕਰ ਲਓ ਫਿਰ ਭਾਈ ਤੁਸੀਂ ਕਰ ਲਓ, ਹੁਣ ਇਦਾਂ ਹੀ ਹੁੰਦਾ ਨਾ। ਤੇ ਜਿਹੜੇ ਬੰਦੇ ਵੀ ਕਰਦੇ ਨੇ ਉਹ ਕੋਸ਼ਿਸ਼ ਕਰਨ। ਇੱਕ ਮੈਂ ਹੋਰ ਕਿਸਾਨਾਂ ਦੇ ਆਗੂਆਂ ਨੂੰ ਕਹਿੰਦੇ ਆ ਹੱਥ ਜੋੜ ਕੇ, ਜਿਹੜਾ ਧਰਮ ਹੈ ਨਾ, ਧਰਮ ਚਾਹੇ ਕੋਈ ਵੀ ਹੋਵੇ, ਇਹਨਾਂ ਧਰਮ ਦੇ ਸਿਸਟਮ ਨੂੰ ਪਰੇ ਰੱਖਿਆ ਜਾਵੇ, ਇਹ ਜ਼ਰੂਰੀ ਗੱਲ ਹੈ। ਕਿਉਂਕਿ ਇੱਕ ਗੱਲ ਸਾਨੂੰ ਇਹ ਨੋਟ ਕਰਨ ਵਾਲੀ ਗੱਲ ਹੈ, ਉੱਥੇ ਗੱਲ ਤੁਸੀਂ ਕਿਸਾਨ ਦੀ ਕਰਦੇ ਹੋ, ਮਜ਼ਦੂਰ ਦੀ ਕਰਦੇ ਹੋ, ਠੀਕ ਹੈ ਨਾ। ਜਿਹੜੇ ਬੰਦੇ ਧਰਮ ਦਾ ਢਾਂਚਾ ਹੈ ਨਾ ਸਾਡਾ, ਧਰਮ ਦੇ ਨਾਂ ਉੱਤੇ ਜਿਹੜੀਆਂ ਗੱਲਾਂ ਕਰਕੇ ਜਿੱਦਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਧਾਰਮਿਕ ਬੰਦੇ ਵੀ ਘਾਣ ਬਥੇਰਾ ਕਰਾ ਚੁੱਕੇ ਅੱਜ ਤੱਕ ਲੋਕਾਂ ਦਾ। ਧਾਰਮਿਕ ਬੰਦੇ ਢਾਂਚਾ ਜਿਹੜਾ ਨਾ ਪਿਛਲਿਆਂ ਸਾਲਾਂ ਦੇ ਵਿੱਚ ਆਪਾਂ ਵੇਖਿਆ, ਹੁਣ ਜੇ ਮੰਨ ਲਓ ਇਹਨਾਂ ਧਰਨਿਆਂ ਨੂੰ ਧਰਮ ਮੁਕਤ ਰੱਖਿਆ ਜਾਵੇ, ਜਿਹਦੇ ਵਿੱਚ ਕੋਈ ਆ ਕੇ ਬਹਿ ਜੇ, ਕੋਈ ਬੈਠ ਗਿਆ ਆ ਕੇ, ਉਹ ਇਹ ਨਾ ਹੋਵੇ ਵੀ ਕਿਹੜੇ ਧਰਮ ਵਾਲੇ ਲੋਕ ਨੇ ਇਹਦੇ ਵਿੱਚ, ਜਾਂ ਕੋਈ ਧਰਮ ਵਾਲੀ ਜਿਹੜੀ ਚੀਜ਼ ਹੈ ਉਹਨੂੰ ਸਾਈਡ ਤੇ ਰੱਖੋ। ਮਸਲਾ ਹੈਗਾ ਆ, ਜਿਹੜੇ ਮਸਲੇ ਦੀ ਗੱਲ ਕਰਨੀ ਹੈ ਉਹ ਤੁਸੀਂ ਗੱਲ ਕਰੋ ਸਿੱਧੀ। ਹੁਣ ਮੈਂ ਇੱਕ ਗੱਲ ਨੋਟ ਕਰਦਾ ਸੀ ਵੀ ਕਿਸਾਨਾਂ ਦਾ ਜਿਹੜਾ ਢਾਂਚਾ ਹੈ, ਉਹ ਜਿਹੜਾ ਮੈਂ ਸਟੇਟਮੈਂਟ ਮੋਦੀ ਦੀ ਵੀ ਸੁਣੀ ਹੈ ਉੱਧਰ ਲਿਆ ਗੁਰੂਆਂ ਦੀ, ਕਹਿੰਦੇ ਜੀ ਇਹਦੇ ਨਾਲ ਤੇ ਕਿਸਾਨਾਂ ਦਾ ਭਲਾ ਹੋਣਾ, ਇਹਦੇ ਨਾਲ ਨੁਕਸਾਨ ਨਹੀਂ, ਇਹ ਕਹਿੰਦੇ ਕਿਸਾਨਾਂ ਦੇ ਹਿੱਤ ਵਿੱਚ ਜਾਊ, ਇੱਦਾਂ ਹੀ ਕਹਿੰਦੇ ਆ ਨਾ, ਇਹ ਬਿੱਲ ਜਿਹੜੇ ਪਾਸ ਕੀਤੇ ਆ ਕਿਸਾਨਾਂ ਦੇ ਹਿੱਤ ਵਿੱਚ ਨੇ। ਕਿਸਾਨ ਕਹਿੰਦੇ ਆ ਸਾਨੂੰ ਲੋੜ ਨਹੀਂ,
ਉਹ ਕਹਿੰਦੇ ਆ ਵੀ ਇਹਦੇ ਨਾਲ ਭਲਾ ਹੈ, ਠੀਕ ਹੈ। ਆਪਣੇ ਸਾਰੇ ਜਿਹੜੇ ਸਮਝਦਾਰ ਬੰਦੇ ਆ ਜਿਹੜੇ ਕਹਿੰਦੇ ਵੀ ਇਹਦੇ ਨਾਲ ਸਾਡਾ ਭਲਾ ਹੋਣਾ ਨਹੀਂ, ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਇਹਨਾਂ ਚੀਜ਼ਾਂ ਨੂੰ ਵਾਪਸ ਲੈ ਲੈਣ ਵੀ ਤੁਸੀਂ ਧੱਕੇ ਨਾਲ ਭਲਾ ਫਿਰ ਕਿਉਂ ਕਰ ਦਿੰਦੇ ਹੋ, ਅਗਲਾ ਸਾਨੂੰ ਨਹੀਂ ਪਸੰਦ, ਪੰਜਾਬ ਕਿਸਾਨਾਂ ਦਾ ਭਲਾ ਸੋਚਦੇ ਹੋ, ਕਿਸਾਨ ਕਹਿੰਦੇ ਸਾਨੂੰ ਪਸੰਦ ਨਹੀਂ, ਤੇ ਫਿਰ ਛੱਡੋ ਪਰੇ ਫਿਰ ਤੁਸੀਂ ਰਹਿਣ ਦਿਓ। ਤੁਸੀਂ ਧੱਕੇ ਨਾਲ ਕਹਿੰਦੇ ਹੋ ਵੀ ਹੁਣ ਖਵਾਉਣਾ, ਅਗਲਾ ਕਵੇ ਮੈਂ ਲੰਗਰ ਖਵਾਉਣਾ ਤੈਨੂੰ, ਮੈਂ ਰੋਟੀ ਖਵਾਉਣੀ ਹੈ, ਅਗਲਾ ਕਵੇ ਤੇਰੀ ਰੋਟੀ 'ਚ ਜ਼ਹਿਰ ਹੈ ਮੈਂ ਨਹੀਂ ਖਾਣੀ, ਨਾ ਕਰ ਦੇਵੇ ਅਗਲਾ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ, ਅਗਲਾ ਕਵੇ ਲੈ ਯਾਰ ਅਸੀਂ ਤਾਂ ਅਸੀਂ ਤੇ ਇਹਦੇ 'ਚ ਤੇ ਕੋਈ ਨੁਕਸਾਨ ਨਹੀਂ, ਅਸੀਂ ਤੇ ਬੜੀ ਰੀਝ ਨਾਲ ਬਣਾਈ ਹੈ, ਇਹਦਾ ਤੇ ਫਾਇਦਾ ਬਹੁਤ ਹੋਊਗਾ, ਇਹਦੀ ਤੇ ਖੁਰਾਕ ਹੈ, ਇਹ ਤੇ ਬਹੁਤ ਚੰਗੀ ਚੀਜ਼ ਹੈ, ਤੇ ਜਦੋਂ ਅਗਲਾ ਨਹੀਂ ਕਹਿੰਦਾ ਮੈਂ ਖਾਣੀ ਨਹੀਂ ਖਾਣੀ, ਤੇ ਤੁਸੀਂ ਧੱਕੇ ਨਾਲ ਖਵਾਉਣੀ। ਜਦੋਂ ਸਾਰੇ ਪੰਜਾਬ ਦੇ ਹਰਿਆਣੇ ਦੇ ਲੋਕ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗਾ, ਸਾਨੂੰ ਨਹੀਂ ਚਾਹੀਦਾ, ਕਿਸਾਨਾਂ ਦੀ ਖੁਸ਼ੀ ਲੈਣੀ ਹੈ, ਕਿਸਾਨਾਂ ਦਾ ਭਲਾ ਸੋਚਦੇ ਹੋ, ਕਿਸਾਨ ਕਹਿੰਦੇ ਨੇ ਸਾਨੂੰ ਚਾਹੀਦਾ ਨਹੀਂ, ਬਸ ਫਿਰ ਰਹਿਣ ਦਿਓ, ਵਾਪਸ ਕਰੋ। ਧੱਕੇ ਨਾਲ ਤੁਸੀਂ ਕਾਹਦੇ ਲਈ ਕਰਦੇ ਆ, ਮਤਲਬ ਇਹ ਆ ਵੀ ਗੱਲ ਵਿੱਚੋਂ ਕੁਝ ਹੋਰ ਇੱਥੋਂ ਦੇਖੋ ਡਬਲ ਗਲਤ ਹੈ, ਉਹ ਅਗਲਾ ਆਪਣੀ ਕਰਦੇ, ਇੱਧਰ ਵਾਲੇ ਆਪਣੀ ਕਰਦੇ ਆ, ਪਰ ਜੇ ਅਗਲਾ ਧੱਕੇ ਨਾਲ ਖਵਾਉਂਦਾ ਹੈ ਧੱਕੇ ਨਾਲ ਕਹਿੰਦੇ ਭਲਾ ਕਰਨਾ ਹੀ ਕਰਨਾ ਅਸੀਂ, ਇਹਦਾ ਮਤਲਬ ਕੁਛ ਦਾਲ ਵਿੱਚ ਕਾਲਾ। ਕਿਸਾਨ ਕੋਈ ਵੀ ਅੱਜ ਪਰਸੈਂਟੇਜ ਕੱਢੋ ਵੀ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਚੋਂ ਕਿੰਨੇ ਕਿਸਾਨ ਹੋਣਗੇ ਜਿਹੜੇ ਕਹਿਣਗੇ ਬਿੱਲ ਲਾਗੂ ਹੋਵੇ, ਕਿੰਨੇ ਪਰਸੈਂਟ ਲਾਗੂ? 1% ਕਹਿਣਗੇ ਲਾਗੂ ਹੋਵੇ, 99% ਕਹਿਣਗੇ ਲਾਗੂ ਨਾ ਹੋਵੇ। ਪਤਾ ਵੀ ਸਾਰੇ ਕਿਸਾਨ ਖੁਸ਼ ਨਹੀਂ, ਫਿਰ ਵਾਪਸ ਕਰ ਦਿਓ, ਕਿਸਾਨਾਂ ਦੇ ਭਲੇ ਨਹੀਂ ਕਰਦੇ। ਇਹਦਾ ਮਤਲਬ ਜੇ ਧੱਕੇ ਨਾਲ ਲਾਗੂ ਕਰਾਉਂਦੇ ਹੋ, ਕਿਸਾਨ ਖੁਸ਼ ਵੀ ਨਹੀਂ ਹੈਗੇ, ਤੇ ਇਹਦਾ ਮਤਲਬ ਦਾਲ 'ਚ ਕੁਝ ਕਾਲਾ ਹੈਗਾ। ਮੰਨੋ ਚਾਹੇ ਨਾ ਮੰਨੋ, ਮੰਨੋ ਚਾਹੇ ਨਾ, ਕਾਲਾ ਹੈ ਕੁਛ ਦਾਲ 'ਚ, ਧੱਕੇ ਨਾਲ ਤਾਂ ਲਾਗੂ ਕਰਾਉਂਦੇ। ਜੁਗਲਾ ਚਾਹੁੰਦਾ ਨਹੀਂ, ਬਸ ਫਿਰ ਤੁਸੀਂ ਕਹਿੰਦੇ ਭਲਾ ਹੋ ਜੂ ਜੀ ਕਿਸਾਨ ਦਾ, ਆੜਤੀਏ ਖਤਮ ਹੋ ਜਾਣਗੇ, ਵਿਚੋਲਗੇ ਵਿਚੋਲੇ ਖਤਮ ਹੋ ਜਾਣਗੇ, ਵਿਚੋਲੀਏ ਵਿਚੋਲੀਏ ਖਤਮ ਕਰਨ ਦੀ ਗੱਲ ਕਰਦਾ ਮੈਂ ਤੁਹਾਡੀ ਸਪੀਚ, ਤੇ ਤੁਹਾਨੂੰ ਲੱਗਦਾ ਅਗਲਾ ਕਹਿੰਦਾ ਸਾਨੂੰ ਲੋੜ ਨਹੀਂ, ਬਸ ਮੈਂ ਰਹਿਣ ਦਿਓ। ਧੱਕੇ ਨਾਲ ਕਰਨਾ, ਗਲ ਚ ਅੰਗੂਠਾ ਦੇ ਕੇ ਕਰਨਾ। ਕੋਰੋਨਾ ਵਰਗੀ ਮਹਾਮਾਰੀ ਚੱਲਦੀ ਹੈ, ਲੱਖਾਂ ਲੋਕਾਂ ਦਾ ਇਕੱਠ ਹੋ ਰਿਹਾ, ਕਿੰਨਿਆਂ ਨੂੰ ਫੈਲ ਸਕਦਾ? ਪਰ ਇਸ ਗੱਲ ਦਾ ਸਰਕਾਰ ਨੂੰ ਫਿਕਰ ਹੈ? ਉਹ ਕਹਿਣ ਵੀ ਨਾ ਬਈ ਦੇਖੋ ਕਿਸਾਨੋ, ਹੱਥ ਜੋੜੇ ਤੁਹਾਡੇ ਅੱਗੇ, ਬਿੱਲ ਕੀਤਾ ਸੀ ਤੁਹਾਡੇ ਫਾਇਦੇ ਲਈ, ਤੁਸੀਂ ਤੇ ਏਡੇ ਏਡੇ ਇਕੱਠ ਕਰਨ ਲੱਗ ਗਏ, ਚੱਕੋ ਸਾਨੂੰ ਨਹੀਂ ਲੋੜ, ਬਿਮਾਰ ਹੋ ਜਾਓਗੇ, ਸਾਨੂੰ ਤੁਹਾਡਾ ਫਿਕਰ ਬਹੁਤ ਹੈ, ਫਿਰ ਕਰਾਂਗੇ 5 ਸਾਲ ਬਾਅਦ ਗੱਲ, ਹੁਣ ਬੰਦ ਕਰ ਦਿਓ, ਖਤਮ ਕਰੋ। ਜੇ ਤੁਹਾਨੂੰ ਸੱਚੀ ਪਿਆਰ ਹੈ, ਇੱਕ ਤੇ ਬਿਮਾਰ ਹੋਣਗੇ ਇੰਨੇ ਬੰਦੇ ਇਕੱਠੇ ਹੋਣ ਲੱਗ ਗਏ, ਉਧਰੋਂ ਤੁਸੀਂ ਕਹਿੰਦੇ ਅਸੀਂ ਭਲਾ ਕਰਨੇ ਆ, ਇਹਦਾ ਮਤਲਬ ਨਹੀਂ ਕੋਈ ਗੱਲ ਹੈਗੀ ਹੈ ਵਿੱਚੋਂ। ਹੁਣ ਤੇ ਸ਼ੱਕ ਪੈਂਦਾ, ਹੁਣ ਤੇ ਸ਼ੱਕ ਪੈਂਦਾ ਵੀ ਵਿੱਚੋਂ ਕੋਈ ਗੱਲ ਹੈਗੀ ਹੈ, ਜਿਹੜੀ ਵਪਾਰੀਆਂ ਵਾਲੀ ਗੱਲ ਹੈ ਵੀ ਵਪਾਰੀ ਆਉਣਗੇ ਫੈਕਟਰੀਆਂ, ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲੈਣਾ, ਫਿਰ ਲੱਗਦਾ ਨਹੀਂ ਇਹ ਚੀਜ਼, ਸਮਝ ਨਹੀਂ ਆਉਂਦੀ? ਹੁਣ ਤੇ ਸ਼ੱਕ ਪੈਂਦਾ ਇਸ ਗੱਲ ਨੂੰ ਵੀ ਕੁਝ ਨਾ ਕੁਝ ਤੇ ਹੋਊ, ਫਿਰ ਜਿਹੜੇ ਮੰਨਦੇ ਹੀ ਨਹੀਂ ਧੱਕਾ ਕਰਦੇ ਆ। ਤਾਂ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਧਾਰਮਿਕ ਬੰਦੇ ਨਾ ਘਾਣ ਬਹੁਤ ਕਰਾਉਂਦੇ ਆ। ਵੇਖਿਓ ਸਟੇਟਮੈਂਟ ਜਦੋਂ ਦੇਣੀ ਹੈ ਨਾ, ਗਰਮ ਸਟੇਟਮੈਂਟ ਦਾ ਸਵਾਦ ਬਹੁਤ ਆਉਂਦਾ। ਅਸੀਂ ਵੱਡੇ ਵੱਡੇ ਇਕੱਠਾਂ 'ਚ ਬੋਲਿਆ, ਆਪਾਂ ਬੋਲਿਆ ਪ੍ਰਾਈਮ ਟਾਈਮ 'ਤੇ ਬੋਲਿਆ, ਐ ਜਦੋਂ ਇੰਨੀ ਦੁਨੀਆ ਵਿੱਚ ਖੜ ਕੇ ਜਦੋਂ ਬੰਦਾ ਇਹ ਬੋਲਦਾ ਹੈ ਨਾ, ਉਹਨੂੰ ਇੱਕ ਚਕਾਰਾ ਛੱਡ ਦੇਵੇ ਫਿਰ ਬੰਦਾ ਇੱਥੋਂ ਇੱਥੇ ਜਾਂਦਾ, ਵਿੱਚ ਦੀ ਕੋਈ ਹੋਰ ਚਕਾਰਾ ਛੱਡ ਇੱਥੇ ਜਾਂਦਾ, ਉਹ ਫਿਰ ਇਹ ਭੁੱਲ ਜਾਂਦਾ ਵੀ ਮੈਂ ਸਟੇਟਮੈਂਟਾਂ ਦੇ ਕੀ ਰਿਹਾ। ਫਿਰ ਜਕਾਰਿਆਂ ਲਈ ਸਟੇਟਮੈਂਟ ਆਉਣ ਲੱਗ ਜਾਂਦੀਆਂ ਵੀ ਹੋਰ ਵੱਡੀ ਸਟੇਟਮੈਂਟ ਦਊ ਜਕਾਰਾ ਜ਼ਿਆਦਾ ਵੱਡਾ, ਹੋਰ ਵੱਡੀ ਸਟੇਟਮੈਂਟ ਦਊ ਜਕਾਰਾ ਉਦੋਂ ਵੱਡਾ ਆਊ, ਇੱਦਾਂ ਹੋ ਜਾਣਾ, ਇਹ ਹੋ ਜਾਣਾ। ਹੁਣ ਜਿਹੜਾ ਜਕਾਰਿਆਂ ਨੂੰ ਵੇਖ ਕੇ ਸਟੇਟਮੈਂਟਾਂ ਦਊਗਾ ਉਹਨੇ ਭਲਾ ਵੇਖ ਕੇ ਨਹੀਂ ਦੇਣਾ। ਪੰਜਾਬੀਆਂ ਦਾ ਭਲਾ ਕਿਸ ਗੱਲ 'ਚ ਹੈ? ਉਹਨੇ ਕਹਿਣਾ ਚੁੱਕ ਦਿਆਂਗੇ, ਫੱਟੇ ਮਾਰ ਦਿਆਂਗੇ, ਐਂ ਵੱਢ ਦਿਆਂਗੇ, ਅਸੀਂ ਤੇ ਟੁਕੜੇ ਟੁਕੜੇ ਕਰ ਦਿਆਂਗੇ, ਉੱਡਾ ਵੱਡਾ ਜੋਸ਼, ਚੀਕਾਂ ਕੂਕਾਂ, ਜਦੋਂ ਆਹ ਸਟੇਟਮੈਂਟ ਆਉਣੀ ਹੈ ਚੀਕਾਂ ਕੂਕਾਂ ਆਉਣੀਆਂ। ਪਰ ਜਿਹੜਾ ਠਹਿਰਾਵ ਹੈ ਸਮਝ ਕੇ ਸਟੇਟਮੈਂਟ ਆਉਣੀ ਹੈ ਜਿਹੜੀ, ਉਹਦੇ ਵਿੱਚ ਜਕਾਰਿਆਂ ਦੀ ਲੋੜ ਨਹੀਂ, ਲੋਕਾਂ ਦੇ ਭਲੇ ਦੀ ਲੋੜ ਹੈ, ਨਾਰਿਆਂ ਦੀ ਲੋੜ ਨਹੀਂ, ਉੱਥੇ ਲੋਕਾਂ ਦਾ ਭਲਾ ਕਿਸ ਗੱਲ 'ਚ ਹੈ? ਤੇ ਹਰ ਬੰਦਾ ਇਹ ਚੇਤਾ ਰੱਖਿਓ, ਪੰਜਾਬ ਦਾ ਘਾਣ ਬੜੇ ਤਰੀਕਿਆਂ ਨਾਲ ਪਹਿਲਾਂ ਹੋਇਆ, ਹੁਣ ਵੀ ਹੋ ਰਿਹਾ। ਲੜਾਈ ਕੋਈ ਵੀ ਹੈ, ਲੜਨੀ ਦਿਮਾਗ ਨਾਲ ਪੈਣੀ ਹੈ, ਧੱਕੇ ਨਾਲ ਨਹੀਂ। ਬਹੁ ਗਿਣਤੀ ਉੱਧਰ ਹੈ, ਇਕੱਠ ਹੈ ਬੜਾ, ਵੱਡੇ ਨੇ, 70 ਲੱਖ ਨੇ। ਕੋਈ ਵੀ ਜਿਹੜੀ ਲੜਾਈ ਲੜੋਗੇ
ਉਹਨੂੰ ਬੜੇ ਦਿਮਾਗ ਨਾਲ ਲੜੋ, ਆਗੂ ਜਿਹੜੇ ਅੱਗੇ ਲੱਗੇ ਆ ਉਹਨਾਂ ਨੂੰ ਸਿਆਣੇ ਤਰੀਕੇ ਨਾਲ ਕਰਨ ਦਿਓ। ਕੋਈ ਵੀ ਗੱਲ ਏਦਾਂ ਦੀ ਨਾ ਹੋਵੇ ਕਿ ਭੜਕਾਹਟ ਪੈਦਾ ਹੋ ਜਾਏ। ਸਾਡੇ ਕੋਲ ਦੁਨਾਲੀ ਹੋਣੀ ਹੈ, ਅਗਲੇ ਕੋਲ 147 ਹੋਣੀ ਹੈ। ਜਿੱਦਣ ਸਾਡੇ ਕੋਲ 147 ਹੋਣੀ ਹੈ, ਅਗਲੇ ਕੋਲ ਤੋਪ ਹੋਣੀ ਹੈ, ਟੈਂਕ ਹੋਣਾ, ਕਿਉਂਕਿ ਵੱਡੇ ਨੇ, ਭੀੜ ਬੜੀ ਹੈ ਉਹਨਾਂ ਕੋਲ, ਤੇ ਛੋਟੇ ਜਿਹੇ ਤੇ ਹੈਗੇ ਆ, ਪਹਿਲਾਂ ਧੱਕਾ ਤੇ ਪਹਿਲਾਂ ਹੀ ਹੋ ਰਿਹਾ। ਜ਼ਮੀਨਾਂ ਦਾ ਕਰਦਿਆਂ ਕਰਦਿਆਂ ਕਿਤੇ ਜਵਾਨੀ ਦਾ ਘਾਣ ਨਾ ਕਰਨ ਤੁਰ ਪੈਣ। ਅਸੀਂ ਜਕਾਰਾ ਸਟੇਟਮੈਂਟ ਦੇਣ ਵੇਲੇ ਵੀ ਜਿੱਡੀ ਵੱਡੀ ਸਟੇਟਮੈਂਟ ਦੇਵਾਂਗੇ, ਵੀਡੀਓ ਬਣ ਗਈ, ਫੈਲ ਗਈ ਸਾਰੇ ਪਾਸੇ, ਵਾਹ ਵੀ ਵਾਹ, ਵੱਟ ਕੱਢ ਤੇ। ਪੰਜਾਬੀਆਂ ਚ ਸੁਭਾਅ ਹੈ, ਜਿੰਨੀ ਢਾਡੀਆਂ ਵਾਂਗੂ ਠੋਕ ਕੇ ਸਟੇਟਮੈਂਟ ਦਊਂਗੇ ਉਹਨਾਂ ਜਕਾਰੇ ਜ਼ਿਆਦਾ ਲਾਉਂਦੇ ਆ। ਪਰ ਸਟੇਟਮੈਂਟ ਜਕਾਰਿਆਂ ਲਈ ਨਾ ਆਵੇ, ਲੋਕਾਂ ਦੇ ਭਲੇ ਲਈ ਆਵੇ, ਸਮਝ ਤੋਂ ਆਵੇ, ਪੂਰੀ ਪੂਰੀ ਆਵੇ, ਠੀਕ ਠੀਕ ਆਵੇ, ਜਿਹਦੇ ਚ ਨੁਕਸਾਨ ਨਾ ਹੋਵੇ। ਜਿਹੜੇ ਬੰਦੇ ਤਜਰਬੇ ਵਾਲੇ ਨੇ, ਜਾਣਕਾਰ ਨੇ, ਜਿਨ੍ਹਾਂ ਨੇ ਪੰਗਾ ਲਿਆ ਹੈ, ਲੱਗੇ ਹੋਏ ਨੇ ਜਿਹੜੇ, ਉਹਨਾਂ ਦੇ ਮਗਰ ਲੱਗੇ ਰਹਿਣ ਬਸ। ਅਗਲਾ ਕਹੇ ਤੈਨੂੰ ਬੁਲਾਉਣਾ ਹੈ, ਮੈਂ ਕੱਲ੍ਹ ਸੋਚਾਂ ਮੈਂ ਜਾਵਾਂ ਪਟਿਆਲੇ, ਫਿਰ ਮੈਂ ਕਹਾਂ ਵੀ ਜੇ ਮੈਂ ਉੱਥੇ ਗਿਆ ਤੇ ਮੀਡੀਆ ਵਾਲਿਆਂ ਨੇ ਮੇਰੇ ਮਗਰ ਮਗਰ ਭੱਜੇ ਫਿਰਨਾ, ਕੱਲ੍ਹ ਮੈਂ ਸੋਚਾਂ ਇਹ ਗੱਲ। ਹੁਣ ਜੇ ਮੈਂ ਜਾਵਾਂ, ਜਿੱਥੇ ਪਿੱਛੇ ਬੈਠਾ ਜਾਂਦਾ ਬਹਿ ਜਾਓ ਬਸ, ਪਰ ਸਟੇਟਮੈਂਟ ਉਹਨੂੰ ਦੇਣ ਦਿਓ ਜਿਹੜਾ ਉਸ ਗੱਲ ਦਾ ਬਾਹਰ ਹੋਵੇ। ਚਾਰ ਬੰਦੇ ਨੇ, ਚਾਰ ਬੋਲਣ, ਜਿਹੜੇ ਜਿਹੜੇ ਮੁਖੀ ਨੇ ਉਹ ਗੱਲ ਕਰਨ। ਸਟੇਟਮੈਂਟ ਕਰਨੀ ਕਿਸੇ ਨੇ ਤੇ ਭਰਨੀ ਕਿਸੇ ਨੇ। ਹੁਣ ਰਾਜਨੀਤਿਕਾਂ ਨੇ ਹਾਈਜੈਕ ਨਹੀਂ ਕਰ ਲਿਆ, ਕੱਲ ਕਿਧਰੇ ਅਕਾਲੀ ਕਾਂਗਰਸੀ ਸਾਰਿਆਂ ਨੇ ਆਪਣੇ ਆਪਣੇ ਧਰਨੇ ਲਾ ਲਏ। ਕੀ ਧਰਨੇ ਇਹਨਾਂ ਨੇ ਸ਼ੁਰੂ ਕੀਤੇ ਸੀ, ਕੀ ਇਹਨਾਂ ਨੂੰ ਤਕਲੀਫ ਹੋਈ ਸੀ ਪਹਿਲਾਂ? ਇਹ ਹੁਣ ਸਾਰੇ ਹੀ ਚੱਲਦੀ ਗੰਗਾ ਦੇ ਵਿੱਚ ਸਾਰੇ ਹੱਥ ਧੋ ਲਓ, ਰਾਜਨੀਤਿਕ ਹੀ ਨਹੀਂ ਹੋ ਗਈ ਨਾ ਹੋ ਗਿਆ। ਹੁਣ ਮੇਰੀ ਗੱਲ ਸੁਣੋ, ਜਿੰਨਾ ਇਹ ਖਲਾਰਾ ਪਿਆ ਇਹਦਾ ਲਾਹਾ ਤੇ ਕੋਈ ਲੈ ਕੇ ਜਾਊ, ਨਿਕਲੂ ਕੀ? ਲਾਹਾ ਲੈਣਾ ਕਿਸੇ ਨਾ ਕਿਸੇ ਨੇ। ਤੇ ਸਿਆਣੇ ਬੰਦੇ ਜਿਹੜੇ ਨੇ, ਜਿਸ ਵੇਗ ਜਿੱਦਾਂ ਵਹਾਅ ਤਕੜਾ ਹੋਵੇ ਉਹਨੂੰ ਸਹੀ ਮੋੜ ਦਿੰਦੇ ਨੇ, ਸਹੀ ਮੋੜ ਦਿੰਦੇ। ਹੁਣ ਇੱਕ ਗੱਲ ਕਲੀਅਰ ਹੈ ਯਾਰ, ਅਸੀਂ ਕਹਾਂਗੇ ਮੈਂ ਜਕਾਰਾ ਲਾਉਣਾ, ਕੋਈ ਉੱਥੇ ਹਿੰਦੂ ਕਹੂ ਆ ਕੇ ਬਹਿ ਜੂ ਮੈਂ ਸ਼੍ਰੀ ਰਾਮ ਦਾ ਨਾਰਾ ਲਾਉਣਾ, ਕੋਈ ਰਾਧਾ ਸਵਾਮੀ ਆ ਕੇ ਕਹੂ ਮੈਂ ਜੀ ਰਾਧਾ ਸਵਾਮੀ ਕਹਿ ਕੇ ਸਮਾਪਤੀ ਕਰੂ, ਤੀਜਾ ਆ ਕੇ ਕਹੂ ਮੈਂ ਧੰਨ ਧੰਨ ਸਤਿਗੁਰੂ ਵਾਲਾ ਆ, ਮੈਂ ਮੇਰੀ ਵੀ ਹਾਜ਼ਰੀ ਲਵਾਓ ਵਿੱਚ, ਕੋਈ ਧੰਨ ਨਿਰੰਕਾਰ ਕਹੂ ਆ ਕੇ, ਕਹੂ ਕਿ ਨਹੀਂ ਸਾਰੇ? ਫਿਰ ਇਹਨੂੰ ਧਰਮ ਮੁਕਤ ਰੱਖੋ, ਇਹਨਾਂ ਚੀਜ਼ਾਂ ਇਹਨੂੰ ਪਰੇ ਰੱਖੋ, ਇਹ ਕਿਸਾਨਾਂ ਦਾ ਮਸਲਾ ਹੈ, ਇਹਨੂੰ ਧਰਮ ਮੁਕਤ ਰੱਖੋ, ਇਹਨੂੰ ਸਾਈਡ ਤੇ ਰੱਖੋ। ਜਿਹੜੇ ਬੰਦੇ ਕਰ ਰਹੇ ਨੇ ਉਹ ਕਹਿਣ ਵੀ ਆਹ ਮਸਲਾ ਹੈ ਭਾਈ, ਇਹ ਤੇ ਧਰਮ ਦਾ ਮਸਲਾ ਨਹੀਂ, ਜਿਹੜੀ ਅਸਲ ਗੱਲ ਹੈ ਉਹਨੂੰ ਰੱਖੋ, ਉਹ ਕਰੋ, ਕੀ ਪ੍ਰੋਬਲਮ ਹੈ, ਕਿੱਦਾਂ ਨਜਿੱਠਣਾ, ਕਿਵੇਂ ਕਰਨਾ, ਉਹਦਾ ਹੱਲ ਕਰੋ। ਬਾਕੀ ਹੋਰ ਵੀ ਗੱਲ ਮੈਂ ਪੰਜਾਬੀਓ ਕਹਿ ਦਿਆਂ, ਜੇ ਬਿੱਲ ਵਾਪਸ ਵੀ ਮੁੜ ਗਿਆ ਨਾ ਤੇ ਤਾਂ ਵੀ ਜਾਣਕਾਰ ਦੱਸਦੇ ਐ 10 ਸਾਲਾਂ ਤੱਕ ਸਾਡਾ ਤੇ ਪਾਣੀ ਖਤਮ ਹੋ ਰਿਹਾ ਧਰਤੀ ਦਾ। ਅਗਲਾ ਤੇ ਫਿਰ ਮਸਲਾ ਇਹੋ ਹੀ, ਤੇ ਕਿਤੇ ਨਾ ਕਿਤੇ ਆਪਣੇ ਦਿਮਾਗ ਵਰਤਣੇ ਪੈਣੇ ਆ। ਹੋਰ ਵੀ ਨਾਲ ਨਾਲ ਜਿੱਥੇ ਖੇਤੀਬਾੜੀ ਕਰਨੀ ਹੈ ਉੱਥੇ ਨਾਲ ਨਾਲ ਕੁਝ ਹੋਰ ਵੀ ਸਿੱਖੀਏ, ਨਵੇਂ ਨਵੇਂ ਕੰਮ ਸਿੱਖੀਏ, ਬੱਚਿਆਂ ਨੂੰ ਨਵੇਂ ਨਵੇਂ ਕੰਮਾਂ 'ਚ ਪਾਈਏ, ਜਿਹੜੀਆਂ ਚੀਜ਼ਾਂ ਜ਼ਿਆਦਾ ਆਲੇ ਦੁਆਲੇ ਨੇ ਉਹ ਵੀ ਸਿਖਾਉਣੀਆਂ ਸ਼ੁਰੂ ਕਰੀਏ। ਇਹਨਾਂ ਦੇ ਨਾਲ ਮੁਕਾਬਲਾ ਸਾਈਡ 'ਤੇ ਹੁੰਦਾ ਰਹੇ, ਜਿਹੜੀ ਗੱਲ ਚੱਲ ਰਹੀ ਹੈ ਚੱਲਦੀ ਰਹੇ, ਪਰ ਨਾਲ ਨਾਲ ਸੋਚੀਏ। ਮੈਂ ਉਦਣ ਵੀ ਗੱਲ ਕੀਤੀ ਸੀ, ਸੰਨ 47 ਵੇਲੇ ਉੱਜੜ ਕੇ ਜਿਹੜੇ ਵਸੇ ਸੀ ਨਾ, ਤਜਰਬਾ ਉਹਨਾਂ ਨੂੰ ਬਥੇਰਾ ਹੋ ਗਿਆ। ਉਜਾੜਿਆ ਜਦੋਂ ਜਾਂਦਾ ਹੈ ਨਾ ਤੇ ਤਜਰਬਾ ਵੀ ਬਹੁਤ ਕੁਝ ਹੋ ਜਾਂਦਾ। ਆਪਣੇ ਆਪਣੇ ਬੱਚਿਆਂ 'ਚ ਹਿੰਮਤ ਭਰ ਕੇ ਰੱਖਣੀ ਪੈਣੀ, ਉਹ ਕਿਧਰੇ ਨਹੀਂ ਮਰਨ ਲੱਗੇ, ਚੱਲ ਲਾਂਗੇ ਜੋ ਹੋਊਗਾ। ਪਾਕਿਸਤਾਨ ਨੂੰ ਅਗਲਿਆਂ ਨੇ ਉਜਾੜੇ ਸੀ ਤੇ ਉੱਜੜ ਕੇ ਜਦੋਂ ਬੰਦੇ ਵਸੇ ਹੈ, ਉਹ ਬੰਦਿਆਂ ਨੇ ਕਿਤੇ ਕੈਮ ਹੋ ਗਏ, ਘਰ ਬੰਨਣਾ ਆ ਗਿਆ, ਅਗਲਾ ਉਜਾੜਿਆ ਉਜਾੜਿਆ ਲੈ ਵਸ ਕੇ ਵਿਖਾਉਂਦੇ ਨੇ, ਖਤਮ ਕਰੇਗਾ ਤੈਨੂੰ ਫਿਰ ਚੱਲ ਕੇ ਵਿਖਾਉਂਦੇ। ਏਦਾਂ ਕਰਨਾ, ਮੁਕਾਬਲਾ ਤੇ ਕਰਨਾ ਹੀ ਹੈ, ਪਰ ਕਰਨਾ ਵਿਚਾਰਾਂ ਨਾਲ ਹੈ, ਕਰਨਾ ਵਿਚਾਰਾਂ ਨਾਲ ਹੈ। ਹਾਈਜੈਕ ਹੋਣਾ, ਹਾਈਜੈਕ ਕਰਦੇ ਆ ਬੰਦੇ ਆ ਕੇ, ਕਿੱਧਰੋਂ ਕਿੱਧਰੋਂ ਆ ਕੇ ਇਕੱਠੇ ਹੋ ਕੇ ਉਹਨਾਂ ਨੇ ਆ ਜਾਣਾ। ਅੱਜ ਮੈਂ ਇੱਕ ਸੁਣਦਾ ਸੀ, ਅਖੇ ਜੀ ਸਾਰੇ ਬੰਦਿਆਂ ਨੂੰ ਆਉਣ ਦਿਓ, ਚਾਹੇ ਕੋਈ ਆ ਜੇ, ਚਾਹੇ ਕੋਈ ਬੰਦਾ ਵੀ ਆਵੇ ਧਰਨੇ ਦੇ ਵਿੱਚ, ਸਾਰਿਆਂ ਨੂੰ ਆਉਣ ਦਿਓ। ਤੇ ਮੈਂ ਉਹ ਵੇਖਦਾ ਸੀ, ਉਹ ਗੁਰਸਿਮਰਨ ਸਿੰਘ ਨੀ ਇੱਕ ਮੰਡ, ਗੁਰਸਿਮਰਨ ਸਿੰਘ ਮੰਡ, ਉਹ ਜਿਹੜਾ ਬੇਅੰਤ ਸਿੰਘ ਦੀ ਆਪਣੀ ਪੱਗ ਨਾਲ ਸਾਫ਼ ਕਰਦਾ ਸੀ, ਹੁਣ ਉਹ ਬੰਦਾ ਕਵੇ ਮੈਂ ਵੀ ਆਉਣਾ, ਉਹਨੂੰ ਵੀ ਆ ਲੈਣ ਦੇਣਾ। ਫਿਰ ਤੇ ਇਦਾਂ ਹੀ ਹੋਣਾ। ਜਿਹੜੇ ਭਾਜਪਾ ਵਾਲੇ ਮੋਦੀ ਉੱਥੇ ਹਾਂ ਚ ਕਾਂ ਕਰਕੇ ਉਹਨਾਂ ਨੂੰ ਵੀ ਆ ਲੈਣ ਦਿਓ ਵਿੱਚ, ਫਿਰ ਸਾਰਿਆਂ ਨੂੰ ਆਉਣ ਦਿਓ। ਜਿਹੜੇ ਲੀਡਰ ਅੱਜ ਤੱਕ ਲੁੱਟਦੇ ਰਹੇ ਨੇ ਆਉਣ ਦਿਓ। ਹੁਣ ਦਿਮਾਗ ਵਾਲੇ ਹੋਈਏ ਤੇ ਸੋਚੀਏ ਵੀ ਯਾਰ ਇੰਨੇ ਸਾਲਾਂ ਤੋਂ ਧੱਕਾ 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 ਤੇ ਪੈਰਾਂ 'ਚ ਫੇਰ ਉਹਨਾਂ ਦੇ ਡਿੱਗ ਜਾਂਦੇ ਅਸੀਂ ਥੋੜ੍ਹੇ ਚਿਰ ਬਾਅਦ। ਹੁਣ ਸੋਚੀਏ ਫਿਰ ਜੇ ਗੁੱਸਾ ਚੜਿਆ ਨੂੰ ਅੰਦਰ ਰੱਖੀਏ, ਰਿਲੀਜ਼ ਥੋੜ੍ਹਾ ਹੋਣ ਦੇਈਦਾ। ਉਹ ਵੀਰੋ ਜਕਾਰਿਆਂ ਨਾਲ ਗੁੱਸਾ ਕੱਢੀ ਦਾ ਨਹੀਂ ਹੁੰਦਾ, ਨਾਅਰੇ ਲਾ ਕੇ ਗੁੱਸਾ ਕੱਢੀ ਦਾ ਨਹੀਂ, ਅੰਦਰ ਰੱਖੀ ਦਾ, ਕੱਢੀ ਦਾ ਕੱਢੀ ਦਾ, ਬੰਦੂਕਾਂ ਚੱਕ ਕੇ ਨਹੀਂ। ਜਿੱਦੇ ਟਾਈਮ ਆਊ ਉਹ ਜਦੋਂ ਬਟਨ ਦਬਾਉਣਾ ਟੀ ਕਰਨਾ ਉੱਥੇ ਕੱਢਿਓ, ਉੱਥੇ ਕੱਢਿਓ ਨਾ ਗੁੱਸਾ, ਜਿੱਥੇ ਕਰਨ ਵਾਲਾ ਕੰਮ ਹੋਇਆ ਉੱਥੇ ਕਰਿਓ। ਜਿਹੜੀ ਜਿਹੜੀ ਚੀਜ਼ਾਂ ਨੂੰ ਨੋਟ ਰੱਖੋ ਅੰਦਰ ਰੱਖੋ, ਜਿਹੜੀ ਜ਼ਹਿਰ ਬਣੀ ਇਹਨੂੰ ਭਰੀ ਰਹਿਣ ਦਿਓ, ਫਿਰ ਸਾਂਭ ਕੇ ਰੱਖੋ, ਸਾਂਭੋ, ਰਿਲੀਜ਼ ਨਾ ਹੋਣ ਦਿਓ। ਨਿਕਲ ਗਈ ਫੂਕ ਜੀ ਨਿਕਲ ਗਈ, ਫਿਰ ਤੇ ਰਹਿਣਾ ਹੀ ਨਹੀਂ ਕੁਛ ਅੰਦਰ। ਅਗਲੇ ਬੜੇ ਪੱਤੇ ਖੇਡਦੇ ਨੇ, ਉਹਨਾਂ ਨੂੰ ਸਭ ਪਤਾ ਵੀ ਅੱਜ ਇੱਦਾਂ ਹੈ, ਲੰਘ ਜਾਣਗੇ ਦੋ ਚਾਰ ਮਹੀਨਿਆਂ ਚ, ਮੁੱਦਾ ਮੈਂਬਰੀ ਇੰਨੀ ਹੈ ਨਹੀਂ, ਤੇ ਜਿੱਦੇ ਬੋਤਲ ਬਿਸਕੀ ਦੀ ਵਿਖਾਈ, ਜਿੱਦੇ ਅੰਗਰੇਜ਼ੀ ਦੀ ਦਿਖਾਈ, ਉੱਥੇ ਸਭ ਭੁੱਲ ਜਾਣਗੇ। ਅਸੀਂ ਕਿਹੜਾ ਸੰਤਰੇ ਵਾਲੀ ਦੇਣੀ ਹੈ, ਉਧਰਲੀ ਲਿਆ ਦਿਆਂਗੇ, ਫਿਰ ਤੇ ਭੁੱਲ ਹੀ ਜਾਂਦੇ ਨੇ ਮੁੱਦੇ ਮੁੱਦੇ ਸਾਰੇ। ਰੱਖੋ ਇਹਨੂੰ ਸਾਂਭ ਕੇ, ਰਿਲੀਜ਼ ਨਾ ਹੋਣ ਦੇ। ਤੇ ਇੱਕ ਗੱਲ ਸਿੱਧੀ ਕਹਿ ਦਿਆ, ਮੇਰੇ ਵਰਗੇ ਬੰਦੇ ਨੇ ਨਾ ਜਿਹੜੇ, ਮੇਰੇ ਵਰਗੇ ਬੰਦੇ ਭੜਕਾਊ ਉਹਨਾਂ ਤੋਂ ਬਚ ਬਚ। ਧਾਰਮਿਕ ਬੰਦੇ ਖਾਸ ਕਰਕੇ ਸਾਡੇ ਵਾਲਾ ਲਾਣਾ ਦੇਣਾ, ਸਾਡੇ ਵਾਲਾ ਲਾਣਾ, ਇਹ ਸਟੇਟਮੈਂਟਾਂ ਦੇਣ ਲਈ ਨੇ। ਇਹ ਜਕਾਰੇ ਨੂੰ ਵੇਖਦੇ ਹੁੰਦੇ ਨੇ, ਇਹਨਾਂ ਦਾ ਤਜਰਬਾ ਹੈ, ਇਹ ਸਟੇਟਮੈਂਟ ਦਿੰਦੇ ਆ ਇਕੱਲੀ, ਇਹ ਸਿਰਫ ਸਟੇਟਮੈਂਟ। ਇਹਨਾਂ ਲੋਕਾਂ ਤੋਂ ਬਚ ਕੇ ਜਿਹੜੇ ਬੰਦੇ ਕਰਦੇ ਨੇ, ਜਿਹੜੇ ਮੇਰੇ ਵਰਗਿਆਂ ਨੇ ਸਪੋਰਟ ਵੀ ਕਰਨੀ ਹੈ, ਪਿੱਛੇ ਰਹਿ ਕੇ ਕਰੋ, ਬੈਕ ਤੇ ਕਰੋ, ਕਰੋ ਖੁੱਲ ਕੇ ਕਰੋ, ਪਰ ਬੈਕ ਤੇ ਕਰਦੇ ਰਹੋ, ਆਪਣੇ ਥਾਂ ਤੇ ਕਰ ਦੋ ਗੱਲ ਵੀ ਠੀਕ ਹੈ ਭਾਈ, ਕਰ ਰਹੇ ਨੇ ਬੰਦੇ ਲੱਗੋ। ਪਰ ਜਿਹੜੇ ਕੈਮਰਾ ਹੈ, ਮੈਂ ਤੁਹਾਨੂੰ ਚਾਰ ਬੰਦਿਆਂ ਦੇ ਨਾਮ ਹੈ ਫਿਰ ਪੁੱਛਦਾ ਵੀ ਬਲਵੀਰ ਸਿੰਘ ਰਾਜੇਵਾਲ ਕਮੇਟੀ ਦਾ ਆਗੂ ਬਣਾਇਆ, ਚਾਰ ਬੰਦੇ ਬਣਾਏ ਆ, 32 ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਚਾਰ ਬੰਦੇ ਚੁਣੇ ਆ, ਬਲਵੀਰ ਸਿੰਘ ਰਾਜੇਵਾਲ, ਓਮਕਾਰ ਸਿੰਘ ਅਗੋਲ, ਅਵਤਾਰ ਸਿੰਘ ਪੇਦਲ ਤੇ ਜੋਰਾ ਸਿੰਘ ਉਗਰਾਹਾਂ। ਇਹਨਾਂ ਦੇ ਨਾਂ ਜਾਣਦੇ ਆ ਬੰਦੇ? ਬਹੁਤ ਪਤਾ ਹੀ, ਥੋੜੇ ਜਿਹੇ ਬੰਦਿਆਂ ਨੂੰ ਪਤਾ, ਬਾਕੀ ਤਾਂ ਪਤਾ ਹੀ ਨਹੀਂ ਵੀ ਕੀ ਹੈ। ਅੱਗੇ ਅੱਗੇ ਕੌਣ ਹੋਵੇ, ਹਾਈਜੈਕ ਚਿਹਰੇ ਕੌਣ ਵਿਖਾ ਰਿਹਾ, ਜਿਨ੍ਹਾਂ ਨੇ ਇੱਕ ਦਿਨ ਆਉਣਾ, ਜਿਨ੍ਹਾਂ ਨੇ ਘੰਟੇ ਲਈ ਆਉਣਾ, ਦੋ ਘੰਟਿਆਂ ਲਈ ਆਉਣਾ। ਜਿਹੜੀ ਟਿਕਾ ਕੇ ਗੱਲ ਹੋਣੀ ਹੈ ਬੈਠ ਕੇ, ਜਿਹੜੇ ਬੰਦਿਆਂ ਨੇ ਤਜਰਬਾ ਹੈ, ਜਿਨ੍ਹਾਂ ਨੇ ਗੱਲ ਕਰਨੀ ਹੈ ਲੀਡਰਾਂ ਨਾਲ, ਸੈਂਟਰ ਆ ਜੇ ਕੱਲ੍ਹ ਨੂੰ ਬੰਦਾ ਭੇਜ ਵੀ ਕਰੋ ਗੱਲ, ਉੱਥੇ ਉਹ ਬੰਦੇ ਜਿਨ੍ਹਾਂ ਨੇ ਗੱਲ ਕਰਨੀ ਹੈ, ਹਾਂ ਚ ਹਾਂ ਮਲਾਈ ਦੀ ਹੈ, ਅੱਗੇ ਲੱਗੇ ਆਉਂਦੇ ਮਗਰ ਲੱਗ ਜਾਈਦਾ, ਪਿੱਛੇ ਚੁੱਪ ਕਰਕੇ ਇੰਜਣ ਖਿੱਚ ਰਿਹਾ ਤੇ ਡੱਬਾ ਬਣ ਜਾ ਪਿੱਛੇ ਪਾ ਲੱਗ ਜਾ ਕੇ, ਇਹ ਥੋੜਾ ਵੀ ਸਾਰਿਆਂ ਨੇ ਇੰਜਣ ਵੱਢਣਾ ਹੁੰਦਾ, ਸਾਰਿਆਂ ਨੇ ਇੱਦਾਂ ਕਰਨਾ ਹੁੰਦਾ। ਇਸ ਕਰਕੇ ਬਚ ਕੇ ਰਿਹੋ, ਤੇ ਇੱਕ ਗੱਲ ਪੱਕੀ ਹੈ ਵੀ ਜੇ ਧੱਕੇ ਨਾਲ ਅਗਲੇ ਖਵਾਉਂਦੇ ਨੇ ਨਾ, ਤੇ ਇਹਦੇ ਵਿੱਚ ਕੁਛ ਪਾਇਆ ਹੋਇਆ ਹੈ। ਅਗਲਾ ਕਹਿੰਦਾ ਅਸੀਂ ਖਾਣਾ ਨਹੀਂ ਜੀ, ਸਾਨੂੰ ਲੱਗਦਾ ਵੀ ਇਹਦੇ 'ਚ ਖਤਰਾ ਹੈ, ਤੇ ਧੱਕੇ ਨਾਲ ਕਹਿੰਦੇ ਨਹੀਂ ਜੀ ਤੁਹਾਡਾ ਭਲਾ ਕਰਨਾ ਹੀ ਕਰਨਾ, ਅਸੀਂ ਤੇ ਜੀ ਤੁਹਾਡਾ ਹਿੱਤ ਕਰਦੇ ਹਾਂ ਜੀ ਕਿਸਾਨਾਂ ਦਾ। ਕਿਸਾਨ ਨਾਰਾਜ਼ ਨੇ ਤੇ ਫਿਰ ਰਹਿਣ ਦੇ, ਉਹਨਾਂ ਹੁਣੇ ਵਾਪਸ ਲਓ, ਚੱਕੋ ਜੀ ਅਸੀਂ ਨਹੀਂ ਕਰਦੇ। ਕਿਸਾਨ ਜੇ ਖੁਸ਼ ਨਹੀਂ, ਕਿਸਾਨ ਆਖੇ ਜੀ ਭਾਰਤ ਦੀ ਰੀੜ ਦੀ ਹੱਡੀ ਹੈ, ਕਿਸਾਨ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ ਇੰਡੀਆ ਦਾ ਭਵਿੱਖ। ਜੇ ਤੁਹਾਨੂੰ ਇੰਨਾ ਕਿਸਾਨਾਂ ਦਾ ਫਿਕਰ ਹੈ, ਫਿਰ ਕਿਸਾਨ ਤੇ ਦੁਖੀ ਹੋ ਗਿਆ ਤੇ ਤੁਸੀਂ ਚੱਕੋ ਫਿਰ। ਕਿਸਾਨ ਤੇ ਕੋਰੋਨਾ ਤੋਂ ਨਹੀਂ ਡਰ ਰਿਹਾ, ਅੰਦਰ ਵੜ ਕੇ ਬੈਠਾ ਹੋਇਆ ਕਿਸਾਨ, ਬਿਮਾਰ ਘਰ ਵਾਲੀ ਹੈ, ਪਤਾ ਵੀ ਸਾਹ ਦੀ ਮਰੀਜ਼ ਹੈ ਉਹਦੇ ਘਰ ਵਾਲਾ ਵੀ, ਅਗਲਾ ਕਹਿੰਦਾ ਮਰ ਵੀ ਜਾਵੇ ਮੈਂ ਤੇ ਜਾਊਂਗਾ। ਇੰਨਾ ਜੇ ਕਿਸਾਨਾਂ ਦਾ ਫਿਕਰ ਕਰਦੇ ਹੋ ਤੇ ਫਿਰ ਵਾਪਸ ਲਓ ਬਿੱਲ, ਵੀ ਆਹ ਚੱਕੋ ਜੀ ਅਸੀਂ ਨਹੀਂ ਕਰਦੇ, ਛੱਡੋ ਪਰੇ। ਤੇ ਜੇ ਕਰਨਾ ਹੀ ਸੀ ਪਹਿਲਾਂ ਇਕੱਲੇ ਇਕੱਲੇ ਪਿੰਡ ਵਿੱਚ ਆਉਂਦੇ, ਕਨਵਿੰਸ ਕਰਦੇ, ਮਨਾਉਂਦੇ, ਸਾਰੀਆਂ ਗੱਲਾਂ ਸਮਝਾਉਂਦੇ, ਫਿਰ ਕਰ ਲੈਂਦੇ। ਫਿਰ ਕਹਿੰਦੇ ਜੀ ਫਸਲਾਂ ਤੁਸੀਂ ਸਾਂਭ ਕੇ ਰੱਖੋ, ਫਿਰ ਇੱਦਾਂ ਕਰਦੇ, ਹਰ ਪਿੰਡ ਦੇ ਵਿੱਚ ਫ੍ਰੀ ਸਟੋਰ ਬਣਾਉਂਦੇ, ਸਟੋਰ ਬਣਾਉਂਦੇ ਨਾ, ਸਟੋਰ ਬਣਾਉਂਦੇ, ਕੋਲਡ ਸਟੋਰ, ਖਰਚਾ ਕਰਦੇ। ਜਿੱਡੀ ਵੱਡੀ ਮੰਡੀ ਹੈ ਆਪਣੇ ਏਰੀਏ 'ਚ, ਏਡੀ ਵੱਡੀ ਮੰਡੀ ਦੇ ਵਿੱਚ ਕੋਲਡ ਸਟੋਰ ਬਣਿਆ ਹੋਵੇ, ਕੋਲਡ ਸਟੋਰ ਬਣਿਆ ਉਹਦੇ ਵਿੱਚ ਹੋਵੇ ਵੀ 30-30 ਫੁੱਟ ਇੱਕ ਬੰਦੇ ਦਾ, ਕਿੰਨੇ ਪੰਜਾਬ ਕਿਸਾਨ ਨੇ ਉਹਨਾਂ ਦਾ ਫਸਲ ਜਮ੍ਹਾਂ ਲੈ, ਵੀ ਜੇ ਤੁਹਾਨੂੰ ਖਤਰਾ ਨਾ ਵੀ ਵਿਕਣੀ ਨਹੀਂ, ਇੱਥੇ ਤੁਹਾਡਾ ਸਟੋਰ ਫ੍ਰੀ ਬਣਾ ਦਿੱਤਾ ਸੀ, ਸਰਕਾਰੀ ਸਟੋਰ ਹੈ, ਕੋਈ ਖਰਚਾ ਨਹੀਂ, ਇਹਦੇ 'ਚ ਪੈਸੇ ਕਰ ਦਿਆ ਕਰੋ ਜਮ੍ਹਾਂ, ਲਵੇ ਚੋ ਜਿਵੇਂ ਮਰਜ਼ੀ। ਫਿਰ ਲੱਗਦਾ ਵੀ ਇਹ ਕਿਸਾਨਾਂ ਦਾ ਭਲਾ ਚਾਹੁੰਦੇ ਆ, ਦਿਮਾਗ 'ਚ ਵੀ ਆਉਂਦੀ ਗੱਲ ਵੀ ਫਸਲ ਜੇ ਵਿਕੂਗੀ ਨਹੀਂ, ਮਹਿੰਗੀ ਕਰਕੇ ਵੇਚਣੀ ਹੈ ਤੇ ਸਟੋਰ ਹੈਗਾ, ਹੁਣ ਸਟੋਰ 'ਚ ਰੱਖ ਲਓ, ਮਹਿੰਗੀ ਕਰਕੇ ਵੇਚਾਂਗੇ ਤੇ ਕਰਨਾ ਕੀ ਹੈ ਫਿਰ, ਸਟੋਰ ਦੇ ਪੈਸੇ ਕੌਣ ਦਊ? ਜੇ 6 ਮਹੀਨੇ ਵੇਟ ਕਰਨੀ ਪੈਗੀ ਤੇ ਸਟੋਰ ਦੇ ਨਾ, ਉਹਦਾ ਖਰਚਾ ਕਿੰਨਾ ਆ ਜਾਣਾ, ਕਿੰਨਾ ਚੱਕਰ ਪੈਣਾ ਮਤਲਬ ਜੇ ਤੁਸੀਂ ਸੱਚੀ ਭਲਾ ਚਾਹੁੰਦੇ ਆ ਤੇ ਫਿਰ ਜਿੰਨੀਆਂ ਜਿੰਨੀਆਂ ਮੰਡੀਆਂ ਨੇ ਏਡੇ ਏਡੇ ਸਟੋਰ ਫ੍ਰੀ ਬਣਾ ਕੇ ਦਿਓ ਜਿੱਥੇ ਅਗਲਾ ਸਾਂਭ ਦੇ ਸਕੇ ਫਸਲਾਂ ਸਾਂਭੇ ਸੌ ਗੱਲਾਂ ਨੇ ਚਲੋ ਜਿਹੜੇ ਜਿਹੜੇ ਬੰਦੇ ਤਜਰਬੇ ਵਾਲੇ ਨੇ ਉਹ ਇਹਨਾਂ ਵਿਸ਼ਿਆਂ ਤੇ ਗੱਲ ਕਰਨ ਕਰਨ ਵੀ ਉਹ ਕਰਨੀ ਵੀ ਉਹਨਾਂ ਨੂੰ ਹੀ ਚਾਹੀਦੀ ਹੈ ਗੱਲ ਵੀ ਉਹਨਾਂ ਨੂੰ ਕਰਨੀ ਇਹ ਧਿਆਨ ਰੱਖਿਓ ਬਈ ਬੜੇ ਬੰਦੇ ਨੇ ਹਾਈਜੈਕ ਕਰ ਲੈਂਦੇ ਆ ਮੈਂ ਬਰਗਾੜੀ ਵਾਲੇ ਮੋਰਚੇ 'ਚ ਤਜਰਬਾ ਕੀਤਾ ਕਦੋਂ ਆ ਗਏ ਰਾਜਨੀਤਿਕ ਬੰਦੇ ਕਦੋਂ ਉਹਨਾਂ ਨੇ ਸਾਰਾ ਕੁਝ ਆਪਣੇ ਮੁੱਠੀ 'ਚ ਲੈ ਲਿਆ ਸਾਡੇ ਵਰਗੇ ਜਿਹੜੇ ਲੱਗੇ ਸੀ ਕੁੱਟ ਖਾਧੀ ਜਿਨ੍ਹਾਂ ਨੇ ਲਾਇਆ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਿਧਰੀ ਰੋਲ ਉੱਥੇ ਚੱਕ ਕੇ ਮਾਰੇ ਅਸੀਂ ਵੀ ਘਰੇ ਬਹਿ ਕੇ ਛੱਡ ਫਰੇ ਯਾਰ ਵੀ ਤੇ ਉਹ ਉਹ ਬੰਦੇ ਖਿਡਾਰੀ ਨੇ ਸਾਡੇ ਵਰਗੇ ਤੇ ਪ੍ਰਚਾਰ ਕਰ ਸਕਦੇ ਆ ਕਿਤੇ ਇਹਨਾਂ ਨੂੰ ਲੀਡ ਥੋੜਾ ਕੀਤਾ ਹੁੰਦਾ ਧਰਨੇ ਥੋੜਾ ਲਾਣੇ ਸਿੱਖੇ ਦੁਆਨ ਤੇ ਲਾ ਲਈਦਾ ਉਹਨਾਂ ਦਾ ਰੋਜ਼ ਦਾ ਤਜਰਬਾ ਹੈ ਧਰਨਿਆਂ ਦਾ ਅਗਲੇ ਤਾਂ ਕਰਕੇ ਮੈਂ ਗੱਲ ਕਹਿਣੀ ਚਾਹ ਰਿਹਾ ਸੀ ਵੀ ਪੁਜਾਰੀ ਹੈ ਨਾ ਜਿਹੜਾ ਮੈਂ ਪਹਿਲੀ ਜਿਹੜੀ ਗੱਲ ਕੀਤੀ ਹੈ ਧਾਰਨਾ ਤੋਂ ਉਹ ਗੱਲ ਸਿੱਧੀ ਹੈ ਵੀ ਇਹ ਸਾਰੀ ਮਿਹਨਤ ਕੀਤੀ ਕਰਾਈ ਪੁਜਾਰੀ ਖਾ ਜਾਂਦਾ ਮਿਹਨਤ ਕਰਦਾ ਟਰੱਕਾਂ ਵਾਲਾ ਕੋਈ ਤੇ ਬਾਬੇ ਦੀ ਫੁੱਲ ਕਿਰਪਾ ਘਰ ਬਣਾਇਆ ਮਿਹਨਤ ਉਹਨੇ ਬਾਬੇ ਦੀ ਫੁੱਲ ਕਿਰਪਾ ਮਰ ਗਈ ਘਰ ਵਾਲੀ ਇੰਨੀ ਤਕਲੀਫ ਝੱਲੀ ਬਾਬੇ ਦੀ ਫੁੱਲ ਕਿਰਪਾ ਖੇਤਾਂ ਚ ਮਰਦਾ ਰਿਹਾ 30 ਸਾਲ 40 ਸਾਲ ਨੌਕਰੀ ਕੀਤੀ ਫਿਰ ਕੋਠੀ ਬਣੀ ਬਾਬੇ ਦੀ ਫੁੱਲ ਕਿਰਪਾ ਹਰ ਹਰ ਇੱਕ ਦਾ ਕ੍ਰੈਡਿਟ ਖਾ ਜਾਂਦੇ ਨੇ ਬਾਬੇ ਕ੍ਰੈਡਿਟ ਖਾਂਦੇ ਨੇ ਬਾਬੇ ਇਸੇ ਤਰ੍ਹਾਂ ਹੀ ਇੱਥੇ ਹੋ ਰਿਹਾ ਕਰਦਾ ਕੋਈ ਹੈ ਤੇ ਕ੍ਰੈਡਿਟ ਕੋਈ ਖਾ ਜਾਂਦਾ ਤਾਂ ਕਰਕੇ ਇਸ ਗੱਲ ਦਾ ਖਿਆਲ ਸਾਰੇ ਹੀ ਰੱਖਿਓ ਫਿਰ ਤੇ ਜਗਵਾੜੇ ਨੇ ਵੇਖੀ ਨਾ ਜਗਿਆ
Come on.
ਜਿਨ੍ਹਾਂ ਨੇ ਕੀਤੀ ਕੱਤਰੀ ਲੈ ਜਾਣੀ, ਕੀਤੀ ਮਿਹਨਤ ਲੈ ਜਾਣੀ। ਸਾਡੇ ਤੇ ਇਹ ਚੀਜ਼ਾਂ ਆਮ ਹੁੰਦੀਆਂ ਤੇ ਕਾਰਨ ਪਤਾ ਕੀ ਹੈ? ਠੱਗਿਆ ਕੌਣ ਜਾਂਦਾ? ਠੱਗਿਆ ਜਾਂਦਾ ਭੋਲਾ ਬੰਦਾ। ਅਸੀਂ ਹਾਂ ਭੋਲੇ, ਪਰ ਜੇ ਪਾਤਸ਼ਾਹ ਦੀ ਬਾਣੀ ਪੜ੍ਹੀਏ, ਜੇ ਆਪਾਂ ਪੜ੍ਹਦੇ ਹੁੰਦੇ ਤੇ ਪੜ੍ਹ ਕੇ ਵਿਚਾਰਦੇ ਹੁੰਦੇ, ਚੰਗੀ ਤਰ੍ਹਾਂ ਸਮਝਦੇ ਹੁੰਦੇ, ਤੇ ਸਿੱਖ ਕੌਮ ਗੁਰੂ ਨਾਨਕ ਤੋਂ, ਗੁਰੂ ਅਰਜਨ ਦੇਵ ਜੀ ਤੋਂ ਜਾਂ ਕਬੀਰ ਜੀ ਤੋਂ ਪੜ੍ਹਨ ਵਾਲੀ ਸਿੱਖ ਕੌਮ ਕਿਤੇ ਭੋਲੀ ਰਹਿ ਜਾਂਦੀ? ਸ਼ਬਦ ਹੈ ਜੀ ਜਿਹੜਾ ਸ਼ੁਰੂ ਤੋਂ ਪੜ੍ਹਨਾ ਆਪਾਂ। ਹਾਂਜੀ,
ਮਨ ਮੈਂ ਕੋਧ ਮਹਾਂਕਾਰਾ, ਪੂਜਾ ਕਰੇ ਬਹੁਤ ਵਿਸਥਾਰਾ।
ਕਹਿੰਦੇ ਪੂਜਾ ਕਰਦਾ ਹੈ, ਬੜਾ ਵਿਸਥਾਰ ਕਰਦਾ ਪੂਜਾ ਵਿੱਚ। ਧਿਆਨ ਨਾਲ ਸਮਝਿਓ ਵੀ ਇੱਧਰ ਹਾਜ਼ਰ ਰਹੋ। ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਆ ਵੀ ਮਨ 'ਚ ਤੇ ਕ੍ਰੋਧ ਵੀ ਰਹਿੰਦਾ, ਗੁੱਸਾ ਵੀ ਹੈ, ਹੰਕਾਰ ਹੈ। ਪੂਜਾ ਕਰੇ ਬਹੁਤ ਵਿਸਥਾਰਾ, ਬੜਾ ਖਲਾਰਾ ਪਾ ਕੇ ਰਸਮਾਂ ਵੀ ਆ, ਜੋਤ ਧੂਫ ਆ ਕਈ ਕੁਝ ਕਰਕੇ ਪੂਜਾ ਕਰਦਾ, ਬੜਾ ਖਲਾਰਾ ਪਾ ਕੇ ਪੂਜਾ ਕਰਦਾ। ਰਿਸ਼ਤੇਦਾਰ ਸਾਡੇ ਵਾਲੇ, ਕਿਹੜਾ ਧਰਮ ਜਿਹਨੂੰ ਸਾਡੇ ਵਾਲੇ ਲਾਣਾ ਹੈ ਸਿੱਖਾਂ 'ਚ, ਜਿਹੜਾ ਬੰਦਾ ਮਾੜਾ ਜਿਹਾ ਧਰਮੀ ਹੈ, ਉਹ ਕਈ ਤੇ ਖਲਾਰਾ ਪਾ ਲੈਂਦੇ ਨੇ ਆ ਕੇ ਘਰੇ, ਆ ਨਾ ਹੋਵੇ, ਐ ਨਾ ਹੋਵੇ, ਆ ਨਾ ਹੋਵੇ, ਖਲਾਰਾ ਨਹੀਂ ਪਾ ਲੈਂਦੇ ਵੀ ਅਸੀਂ ਧਰਮੀ ਹੈ, ਆ ਨਾ ਕਰਿਓ, ਐ ਨਹੀਂ ਕਰਨਾ, ਮੈਂ ਸਵੇਰੇ ਐ ਕਰਨਾ। ਅਗਲਾ ਕਹਿੰਦਾ ਤੂੰ ਉੱਠਣਾ ਤੂੰ ਉੱਠ ਪੀ, ਆ ਕੇ ਅਗਲਾ ਗੁਰਦੁਆਰੇ ਚਲੇ ਜਾਂਦਾ, ਐ ਨਹੀਂ ਲੱਗਦਾ ਵੀ ਪੰਗਾ ਲੈ ਲਿਆ, ਕਿੱਥੇ ਆ ਗਿਆ, ਖਲਾਰਾ ਪਾਉਂਦੇ ਆ ਬਹੁਤ। ਅੱਛਾ, ਮਹਾ ਮਨ ਮੈਂ ਕ੍ਰੋਧ ਮਹਾਹੰਕਾਰਾ, ਫਿਰ ਗੁੱਸਾ ਵੀ ਹੈ। ਗੁੱਸਾ ਕਿਉਂ ਹੈ? ਆਪ 3 ਵਜੇ ਉੱਠ ਪਿਆ ਤੇ ਖਿਝੀ ਜਾਂਦਾ ਵੀ ਬਾਕੀ ਕਿਉਂ ਨਹੀਂ ਉੱਠਦੇ। ਧਾਰਮਿਕ ਬੰਦੇ ਖਿਝਦੇ ਬਹੁਤ ਹੁੰਦੇ ਆ, ਸਾਰਿਆਂ ਨਾਲ ਲੜੀ ਜਾਣਗੇ ਵੀ ਤੂੰ ਉੱਠਦੇ ਨਹੀਂ, ਤੁਸੀਂ ਪਾਪੀ ਹੋ, ਤੁਸੀਂ ਮਾੜੀ ਮੋਟੀ ਸ਼ਰਮ ਨਹੀਂ ਕਰਦੇ, ਮੈਂ ਇਕੱਲਾ ਹੀ ਉੱਠਿਆ ਫਿਰਦਾ, ਖਿੱਚਦੇ। ਜਿਵੇਂ ਮੈਂ ਕਈ ਵਾਰੀ ਗੱਲ ਨਹੀਂ ਕੀਤੀ ਵੀ ਉੱਥੇ ਜਾ ਕੇ ਪੈਲਸ 'ਚੋਂ ਅਗਲਾ ਖਾਂਦਿਆਂ ਵੱਲ ਵੇਖੀ ਜਾਏ, ਹੁਣ ਅਗਲੇ ਮੁਰਗੇ ਮੁਰਗੇ ਖਾਂਦੇ ਤੇ ਮੂੰਗੀ ਦੀ ਦਾਲ ਖਾਣਾ, ਤੇ ਉਹਨੇ ਪੁੱਛਿਆ ਕਿਵੇਂ ਹੈ, ਖਿੱਚ ਚੜੀ ਪਈ, ਖਾਂਦਿਆਂ ਵੱਲ ਵੇਖ ਵੇਖ ਕੇ ਵੀ ਆਹ ਤਾਂ ਯਾਰ ਮੱਛੀ ਖਾਈ ਜਾਂਦਾ, ਆਹ ਪਕੌੜੇ ਖਾਈ ਜਾਂਦਾ, ਆਹ ਫਲਾਣੀ ਚੀਜ਼ ਖਾਈ ਜਾਂਦਾ। ਤੇ ਉਹਨੇ ਪੁੱਛਿਆ ਵੀ ਤੇਰਾ ਹਾਲ ਕੀ ਹੈ ਫਲਾਣਾ ਸਿਆ, ਕਿਵੇਂ ਹੈ? ਕਹਿੰਦਾ ਵਾ ਸਾਡਾ ਕੀ ਹੈ, ਜਿਹੋ ਜਿਹੀ ਬਾਜਾਂ ਵਾਲੇ ਨੇ ਮੂੰਗੀ ਬਸਰੀ ਸਾਡੇ ਕਰਮਾਂ 'ਚ ਲਿਖੀ ਹੈ, ਖਾਈ ਜਾਂਦੇ ਹਾਂ, ਥੱਕਿਆ। ਹੁਣ ਮਨ ਤੇ ਕਰਦਾ ਖਿੱਚਦਾ ਕਿਉਂ ਹੈ? ਕਿਉਂਕਿ ਆਪ ਕਰ ਨਹੀਂ ਸਕਦਾ, ਜਿਹੜਾ ਕੰਮ ਆਪ ਨਹੀਂ ਕਰ ਸਕਦਾ ਫਿਰ ਖਿੱਚਦੇ। ਹੁਣ ਜਿੰਨੇ ਧਾਰਮਿਕ ਬੰਦੇ ਹੈ, ਮੰਨ ਲਓ ਨਹੀਂ ਕੱਪੜੇ ਉਹਨਾਂ ਨੇ ਸੋਚ ਲਿਆ ਵੀ ਆਹੀ ਪਾਉਣੇ ਨੇ, ਪੱਗ ਐ ਬੰਨਣੀ ਹੈ, ਐ ਕਰਨਾ, ਐ ਕੱਪੜੇ ਪਾਉਣੇ ਨੇ, ਤੇ ਜੇ ਆਪਾਂ ਪਾ ਲਈਏ ਤਾਂ ਫਿਰ ਖਿੱਚਦੇ ਨਹੀਂ ਹੁੰਦੇ? ਵੇਖੋ ਜੀ ਇਹ ਰਿਵਾਜ, ਕੱਪੜੇ ਐ ਪਾਉਂਦੇ ਨੇ, ਕਿਉਂ ਖਿੱਚਣਾ ਹੀ ਹੈ, ਆਪ ਤੇ ਪਾਉਂਦੇ ਨੇ ਜਿਹਨੂੰ ਖਿੱਚਦੇ। ਸੋ ਇਸ ਕਰਕੇ ਇਹ ਖਿੱਚ ਹੈ। ਹੰਕਾਰੀ ਵੀ ਬਹੁਤ ਹੁੰਦੇ ਨੇ। ਆਪਾਂ ਜਦੋਂ ਕਈ ਵਾਰੀ ਪਹਿਲਾਂ ਜਾਂਦੇ ਨਹੀਂ ਸੀ ਹੁੰਦੇ ਬਾਬਿਆਂ ਦੇ ਹਰਿਦੁਆਰ, ਇੱਕ ਦੋ ਵਾਰੀ ਮੈਂ ਉਹਨਾਂ ਦੇ ਛੱਪਰੀਆਂ 'ਚ ਵੀ ਗਿਆ, ਬੜਾ ਸ਼ੌਂਕ ਸੀ ਵੀ ਵੇਖਣਾ ਵੀ ਨਾਮ ਜਪਦੇ ਹੈ ਕਿਵੇਂ ਹੁੰਦਾ ਹੈ। ਇਕੱਲੀ ਇਕੱਲੀ ਮੈਂ ਕੁਟੀ ਅੰਦਰ ਹਰਿਦੁਆਰ ਦੇ ਮੈਂ ਕੰਢਿਆਂ ਦੇ ਉੱਤੇ, ਤੇ ਤੁਸੀਂ ਨੋਟ ਕਰੋ ਘਰਾਂ 'ਚ ਬੈਠੇ ਜਾਇਓ ਕਦੇ ਉੱਧਰ ਗਏ ਹੋਏ, ਉਹਨਾਂ ਬੰਦਿਆਂ ਨਾਲ ਗੱਲ ਕਰਕੇ ਵੇਖਿਓ, ਹਰੇਕ ਬੰਦਾ ਆਸ਼ੀਰਵਾਦ ਦਊ ਤੇ ਲੈ ਮੇਰੇ ਤੋਂ ਆਸ਼ੀਰਵਾਦ ਲੈ ਮੈਂ ਕਰੋ, ਹਰੇਕ ਹੀ ਬਾਬਾ ਹੈ ਉੱਥੇ, ਐ ਹੱਥ ਕਰਕੇ ਤੇ ਮਿੰਟ 'ਚ ਹੀ ਬਹਿ ਜਾਂਦੇ, ਮਾੜਾ ਜਿਹਾ ਉੱਥੇ ਕੱਪੜੇ ਪਾਏ ਨਹੀਂ, ਹੱਥ ਐ ਕਰ ਲੈਂਦੇ ਵੀ ਮੇਰਾ ਆਸ਼ੀਰਵਾਦ ਲੈ ਲੈ, ਸਾਰੀ ਬ੍ਰਹਮ ਗਿਆਨੀ। ਤੇ ਸਿਰੇ ਦੇ ਹੰਕਾਰੀ, ਘਰ ਬਾਰ ਛੱਡਤਾ ਹੰਕਾਰ, ਸਾਡੇ ਵਰਗਾ ਕਿਹੜਾ, ਕਰਕੇ ਵੇਖੋ ਗੱਲ, ਗੱਲ ਪੈਂਦੇ ਨੇ। ਹੁਣ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਮਨ ਮੈਂ ਕ੍ਰੋਧ ਮਹਾ ਅਹੰਕਾਰਾ, ਪੂਜਾ ਕਰੇ ਬਹੁਤ ਵਿਸਥਾਰ, ਵੀ ਬੜਾ ਵਿਸਥਾਰ ਨਾਲ ਪੂਜਾ ਕਰਦਾ। ਤੇ ਅੱਗੇ ਕਹਿੰਦੇ ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਤਰ ਕੀ ਮੈਲ ਕਭੀ ਨਾ ਜਾਏ। ਕਹਿੰਦੇ ਸਰੀਰ ਦੇ ਉੱਤੇ ਚੱਕਰ ਬਣਾਉਂਦਾ ਵਿਸ਼ਨੂੰ ਦੇ, ਵੀ ਮੈਂ ਜੀ ਇਸ਼ਨਾਨ ਕਰਕੇ ਤੇ ਮੈਂ ਬੜਾ ਭਗਤਾਂ, ਚੱਕਰ ਚੁੱਕਰ ਕਈ ਹੋ ਨਾ ਇੱਥੇ ਬਾਹਾਂ ਦੇ ਉੱਤੇ ਵੀ, ਮੱਥੇ ਦੇ ਉੱਤੇ ਵੀ, ਛਾਤੀ ਦੇ ਉੱਤੇ ਵੀ ਅਸੀਂ ਭਗਵਾਨ ਦੇ ਖਾਸ ਸੇਵਕ ਹਾਂ, ਆਪਾਂ ਵੀ ਤੇ ਚੱਕਰ ਹੀ ਬਣਾਉਂਦੇ ਹਾਂ ਨਾ ਬੜੇ, ਵੀ ਅਸੀਂ ਧਰਮ ਧਰਮੀ ਹੁੰਦੇ ਹਾਂ, ਅਸੀਂ ਸਪੈਸ਼ਲ ਨਜ਼ਰ ਆਈਏ, ਵੱਖਰੇ ਨਜ਼ਰ ਆਈਏ। ਕਹਿੰਦੇ ਕਰ ਇਸ਼ਨਾਨ ਤਨ ਚੱਕਰ ਬਣਾਏ, ਅੰਦਰ ਕੀ ਮੈਲ ਕਭੀ ਨਾ ਜਾਏ। ਅੰਦਰ ਦੀ ਜਿਹੜੀ ਮੈਲ ਹੈ ਉਹ ਨਹੀਂ ਜਾਂਦੀ, ਉਹ ਨਹੀਂ ਲੈਂਦੀ। ਇੱਕ ਸੰਜਮ ਪ੍ਰਭ ਕਿਨੀ ਹੀ ਨਾ ਪਾਇਆ, ਇਹਨਾਂ ਸੰਜਮਾਂ ਨਾਲ ਪਰਹੇਜਾਂ ਨਾਲ ਕਦੇ ਕਿਸੇ ਨੇ ਪਰਮਾਤਮਾ ਪਾਇਆ? ਭਗਉਤੀ ਮੁਦਰਾ ਮਨ ਮੋਹਿਆ ਮਾਇਆ। ਕਹਿੰਦੇ ਜਿਹੜੀ ਆ ਸਰੀਰ ਦੇ ਉੱਤੇ ਬਣਾਉਂਦਾ ਹੈ, ਜਿਹੜਾ ਵੀ ਮੈਂ ਜੀ ਬੜਾ ਬਣਾ ਲਿਆ, ਇਹ ਆਪਣੇ ਆਪ ਨੂੰ ਤੇ ਜ਼ਰੂਰ ਖੁਸ਼ ਕਰ ਲਿਆ ਵੀ ਮਾਇਆ ਦੇ ਚੱਕਰਾਂ ਵਿੱਚ ਪੈ ਗਿਆ, ਲੋਕੀ ਮੱਥਾ ਟੇਕਣ ਲੱਗ ਗਏ, ਬੱਲੇ ਬੱਲੇ ਕਰਨ ਲੱਗ ਗਏ। ਪਰ ਇਹਦੇ ਨਾਲ ਕਹਿੰਦੇ ਕੋਈ ਇੱਦਾਂ ਪਰਮਾਤਮਾ ਥੋੜਾ ਮਿਲ ਜਾਂਦਾ, ਪ੍ਰਭੂ ਥੋੜਾ ਮਿਲ ਜਾਂਦਾ ਇਹਨਾਂ ਗੱਲਾਂ ਨਾਲ ਕਹਿੰਦੇ। ਅੱਛਾ, ਇੱਥੇ ਰਹਾਓ ਦੀ ਪੰਕਤੀ ਹੈ, ਅਗਲੀ ਪੰਕਤੀ ਹੁਣ ਬੋਲ ਕੇ ਸੁਣ।
ਪਾਪ ਕਰੇ ਪੰਚਾਂ ਕੇ ਬਸਦੇ, ਤੀਰਥ ਨਾਏ ਕਹੇ ਸਭ ਤੁਰੇ।
ਸਾਰੇ ਪਾਪ ਕਰਦਾ ਪੰਜਾਂ ਦੇ ਵਸ ਚ ਪੈ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਾਵੀ ਹੈ, ਸਾਰੀ ਦੁਨੀਆ ਦੇ ਪੁੱਠੇ ਕੰਮ ਕਰਦਾ ਹੈ। ਤੇ ਕਹਿੰਦਾ ਤੀਰਥ ਨਾਏ ਕਹੇ ਸਭ ਉਤਰੇ, ਤੀਰਥ ਨਾਵਾਂਗੇ ਸਾਰੇ ਪਾਪ ਲੈ ਜਾਣਗੇ। ਕਹਿੰਦੇ ਲੈ ਐ ਸੋਚੀ ਬੈਠੇ ਨੇ ਲੋਕ, ਇਹ ਇਹ ਕਹਿ ਰਹੇ ਨੇ ਜਿਹੜੇ ਬਾਹਰ ਨਹਾਉਂਦੇ ਪੰਚਮ ਪਾਤਸ਼ਾਹ ਦੇ ਸ਼ਬਦ। ਤੇ ਕੀ ਪੰਚਮ ਪਾਤਸ਼ਾਹ ਇਹ ਕਹਿ ਸਕਦੇ ਨੇ ਵੀ ਪਾਪ ਕਰਕੇ ਨਹਾ ਕੇ ਪਾਪ ਲੈਂਦੇ ਨੀ? ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਲੈ ਕਹਿੰਦੇ ਉਤਰ ਗਏ, ਆਪ ਨੂੰ ਕਹਿ ਸਕਦੇ ਨੇ ਵੀ ਸਾਡੇ ਵਾਲਿਆਂ ਦੇ ਨਹਾ ਲਿਆ ਕਰੋ ਫਿਰ ਉਤਰ ਜਾਣਗੇ, ਉਹਨਾਂ ਦੇ ਤੇ ਨਹੀਂ ਉਤਰਦੇ ਸਾਡੇ ਵਾਲੇ। ਮਤਲਬ ਏਦਾਂ ਹੁੰਦਾ ਪਾਤਸ਼ਾਹ ਇਸ ਕਰਕੇ ਉਹਨਾਂ ਨੂੰ ਭੰਡਦੇ ਨੇ ਵੀ ਸਾਡੇ ਵਾਲਿਆਂ ਦੇ ਆਉਣ ਲੱਗ ਜਾਣ, ਉਹਨਾਂ ਉਹ ਤਾਂ ਮਾੜੇ ਨੇ ਸਾਡੇ ਵਾਲੇ ਠੀਕ ਨੇ। ਨਹੀਂ, ਜਿਹੜੀ ਗੱਲ ਲਾਗੂ ਹੋਏਗੀ ਸਾਰਿਆਂ ਤੇ ਇੱਕੋ ਜਿੰਨੀ ਇੱਕੋ ਜਿਹੀ ਲਾਗੂ ਹੁੰਦੀ ਹੈ। ਜੇ ਉਹਨਾਂ ਦੇ ਪਾਪ ਨਹੀਂ ਲੈਂਦੇ ਤੇ ਲੈਂਦੇ ਸਾਡੇ ਵੀ ਨਹੀਂ। ਆ ਕੋਰੋਨਾ ਵਰਗੀਆਂ ਬਿਮਾਰੀਆਂ ਲੈ ਥੋੜਾ ਗਈਆਂ, ਨਾ ਹਿੰਦੂਆਂ ਤੋਂ ਲੱਥੀਆਂ, ਨਾ ਮੁਸਲਮਾਨਾਂ ਤੋਂ ਲੱਥੀਆਂ, ਨਾ ਅਸਾਈ ਕੇ ਕਈਆਂ ਨੂੰ ਤੋਰ ਨਹੀਂ ਦਿੰਦੇ ਹੁੰਦੇ, ਵੀਡੀਓ ਆਉਂਦੀਆਂ ਹੁੰਦੀਆਂ ਐਂ ਤੋਰ ਦਿੰਦੇ ਨੇ, ਲਓ ਜੀ ਤੁਰ ਪਿਆ ਕੋਰੋਨੇ ਵਾਰੀ ਸਭ ਲੁੱਕ ਗਏ। ਤੇ ਨਾ ਹੀ ਇਹ ਕੋਰੋਨੇ ਵਰਗੀਆਂ ਬਿਮਾਰੀਆਂ ਸਿੱਖਾਂ ਤੋਂ ਲੱਥੀਆਂ, ਲੱਥੀਆਂ ਹੀ ਨਹੀਂ। ਦਾਅਵੇ ਉਹ ਨਹੀਂ ਕਰਨੇ, ਦਾਅਵਾ ਕਦੇ ਝੂਠਾ ਨਹੀਂ ਕਰਨਾ, ਫੇਲ ਪੈ ਜਾਵਾਂਗੇ, ਬੇਇੱਜ਼ਤੀ ਹੋਏਗੀ। ਉਹ ਦਾਅਵਾ ਕਰਨਾ ਹੈ ਉਨੀ ਗੱਲ ਕਰਨੀ ਹੈ ਜਿੰਨੀ ਠੀਕ ਹੋਵੇ, ਠੀਕ ਠੀਕ ਲਾਉਣੀ ਹੈ ਤਾਂ ਜੋ ਬੇਇੱਜ਼ਤੀ ਨਾ ਕਰਾਉਣੀ ਪਵੇ, ਕੱਲ ਕੱਲ ਨੂੰ ਸ਼ਰਮ ਨਾ ਆਵੇ, ਨੀਵੀਂ ਨਾ ਪਾਉਣੀ ਪਵੇ, ਉਨੀ ਗੱਲ ਕਰਨੀ ਹੈ। ਪਾਤਸ਼ਾਹ ਦੀ ਵਡਿਆਈ ਵੀ ਕਰਨੀ ਹੈ ਤੇ ਉਨੀ ਉਹਨੇ ਹਿਸਾਬ ਨਾਲ ਕਰਨੀ ਹੈ ਜਿਹੜਾ ਕੌਨਫੀਡੈਂਸ ਬਣਿਆ ਰਹੇ, ਪੂਰੀ ਪੂਰੀ ਗੱਲ ਜਿਹੜੀ ਪੂਰੀ ਹੈ। ਉਹ ਕੀ ਹੈ? ਸਾਡੇ ਗੁਰੂ ਸਾਹਿਬ ਨੇ ਗਿਆਨ ਦਿੱਤਾ, ਅਕਲ ਦਿੱਤੀ ਹੈ, ਜ਼ਿੰਦਗੀ ਦਿੱਤੀ ਹੈ, ਜਿਉਣ ਦਾ ਚੱਜ ਸਿਖਾਇਆ, ਇਹ ਚੀਜ਼ ਦੱਸੀਏ ਲੋਕਾਂ ਨੂੰ। ਅਸੀਂ ਕਹਿੰਦੇ ਦੁੱਖ ਰੋਗ ਠੀਕ ਹੋ ਜਾਣਗੇ, ਅਗਲੇ ਨੇ ਕਹਿਣਾ ਫਿਰ ਕੋਰੋਨਾ ਤੇ ਠੀਕ ਨਹੀਂ ਹੋਇਆ, ਫਿਰ ਬੇਇੱਜ਼ਤੀ ਨਹੀਂ ਹੋਊਗੀ, ਆਪ ਤੇ ਨੀਵੀਂ ਪਾਏਗਾ ਨਾਲੇ ਪਾਤਸ਼ਾਹ ਨੂੰ ਥੱਲੇ ਲਿਆਏਗਾ। ਇਹ ਗੱਲ ਨਹੀਂ ਕਰਨੀ ਕਦੇ, ਉਨੀ ਕਰੋ ਜਿੰਨੀ ਹੈ। ਅੱਛਾ ਜੀ, ਪਾਪ ਕਰੇ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਅੱਗੇ
ਬਹੁਤ ਕਮਾਵੇ ਹੋਏ ਨਿਸੰਕ, ਜਮ ਪੁਰਬਾਦ ਖਰੇ ਕਾਲੰਕ।
ਕਹਿੰਦੇ ਫੇਰ ਕਮਾਉਂਦਾ ਹੈ, ਕਹਿੰਦੇ ਹੁਣ ਤੇ ਨਹਾ ਰਹੇ ਹਾਂ, ਹੁਣ ਹੋਰ ਪਾਪ ਕਰ ਲਓ, ਹੁਣ ਤੇ ਨਹਾ ਹੀ ਲਏ, ਫਿਰ ਕਹਿੰਦੇ ਨਿਸੰਕ ਹੋ ਕੇ ਪਾਪ ਕਰਦਾ ਸਗੋਂ। ਤਾਂ ਹੀ ਤਾਂ ਮੈਂ ਕਹਿੰਦਾ ਹੁੰਦਾ ਵੀ ਜਿੰਨੇ ਧਰਮ ਤੋਂ ਲੋਕੀ ਧਰਮਾਂ ਦੇ ਸਥਾਨਾਂ ਤੋਂ ਦੂਰ ਨੇ ਉਹ ਇੰਨੇ ਪਾਪ ਨਹੀਂ ਕਰਦੇ, ਧਰਮਾਂ 'ਚ ਰਹਿਣ ਵਾਲੇ ਜ਼ਿਆਦਾ ਕਰਦੇ ਨੇ, ਗੁਰਦੁਆਰੇ 'ਚ ਰਹਿਣ ਵਾਲੇ ਜ਼ਿਆਦਾ ਕਰਦੇ ਨੇ। ਅਗਲਾ ਕਹਿੰਦਾ ਅਸੀਂ ਤੇ ਲਵਾ ਹੀ ਲੈਣੇ ਨੇ ਪਾਪ, ਏਦਾਂ ਫਿਰ ਅਗਲਾ ਕਹਿੰਦੇ ਨਿਸੰਗ ਹੋ ਕੇ ਪਾਪ ਕਰਦਾ ਹੈ। ਤੇ ਇਹੋ ਜਿਹੇ ਬੰਦੇ ਵਿਕਾਰਾਂ ਦੇ ਵਿੱਚ ਜੰਪੁਰ ਬਾਧ ਕਰੇ, ਬਾਧ ਕਰ ਖਰੇ ਕਾਲੰਕ। ਕਹਿੰਦੇ ਕਲੰਕੀ ਬਣ ਕੇ ਜਮਾਂ ਦੀ ਪੁਰੀ ਵਿੱਚ ਬੰਨੇ ਜਾਂਦੇ ਨੇ, ਮਤਲਬ ਵਿਕਾਰਾਂ ਦੇ ਦੇਸ਼ ਵਿੱਚ, ਮਤਲਬ ਵਿਕਾਰੀ ਬਿਰਤੀ ਉਹਨਾਂ ਦੀ ਬਣ ਜਾਂਦੀ ਹੈ, ਹਰ ਵੇਲੇ ਭਟਕਦੇ ਰਹਿੰਦੇ ਨੇ। ਅੱਗੇ ਸੁਣਿਆ
ਘੂੰਗਰ ਬਾਂਧ ਬਜਾਵੇ ਤਾਲਾ, ਅੰਤਰ ਕਪਟ ਫਿਰੇ ਬੇਤਾਲਾ।
ਗੁਰੂ ਬਣ ਕੇ ਰਾਸਾਂ ਪਾਉਂਦੇ ਨੇ, ਮੂਰਤੀ ਅੱਗੇ ਨੱਚਦੇ ਨੇ, ਕਹਿੰਦੇ ਸਾਰੀ ਸਾਰੀ ਰਾਤ ਨੱਚਦੇ ਨੇ। ਇੱਕ ਨੱਚਣਾ ਹੈ ਆਪਣੀ ਮਸਤੀ ਚ, ਇੱਕ ਨੱਚਣਾ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ। ਕਹਿੰਦੇ ਘੁੰਗਰੂ ਬੰਨ੍ਹ ਕੇ ਨੱਚਦੇ ਹੈ, ਘੂੰਗਰ ਬਾਂਧ ਵਜਾਵੇ ਤਾਲਾ, ਅੰਤਰ ਕਪਟ ਫਿਰੇ ਬੇਤਾਲਾ। ਅੰਦਰ ਕਪਟ ਹੈ, ਅੰਦਰ ਕਪਟ ਹੁੰਦਾ ਤੇ ਨੱਚਦੇ ਨੇ ਵੀ ਕਹਿੰਦੇ ਦੇਵੀ ਦੇਵਤੇ ਖੁਸ਼ ਹੋ ਜਾਣਗੇ। ਨੱਚਣਾ ਪ੍ਰਮਾਣ ਨਹੀਂ ਜੇ ਦਰੇ ਵੀ ਦੇਵੀ ਏਦਾਂ, ਕਿਉਂਕਿ ਅੱਗ ਸਮਝਣ ਦਾ ਵਿਸ਼ਾ ਪੂਜਣ ਦਾ ਥੋੜਾ, ਪਰਮਾਤਮਾ ਸਮਝਣ ਦਾ ਵਿਸ਼ਾ ਪੂਜਣ ਦਾ। ਸਾਰੀ ਜ਼ਿੰਦਗੀ ਅੱਗ ਨੂੰ ਸਮਝੀ ਜਾਓ, ਹੱਥ ਵਿੱਚ ਦਿੱਤਾ ਨਹੀਂ ਤੇ ਉਹਨੇ ਸਾੜਿਆ, ਅੱਗ ਸਮਝ ਲਓ, ਪੂਜ ਕੇ ਨਹੀਂ ਅੱਗ ਨੇ ਭਲਾ ਕਰ ਦੇਣਾ, ਅੱਗ ਨੂੰ ਮੱਥਾ ਟੇਕੀ ਜਾਓ ਹੁਣ ਜਦੋਂ ਤੁਸੀਂ 50 ਸਾਲ ਵੀ ਮੱਥਾ ਟੇਕੇ ਜਿੱਦਣ ਹੱਥ ਪਾਇਆ ਅੱਗ ਨੇ ਸਾੜ ਦੇਣਾ ਅੱਗ ਸਮਝਣੀ ਹੈ ਨਾ ਕਿ ਅੱਗ ਪੂਜਣੀ ਹੈ ਰੱਬ ਸਮਝਣਾ ਜਿਹੜਾ ਫੈਲਿਆ ਹੋਇਆ ਕੁਦਰਤ ਦੇ ਰੂਪ ਵਿੱਚ ਨਾ ਕਿ ਪੂਜਣਾ ਅਗਲੀ ਪੰਕਤੀ
ਵਰਮੀ ਮਾਰੀ ਸਾਪ ਨਾ ਮੁਆ ਪ੍ਰਭ ਸਭ ਕਿਛ ਜਾਣੇ ਜਿਨ ਤੂੰ ਕੀਆ
ਇਹਨੇ ਵਰਮੀ ਮਾਰੀ ਖੱਡ ਨੂੰ ਤੇ ਮਾਰਤਾ ਪਰ ਸੱਪ ਤੇ ਨਹੀਂ ਮਰਿਆ ਕਈ ਵਾਰੀ ਆਪਾਂ ਨਾ ਖੱਡ ਦੱਬਦੇ ਨੇ ਵੀ ਸੱਪ ਸੱਪ ਨਹੀਂ ਮਰਿਆ ਵਰਮੀ ਮਾਰੀ ਸਾਪ ਦਾ ਬੂਆ ਕਹਿੰਦੇ ਉੱਤੋਂ ਉੱਤੋਂ ਤੇ ਕਹਿੰਦੇ ਕਈ ਬੰਦੇ ਦਬਾਅ ਚ ਆ ਜਾਂਦੇ ਆ ਪਰ ਅੰਦਰਲਾ ਨਹੀਂ ਨਾ ਚੁੱਪ ਕਰਦਾ ਪ੍ਰਭ ਸਭ ਕੁਛ ਜਾਣਦਾ ਜਿਨ ਤੂੰ ਕੀ ਆ ਉਹ ਤੇ ਜਾਣਦਾ ਸਾਰਾ ਕੁਝ ਕੁਦਰਤ ਦਾ ਵਿਧਾਨ ਹੈ ਜਿਹੜਾ ਉਹਨੂੰ ਤੇ ਪਤਾ ਹੀ ਹੈ ਵੀ ਕਰਤੂਤ ਕੀ ਹੈ ਸਾਡੀ ਉਹਨੂੰ ਥੋੜਾ ਭੁਲੇਖ ਹੈ ਕੋਈ ਅਗਲੀ ਪੰਕਤੀ
ਪੂਰ ਤਾਪ ਗੇਰੀ ਕੇ ਬਸਤਰਾ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ
ਹੁਣ ਜੇ ਗੁਰੂ ਅਰਜਨ ਦੇਵ ਜੀ ਨੂੰ ਆਪਾਂ ਪੜ੍ਹਦੇ ਹੋਈਏ ਆਹ ਸ਼ਬਦ ਆਪਾਂ ਵਿਚਾਰਦੇ ਹੋਈਏ ਹੁਣ ਆਪਣੇ ਅਗਲਾ ਕਹਿੰਦਾ ਜੀ ਇਹ ਤੇ ਇਹਨੂੰ ਤੇ 50 ਸਾਲ ਹੋ ਗਏ ਘਰ ਬਾਰ ਛੱਡੇ ਨੂੰ ਇਹ ਤੇ 50 ਸਾਲ ਦਾ ਘਰੇ ਪੈਰ ਨਹੀਂ ਪਾਇਆ ਇਹ ਤੇ ਘਰੇ ਵੜਿਆ ਨਹੀਂ ਇਹ ਤੇ ਬੜਾ ਮਹਾਨ ਹੈ ਪਰ ਪੰਚਮ ਪਾਤਸ਼ਾਹ ਜਦੋਂ ਆ ਕੇ ਕਹਿੰਦਾ ਮਹਾਰਾਜ ਇਹ ਬੰਦੇ ਤੇ ਘਰ ਨਹੀਂ ਵੜਦੇ ਘਰੇ ਨਹੀਂ ਜਾਂਦੇ ਤੇ ਮਹਾਰਾਜ ਕਹਿੰਦੇ ਨੇ ਵੀ ਇਹ ਧੂਣੀਆਂ ਤਪਾਉਂਦਾ ਤੇ ਗੇਰੂਏ ਰੰਗ ਦੇ ਗੇਰੀ ਕੇ ਬਸਤਰਾ ਗੇਰੂਏ ਰੰਗ ਦੇ ਭਗਵੇਂ ਰੰਗ ਦੇ ਪਾਉਂਦਾ ਕੱਪੜੇ ਧੂਣੀਆਂ ਤਪਾਉਂਦਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਮਾਰ ਕਹਿੰਦੇ ਕੋਈ ਵਿਪਤਾ ਪਈ ਹੋਣੀ ਹੈ ਅਪਦਾ ਪਈ ਕਰਕੇ ਇਹ ਘਰ ਛੱਡ ਕੇ ਆਇਆ ਇਹ ਛੱਡ ਕੇ ਆਇਆ ਹੁਣ ਸੋਚ ਕੇ ਸਾਰੇ ਬੰਦੇ ਆਪਣੇ ਮਨਾਂ ਚ ਦੇਖ ਲਓ ਬਹੁਤੇ ਬੰਦੇ ਕੰਮ ਤੋਂ ਟਲਦੇ ਸਾਧ ਬਣਦੇ ਇਹ ਸੱਚ ਹੈ ਕਹਿੰਦੇ ਸੌਣ ਭਾਦੋ ਚ ਲੋਕ ਬਹੁਤੇ ਬੰਦੇ ਸਾਧ ਬਣਦੇ ਜਦੋਂ ਕੰਮ ਕਰਨਾ ਪੈਂਦਾ ਕਿਤੇ ਹਾੜੀਆਂ ਸੌਣੀਆਂ ਵੱਢਣੀਆਂ ਬੀਜਣੀਆਂ ਉਦੋਂ ਪਤਾ ਲੱਗਦਾ ਫਿਰ ਅਗਲਾ ਕਹਿੰਦਾ ਸਾਧ ਬਣ ਜਾਓ ਮੌਜਾਂ ਨੇ ਕੰਮ ਘੱਟ ਕਰਨਾ ਇਹ ਸੱਚਾਈ ਤੇ ਪੰਚਮ ਪਾਤਸ਼ਾਹ ਕੋਲ ਆ ਕੇ ਕਹਿੰਦੇ ਮਹਾਰਾਜ ਘਰ ਬਾਰ ਛੱਡੀ ਫਿਰਦੇ ਨੇ ਮਹਾਰਾਜ ਕਹਿੰਦੇ ਪਿਪਤਾ ਦੇ ਮਾਰੇ ਘਰੋਂ ਨਿਕਲੇ ਨੇ ਕੰਮ ਤੋਂ ਡਰਦੇ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਹੁਣ ਪੰਚਮ ਪਾਤਸ਼ਾਹ ਦਾ ਸਮਝਾਇਆ ਹੋਇਆ ਬੰਦਾ ਕਿਵੇਂ ਨਾ ਸਮਝੇ ਅਗਲਾ ਕਹਿੰਦਾ ਕੰਮ ਤੋਂ ਡਰਦਾ ਇਹਦੇ ਤੋਂ ਕੰਮ ਹੋਣਾ ਨਹੀਂ ਸੀ ਕਰਦਾ ਇਸ ਕਰਕੇ ਇਧਰ ਨੂੰ ਆ ਗਿਆ ਇਹ ਸੱਚਾਈ ਹੈਗੀ ਹੈ ਕਿ ਨਹੀਂ ਸੱਚਾਈ ਹੈ ਇਹ ਸੱਚ ਹੈ ਅੱਛਾ ਅਗਲੀਆਂ ਪੰਕਤੀਆਂ
ਦੇਸ਼ ਛੋੜ ਪਰਦੇਸੇ ਧਾਇਆ ਪੰਚ ਜੰਡਾਲ ਨਾਲ ਲੈ ਆਇਆ
ਕਹਿੰਦੇ ਦੇਸ਼ ਛੱਡ ਕੇ ਪਿੰਡ ਛੱਡ ਕੇ ਘਰ ਛੱਡ ਕੇ ਬਾਹਰ ਆ ਗਿਆ ਪਰਦੇਸੇ ਧਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਹਿੰਦੇ ਪੰਜੇ ਨਾਲ ਹੀ ਆ ਜਾਂਦੇ ਨੇ ਉਹ ਥੋੜਾ ਘਰੇ ਹੁਣ ਵੇਖੋ ਗੁੱਸਾ ਜਿਹੜਾ ਘਰੇ ਰਹਿ ਗਿਆ ਕਿ ਨਾਲ ਆ ਗਿਆ ਨਾਲ ਹੀ ਆ ਗਿਆ ਨਾ ਕਾਮ ਘਰੇ ਰਹਿ ਜਾਂਦਾ ਨਾ ਕ੍ਰੋਧ ਰਹਿ ਜਾਂਦਾ ਨਾ ਲੋਭ ਰਹਿ ਜਾਂਦਾ ਉਹਦੇ ਨਾਲ ਹੀ ਆ ਜਾਂਦਾ ਜਾਂਦਾ ਥੋੜਾ ਕੁਛ ਰੌਲਾ ਤੇ ਝਗੜਾ ਤੇ ਪੈਂਦਾ ਹੀ ਪੈਂਦਾ ਉੱਥੇ ਵੱਟਾਂ ਦੇ ਝਗੜੇ ਕਰਦੇ ਰਹਿਣਾ ਸੀ ਟਾਲੀਆਂ ਦੇ ਦਰਖਤਾਂ ਦੇ ਝਗੜੇ ਕਰਦੇ ਰਹਿਣਾ ਸੀ ਇੱਥੇ ਅਗਲਾ ਕਮਰਿਆਂ ਦਾ ਬਿਸਤਰਿਆਂ ਦਾ ਸਫਾਈ ਕਰਨ ਦਾ ਝਗੜਾ ਕਰਕੇ ਬਹਿ ਜਾਂਦਾ ਝਗੜਾ ਦੇ ਰੱਖਣਾ ਹੀ ਹੈ ਉਹ ਥੋੜਾ ਜਾਂਦਾ ਅੰਦਰੋਂ ਅੰਦਰ ਵਾਲੀ ਚੀਜ਼ ਥੋੜਾ ਮਰ ਗਈ ਉਹ ਤੇ ਉਵੇਂ ਰਹਿੰਦੀ ਹੈ ਅੱਛਾ
ਕਾਨ ਫਿਰਾਏ ਹਿਰਾਏ ਟੁਕਾ ਕਰ ਕਰ ਮੰਗੇ ਤ੍ਰਿਪਤਾਵਨ ਤੇ ਚੁਕਾ
ਕਹਿੰਦੇ ਕੰਨ ਲੈਂਦਾ ਪਰਵਾ ਤੇ ਹਿਰਦਾ ਕੀ ਹੈ ਟੁੱਕ ਹਰਾਏ ਟੁਕਾ ਟੁੱਕ ਹਰਦਾ ਹੈ ਮੰਗਦਾ ਹੈ ਲੈਂਦਾ ਹੈ ਘਰ ਘਰ ਮੰਗੇ ਤ੍ਰਿਪਤਾਵਨ ਤੇ ਚੁਕਾ ਇਹ ਤ੍ਰਿਪਤਰੀ ਤ੍ਰਿਪਤੀ ਨਹੀਂ ਕਹਿੰਦੇ ਹੁੰਦੀ ਮੰਗਦਾ ਫਿਰਦਾ ਰਹਿੰਦਾ ਸਾਰੀ ਜ਼ਿੰਦਗੀ ਮੰਗਤਾ ਬਣ ਜਾਂਦਾ ਹੁੰਦਾ ਤੇ ਮੰਗਤਾ ਹੀ ਹੈ ਪਰ ਰੂਪ ਬਦਲ ਜਾਂਦਾ ਅੱਗੇ
ਬਨਤਾ ਛੋੜ ਪਦ ਨਦਰ ਪਰ ਨਾਰੀ ਵੇਸ ਨਾ ਪਾਈਏ ਮਹਾ ਦੁਖਿਆਰੀ
ਇਹਨੇ ਘਰ ਵਾਲੀ ਛੱਡਤੀ ਬਨਤਾ ਛੋੜ ਪਰ ਪਦ ਨਦਰ ਪਰ ਨਾਰੀ ਭੈੜੀ ਨਜ਼ਰ ਰੱਖਦਾ ਪਰਾਏ ਦੀ ਇਸਤਰੀ ਵੱਲ ਆਪਣੀ ਘਰ ਵਾਲੀ ਛੱਡ ਆਇਆ ਹੁੰਦਾ ਤੇ ਪਰਾਏ ਦੀ ਔਰਤ ਵੱਲ ਭੈੜੀ ਨਜ਼ਰ ਰੱਖਦਾ ਪਗਾਨੀਆਂ ਨੂੰ ਹੱਥ ਪਾਉਂਦਾ ਆਪਣੀਆਂ ਛੱਡ ਦਿੰਦਾ ਇਹ ਸੱਚ ਹੈ ਆਪਾਂ ਬਹੁਤ ਸਾਰੇ ਸਾਧਾਂ ਨੂੰ ਮੈਂ ਪਰਸਨਲ ਜਾਣਦਾ ਜਿਹੜੇ ਬੰਦਿਆਂ ਨੂੰ ਵੇਖਿਆ ਵੀ ਦੋ ਢੇਰੇ ਹੈ ਅੰਦਰ ਰੋਟੀ ਪਕਾਉਣ ਵਾਲੀ ਛਕਾਉਣ ਵਾਲੀ ਲੜਕੀ ਨੌਜਵਾਨ ਹੋਰ ਰੱਖੀ ਹੈ ਦੂਜੇ ਡੇਰੇ ਵਿੱਚ ਹੋਰ ਰੱਖੀ ਹੈ ਤੀਜੇ ਡੇਰੇ ਵਿੱਚ ਹੋਰ ਅੰਦਰ ਰੱਖੀ ਹੈ ਤੇ ਜਿਹੜੀ ਘਰ ਵਾਲੀ ਹੈ ਉਹ ਵੜਨ ਨਹੀਂ ਦਿੱਤੀ ਇਹ ਸਾਡੇ ਪੰਜਾਬੀ ਬਾਬਿਆਂ ਦਾ ਹਾਲ ਹੈਗਾ ਜੇ ਮੈਂ ਨਾਂ ਲੈ ਦਿਆਂ ਤੇ ਚੀਕਾਂ ਵੱਜ ਜਾਣਗੀਆਂ ਪਰ ਸੱਚ ਬਿਲਕੁਲ ਸੱਚ ਸਿੱਖ ਬਾਬਿਆਂ ਦੀ ਗੱਲ ਕਰਦਾ ਮੈਂ ਜਾਣਦਾ ਵੀ ਘਰ ਵਾਲੀ ਸੀ ਜਿਹੜੀ ਬਾਬੇ ਦੀ ਇੱਕ ਦਿਨ ਉਹਨੇ ਵੜਨ ਨਹੀਂ ਦਿੱਤੀ ਆਪਣੀ ਕੋਠੀ 'ਚ ਆਪਣੇ ਕਮਰੇ 'ਚ ਘਰ ਵਾਲੀ ਪਰ ਅੰਦਰ ਜਿਹੜੀ ਬੀਬੀ ਰੱਖੀ ਹੋਈ ਸੀ ਉਹ ਪੜ੍ਹੀ ਲਿਖੀ ਪ੍ਰੋਫੈਸਰ ਉਹ ਰੱਖ ਲਈ ਜਾਂਦੀ ਇੱਕ ਉੱਥੇ ਤਿੰਨ ਡੇਰੇ ਤਿੰਨਾਂ ਚੱਡ ਅੱਡ ਸਿੱਖ ਬਾਬਾ ਸਾਰੇ ਬਹੁਤੇ ਬਾਬਿਆਂ ਦਾ ਬਹੁਤਿਆਂ ਦਾ ਹਾਲ ਹੈ ਤੇ ਉਹ ਜਿਹੜੀ ਬੀਬੀ ਚੜ੍ਹਾਈ ਕਰ ਗਿਆ ਬਾਬਾ ਪੱਗ ਮਿਲ ਗਈ ਬਾਬੇ ਦੀ ਘਰ ਵਾਲੀ ਨੂੰ ਦੇ ਦਿੱਤੀ ਧੱਕੇ ਨਾਲ ਤੇ ਜਿਹੜੀ ਉਹ ਬੀਬੀ ਉਹ ਆਪ ਅੱਡ ਬਾਬਾ ਬਣ ਗਈ ਜਿਹੜੀ ਸੇਵਾ ਕਰਦੀ ਸੀ ਮਤਲਬ ਕੀ ਹੈ ਵੀ ਅੰਦਰ ਹੋਰ ਹੈ ਉੱਥੇ ਹੋਰ ਹੈ ਉੱਥੇ ਹੋਰ ਹੈ ਤੇ ਘਰ ਵਾਲੀ ਨੂੰ ਵੜਨ ਨਹੀਂ ਦਿੱਤਾ ਕਰੇ ਘਰ ਬਾਰ ਛੱਡੀ ਬੈਠੇ ਜਦੋਂ ਛੱਡੀ ਆਏ ਹੋ ਫਿਰ ਹੁਣ ਅੰਦਰ ਜੇ ਅੰਦਰ ਤੁਸੀਂ ਬੀਬੀਆਂ ਹੀ ਵਾੜ ਕੇ ਰੱਖਣੀਆਂ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਬੀਬੀ ਉੱਦਾਂ ਮੈਂ ਲਫ਼ ਇਹ ਨਹੀਂ ਕਹਿ ਰਿਹਾ ਕੋਈ ਰਿਸਪੈਕਟ ਹੈ ਔਰਤ ਦੀ ਰਿਸਪੈਕਟ ਹੈ ਪਰ ਤੁਸੀਂ ਦੁਨੀਆ ਸਾਹਮਣੇ ਤੇ ਇਹ ਕਹਿੰਦੇ ਆ ਨਾ ਲੋਕਾਂ 'ਚ ਤੇ ਇਹ ਕਹਿੰਦੇ ਆ ਨਾ ਵੀ ਅਸੀਂ ਔਰਤ ਦੇ ਘਰ ਵਾਲੀ ਛੱਡ ਆਏ ਹਾਂ ਤੋ ਅਸੀਂ ਰੋਟੀ ਕੋਈ ਖਾਣੀ ਹੈ ਫਿਰ ਘਰ ਵਾਲੀ ਦੇ ਅਸੀਂ ਕਿਉਂ ਇਹ ਪ੍ਰਸ਼ਾਦਾ ਹੀ ਛੱਡਣਾ ਹੈ ਤੁਸੀਂ ਕਹਿੰਦੇ ਰੋਟੀ ਪਕਾਉਣ ਵਾਸਤੇ ਰੱਖੀ ਹੈ ਸਫਾਈ ਕਰਨ ਲਈ ਰੱਖੀ ਹੈ ਫਿਰ ਘਰ ਵਾਲੀ ਕਿਉਂ ਨਹੀਂ ਕਰਦੀ ਘਰ ਵਾਲੀ ਸਫਾਈ ਕਰਨ ਲਵੇ ਘਰ ਵਾਲੀ ਬਣ ਗਈ ਦਿੱਤੀ ਇਹ ਸੱਚ ਹੈ ਸੱਚ 100% ਸੱਚ ਮਤਲਬ 10 ਬਾਬੇ ਸਿੱਖ ਬਾਬੇ ਉੱਤੇ ਮੈਂ ਜਾਣਾ ਇਹ ਛੇੜਦੇ ਤੇ ਹੁੰਦੇ ਆ ਜੇ 10 ਦਾ ਇੱਥੇ ਨਾਂ ਲੈ ਦਿਆਂ ਚੀਕਾਂ ਮੈਂ ਨਾਂ ਵੀ ਲੈ ਦੂੰ ਬੀਬੀਆਂ ਦੇ ਵੀ ਨਾਂ ਆਉਂਦੇ ਨੇ ਬੰਦਿਆਂ ਦਾ ਵੀ ਪਤਾ ਵੀ ਆਹ ਬੰਦਾ ਆਹ ਬੀਬੀ ਇਹ ਫਲਾਣੇ ਥਾਂ ਤੇ ਰਹੀ ਸੀ ਇਹ ਪ੍ਰੋਫੈਸਰ ਸੀ ਆਹ ਘਰ ਵਾਲੀ ਫਲਾਣੇ ਸਿੰਘ ਦੀ ਘਰ ਵਾਲੀ ਸੀ ਭੈਣ ਸੀ ਉਹਦੀ ਉੱਥੇ ਰੱਖ ਲਈ ਅੱਜ 45 ਦੀ ਹੈ ਕੋਈ ਕਿਤੇ ਛੱਡ ਕੇ ਤੁਰ ਗਿਆ ਕਿਤੇ ਛੱਡ ਕੇ ਤੁਰ ਗਿਆ ਮੈਂ ਜਾਣਦਾ ਬਹੁਤ ਬਾਬਿਆਂ ਨੂੰ ਵੀ ਜਾਣਦਾ ਰੱਖੀਆਂ ਬੀਬੀਆਂ ਨੂੰ ਵੀ ਜਾਣਦਾ ਉਹਨਾਂ ਦੇ ਘਰ ਵਾਲੇ ਨੂੰ ਵੀ ਜਾਣਦਾ ਉਹਨਾਂ ਦੇ ਬੱਚਿਆਂ ਜਵਾਈਆਂ ਭਾਈ ਦੋ ਸਭ ਨੂੰ ਜਾਣਦਾ ਤੇ ਜੇ ਨਾਂ ਲੈ ਲਿਆ ਸਿੱਧਾ ਤੇ ਚੀਕਾਂ ਵੱਜ ਪਤਾ ਹੀ ਹੈ ਪਰ ਲੋੜ ਨਹੀਂ ਚਲੋ ਠੀਕ ਹੈ ਆਪਾਂ ਪਰ ਸਮਝ ਸਕਦਾ ਬੰਦਾ ਵੀ ਕੀ ਮੈਂ ਕਹਿਣਾ ਚਾਹੁੰਦਾ ਇਹ ਸੱਚ ਹੈ 100% ਤੇ ਬਹੁਤ ਬੰਦੇ ਇਹਨਾਂ ਗੱਲਾਂ ਨੂੰ ਜਾਣਦੇ ਆ ਇਹ ਰਿਐਲਿਟੀ ਹੈ ਅੱਛਾ
ਬੋਲੇ ਨਹੀਂ ਹੋ ਬੈਠਾ ਮੁਨੀ ਅੰਦਰ ਕਲਪ ਪਵਾਈਏ ਜੋਨੀ
ਮੋਡ ਰੱਖ ਲੈਂਦਾ ਬੋਲਦਾ ਨਹੀਂ ਪਰ ਅੰਦਰ ਤੇ ਕਲਪਦਾ ਹੈ ਅੰਦਰ ਵਾਲਾ ਤੇ ਬੋਲੀ ਜਾਂਦਾ ਹੈ ਉੱਤੋਂ ਮੋਲ ਰੱਖਿਆ ਅੰਦਰ ਵਾਲਾ ਬੋਲੀ ਜਾਂਦਾ ਉਹ ਥੋੜਾ ਚੁੱਪ ਕਰਦਾ ਮੈਂ ਜਦੋਂ ਪਹਿਲਾਂ ਬਾਬਿਆਂ 'ਚ ਸੀ ਆਪਾਂ ਤੇ ਮੈਂ ਚਲਿਆ ਗਿਆ ਅਮਰੀਕਾ ਮੈਂ ਮਾਲਾ ਫੜਾ ਗਿਆ ਵੀ ਇੱਥੇ ਇੱਕ ਜਣਾ ਮੈਨੂੰ ਇਹ ਵੀ ਬਿਜੀ ਰਹਿਣਗੇ ਉੱਦਾਂ ਇਹਨਾਂ ਨੇ ਭਟਕਦੇ ਰਹਿਣਾ ਤੇ ਉਹ ਫਕੀਰ ਬੈਠਾ ਸੀ ਨਾ ਉਹ ਮਾਲਾ ਚੱਕ ਕੇ ਹੀ ਬਾਹਰ ਆ ਗਿਆ ਕਹਿੰਦਾ ਚੱਕ ਇਹ ਐ ਮਾਰੀ ਜਾ ਕੇ ਕਹਿੰਦਾ ਛੱਡੋ ਕਹਿੰਦਾ ਤੁਸੀਂ ਮਤਲਬ ਅੰਦਰ ਕਲਪਦਾ ਯਾਰ ਕਿਹੜਾ ਬਹਿਣਾ ਚਾਹੁੰਦਾ ਉੱਥੇ ਕਿਹਦਾ ਜੀ ਕਰਦਾ ਅੰਦਰ ਕਲਪਣੋ ਨਹੀਂ ਹਟਦਾ ਬੋਲੀ ਜਾਂਦਾ ਅੰਦਰ ਅੱਛਾ
ਅੰਨ ਤੇ ਰਹਿਦਾ ਦੇਹੀ ਦੁੱਖ ਸਹਿਦਾ ਹੁਕਮ ਨਾ ਬੁਝੇ ਵਿਆਪਿਆ ਮਮਤਾ
ਇਹਦੇ ਵੇਖੋ ਕਿਹੜਾ ਮਾਇਆ ਦੀ ਖੇਡ ਵਿੱਚ ਫਸਿਆ ਹੈ ਨਿਜਮ ਨਹੀਂ ਸਮਝਦਾ ਅੰਨ ਤੇ ਰਹਿਤਾ ਦੇਹੀ ਦੁੱਖ ਸਹਿਤਾ ਮੈਂ ਰੋਟੀ ਨਹੀਂ ਖਾਂਦਾ ਦੁੱਖ ਭੋਗਦਾ ਔਖਾ ਹੋਈ ਜਾਂਦਾ ਹੈ ਤੇ ਕਹਿੰਦੇ ਹੁਕਮ ਨਾ ਬੁਝਿਆ ਨਿਜਮ ਸਮਝਦਾ ਨਹੀਂ ਵੀ ਰੋਟੀ ਕੁਦਰਤ ਦਾ ਨਿਜਮ ਹੈ ਨਾ ਵੀ ਰੋਟੀ ਤੇ ਖਾਣੀ ਪੈਣੀ ਹੈ ਤੇ ਪਾਣੀ ਪੀਣਾ ਪੈਣਾ ਇਹ ਰੋਟੀ ਖਾਣੀ ਕੁਦਰਤ ਦਾ ਨਿਜਮ ਹੈ ਨਿਜਮ ਸਮਝਦਾ ਨਹੀਂ ਔਖਾ ਹੁੰਦਾ ਹੈ ਅੰਨ ਤੇ ਰਹਿਤਾ ਦੇਹੀ ਦੁੱਖ ਸਹਿਤਾ ਕਹਿੰਦੇ ਦੁੱਖ ਸਹੀ ਜਾਂਦਾ ਹੁਣ ਤੁਸੀਂ ਇਹ ਨਾ ਕਹਿਣ ਲੱਗ ਜੇ ਵੀ ਯਾਰ ਆਪਾਂ ਇੱਕ ਇੱਕ ਰੋਟੀ ਨਹੀਂ ਆਪਾਂ ਅੱਜ ਪੰਜ ਪੰਜ ਹੀ ਖਾਈਏ ਵੀ ਦੁੱਖ ਨਹੀਂ ਸਹਿਣਾ ਇਹ ਨਹੀਂ ਅਰਥ ਇਹਦਾ ਤੈਨੂੰ ਸੁਣਦੀ ਗੱਲ ਇੱਕ ਹੀ ਖਾਣੀ ਉਹਦਾ ਮਤਲਬ ਅਸੀਂ ਰੋਟੀ ਤੋਂ ਮਨਾ ਥੋੜਾ ਆ ਪਖੰਡ ਨਹੀਂ ਚਾਹੀਦਾ ਤੁਸੀਂ ਸਰੀਰ ਤੇ ਠੀਕ ਕਰ ਹੀ ਸਕਦੇ ਹੈ ਮੋਟਾ ਹੋ ਗਿਆ ਬੰਦਾ ਲਮਕੀ ਜਾਂਦਾ ਆਲੇ ਦੁਆਲੇ ਪਤਲਾ ਹੋਣ ਵਾਸਤੇ ਤੇ ਖਾ ਹੀ ਸਕਦਾ ਮੈਂ ਘੱਟ ਖਾਵਾਂ ਘੱਟ ਮੈਂ ਕਿਉਂ ਕਰ ਰਿਹਾ ਸਿਹਤ ਠੀਕ ਰੱਖਣ ਲਈ ਨਾ ਕਿ ਰੱਬ ਨੂੰ ਖੁਸ਼ ਕਰਨ ਲਈ ਨਾ ਦੁਨੀਆ ਨੂੰ ਖੁਸ਼ ਕਰਨ ਲਈ ਆਪਣੇ ਆਪ ਨੂੰ ਠੀਕ ਰੱਖਣ ਲਈ ਵੀ ਮੈਂ ਤਿੰਨ ਟਾਈਮ ਇੱਕ ਇੱਕ ਪ੍ਰਸ਼ਾਦਾ ਛਕ ਲਵਾਂ ਜਾਂ ਦੋ ਟਾਈਮ ਮੈਂ ਡੇਢ ਡੇਢ ਛਕ ਲਵਾਂ ਠੀਕ ਹੈ ਨਾ ਘੱਟ ਛਕਾਂਗੇ ਤੰਦਰੁਸਤ ਰਹਾਂਗੇ ਬਸ ਠੀਕ ਹੈ ਗੱਲ ਪਰ ਇਹ ਕਹਿੰਦੇ ਅੰਨ ਤੇ ਰਹਿਤਾ ਦੇਹੀ ਦੁੱਖ ਦੁੱਖ ਦੇਹੀ ਸਹਿਤਾ ਅੰਨ ਤੇ ਰਹਿਤਾ ਦੁੱਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ
ਮਮਤਾ
ਮਮਤਾ ਅੱਗੇ
ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤ ਪੂਛੋ ਸਗਲ ਵੇਦ ਸਿਮਰਤੇ
ਬੇਸ਼ੱਕ ਕਹਿੰਦੇ ਵੇਦ ਸਿਮਰਤੀਆਂ ਨੂੰ ਵਿਚਾਰਦਾ ਰਹਿ ਧਾਰਮਿਕ ਗ੍ਰੰਥ ਵੀ ਪੜ੍ਹਦਾ ਰਹਿ ਪੁੱਛਦਾ ਰਹਿ ਸਗਲ ਵੇਦ ਸਿਮਰਤੇ ਪੜ੍ਹਦਾ ਰਹਿ ਬਿਨ ਸਤਿਗੁਰੂ ਕਿਨੈ ਨਾ ਪਾਈ ਪਰਮ ਗਤੇ ਉੱਚਾ ਗਿਆਨ ਅਕਲ ਵਾਲ ਅਕਲ ਵਾਲੀ ਗੱਲ ਕਹਿੰਦੇ ਸੱਚੇ ਗਿਆਨ ਬਿਨਾਂ ਪਤਾ ਨਹੀਂ ਲੱਗਦੀ ਅਵਸਥਾ ਅਕਲ ਵਾਲੀ ਗੱਲ ਬਾਤ ਅਕਲ ਵਾਲੀ ਗੱਲਬਾਤ ਨਹੀਂ ਆਉਣੀ ਕੋਈ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੁੱਛੋ ਸਗਲ ਵੇਦ ਸਿਮਰਤੇ ਭਾਵੇਂ ਤੂੰ ਕਹਿੰਦੇ ਪੜ੍ਹਦਾ ਫਿਰ ਜੋ ਮਰਜ਼ੀ ਕਰਦਾ ਰਹੇ ਅਕਲ ਵਰਤਦਾ ਦਿਮਾਗ ਚਲਾ ਮਾੜਾ ਜਿਹਾ ਆਪਣਾ ਹਾਂਜੀ
ਮਨ ਮੁਖ ਕਰਮ ਕਰੇ ਆ ਜਾਈ ਜੋ ਬਾਲੂ ਘਰ ਠਾਰ ਨਾ ਠਾਈ
ਰੇਤੇ ਦਾ ਘਰ ਹੈ ਜਿਹੜਾ ਰੇਤੇ ਦਾ ਘਰ ਹੈ ਟਿੱਬਿਆਂ ਚ ਬਣਾ ਲਓ ਜੈਸਲਮੇਰ ਜਾ ਕੇ ਘਰ ਬਣਾ ਲਓ ਰੇਤੇ ਦਾ ਤੇ ਜਦੋਂ ਹਵਾ ਆਉਣੀ ਹੈ ਇੱਕ ਮੇਕ ਕੀ ਕਰ ਦੇਣਾ ਪਤਾ ਹੀ ਨਹੀਂ ਕਿੱਥੇ ਹੈਗਾ ਵੀ ਸੀ ਇੱਥੇ ਤੇ ਜਾਂ ਸਮੁੰਦਰ ਦੇ ਕੰਢੇ ਤੇ ਰੇਤ ਦਾ ਘਰ ਬਣਾ ਲਓ ਜਦੋਂ ਆਈ ਛੱਲ ਇੱਕ ਮੇਕ ਕੀ ਕਰ ਦੂ ਸਾਰਾ ਕੁਝ ਕਹਿੰਦੇ ਮਨਮੁੱਖ ਦੇ ਕਰਮ ਜਿੰਨੇ ਸਾਰੀ ਜ਼ਿੰਦਗੀ ਕਹਿੰਦੇ ਭੁੱਖੇ ਰਹਿਣ ਵਾਲੇ ਭਗਵੇਂ ਕੱਪੜੇ ਪਾਉਣ ਵਾਲੇ ਘਰ ਬਾਰ ਛੱਡਣ ਵਾਲੇ ਔਰਤ ਨੂੰ ਛੱਡਣ ਵਾਲੇ ਜਿੰਨੇ ਵੀ ਕਹਿੰਦੇ ਇਹ ਕੰਮ ਕਰਦੇ ਹੈ ਕਹਿੰਦੇ ਇਹਨਾਂ ਨੇ ਰੇਤੇ ਦੇ ਘਰ ਹੀ ਬਣਾਏ ਹੈ ਜਿਵੇਂ ਰੇਤੇ ਦਾ ਘਰ ਬਣਾਇਆ ਨਾ ਬਣਾਇਆ ਇੱਕੋ ਜਿਹਾ ਹੀ ਹੈ ਅਜਾਈ ਗਿਆ ਕਹਿੰਦੇ ਇਹਨਾਂ ਦੀ ਸਾਰੀ ਸਾਰੀ ਜ਼ਿੰਦਗੀ ਅਜਾਈ ਗਈ ਮਨਮੁਖ ਕਰਮ ਕਰੈ ਅਜਾਈ ਜਿਉ ਬਾਲੂ ਘਰ ਠੌਰ ਨਾ
ਅੱਗੇ ਜਿਸਨੋ ਭੈ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਧੋ ਪਾਲਾ
ਸਮਝ ਲਓ ਰੱਬ ਦਿਆਲੇ ਦੇ ਦਿਆ ਜਿਹਨੇ ਪੱਲੇ ਬੰਨ ਲਿਆ ਗੁਰੂ ਦਾ ਬਚਨ ਪੱਲੇ ਗਿਆਨ ਦੇ ਰਾਹ ਤੇ ਤੁਰਿਆ ਜਿਹੜਾ ਅਕਲ ਵਾਲਾ ਕੰਮ ਕੀਤਾ ਜਿਹਨੇ ਅਕਲ ਵਾਲਾ ਅੱਗੇ
ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਉਤਰਾਇਆ
ਕਹਿੰਦੇ ਕਰੋੜਾਂ ਚੋਂ ਕੋਈ ਵਿਰਲਾ ਸੰਤ ਇਦਾਂ ਦਾ ਕਹਿੰਦੇ ਵੇਖਣ ਨੂੰ ਮਿਲਦਾ ਸੰਤ ਕੋਟ ਮੰਦੇ ਕੋਈ ਸੰਤ ਦਿਖਾਇਆ ਆਹ ਪੰਗਤੀਆਂ ਸਾਧਾਂ ਦੀਆਂ ਬਰਸੀਆਂ ਤੇ ਆਮ ਪੜੀਆਂ ਜਾਂਦੀਆਂ ਪਰ ਪੂਰਾ ਸ਼ਬਦ ਤੁਹਾਡੇ ਪਿਓ ਨੇ ਪੜ੍ਹਨਾ ਆਹ ਤੇ ਸਾਰੇ ਕੰਮ ਤੁਹਾਡੇ ਬਾਬੇ ਕਰਦੇ ਆ ਜਿਹੜਾ ਇੱਥੇ ਲਿਖਿਆ ਇੰਨੀ ਇੰਨੀ ਪੰਗਤੀ ਵੇਖਿਓ ਹੈਣ ਵੇਲੇ ਨਾਹੇ ਕਣੇ ਫੈਲ ਫੱਕੜ ਸੰਸਾਰ ਏਦਾਂ ਬੋਲਣਗੇ ਕੋਟ ਮੰਦੇ ਕੋਈ ਵਿਰਲਾ ਕੋਟ ਮੰਦੇ ਕੋਈ ਸੰਤ ਦਿਖਾਇਆ ਏਦਾਂ ਜੇ ਪੰਗਤੀ ਅਗਲਾ ਕਹਿੰਦਾ ਵੀ ਇੰਨੀ ਪਰ ਸਾਰਾ ਸ਼ਬਦ ਪੜ੍ਹ ਆ ਪੂਰਾ ਪੜ੍ਹ ਤੇ ਜੇ ਇਹਦੀ ਵਿਆਖਿਆ ਕਰਤੀ ਤੇਰੀ ਬਾਬੇ ਦੀ ਬਰਸੀ ਚੱਲ ਰਹੀ ਹੈ ਸਾਰਾ ਸਤਿਆਨਾਸ਼ ਦਾ ਖੁੱਡ ਹੋ ਜਾਣਾ ਪੰਚਮ ਪਾਤਸ਼ਾਹ ਨੇ ਪੋਚਾ ਹੀ ਫੇਰ ਦੇਣਾ ਤੇਰੇ ਬਾਬੇ ਦੀ ਕਮਾਈ ਤੇ ਜਿੰਨਾ ਤੂੰ ਗੁਣ ਗਾ ਕੇ ਹਟਿਆ ਪਿੱਛੇ ਉੱਥੇ ਤੇ ਪਰਉਪਕਾਰੀ ਆਏ ਤੇ ਪੜ੍ਹਤਾ ਹੈਗੇ ਨੇ ਸਾਧਾਂ ਦੀ ਬਰਸੀ ਦੇ ਉੱਤੇ ਆ ਸ਼ਬਦ ਪੜ੍ਹ ਦਿਓ ਸਾਡੇ ਸਿੱਖ ਬਾਬਿਆਂ ਦੀ ਬਰਸੀ ਤੇ ਸਾਰਾ ਹੀ ਢੁੱਕ ਜਾਣਾ ਸਾਰਾ ਹੀ ਢੁੱਕ ਜਾਣਾ ਤੇ ਗੁਰੂ ਅਰਜਨ ਦੇਵ ਜੀ ਨੇ ਉਹ ਪੋਚਾ ਫੇਰਨਾ ਨਾ ਕਹਿੰਦਾ ਮਹਾਰਾਜ ਨੇ ਵੇਖੋ ਸੁਖਮਣੀ ਸਾਹਿਬ ਦੇ ਸੁਖਮਣੀ ਸਾਹਿਬ ਪੜ੍ਹ ਕੇ ਉਹਦੀਆਂ ਪੰਗਤੀਆਂ ਲਾ ਲਾ ਕੇ ਬਾਬਿਆਂ ਦੀਆਂ ਸਿਫਤਾਂ ਉਹ ਸੰਤ ਕੌਣ ਹੁੰਦੇ ਨੇ ਉਹ ਲੋਕ ਨੇ ਜਿਹੜੇ ਚੰਗੇ ਲੋਕ ਨੇ ਚੰਗਿਆਈ ਆ ਜਿਨ੍ਹਾਂ ਦੇ ਪੱਲੇ ਕੱਪੜਿਆਂ ਵਾਲੇ ਸਾਧ ਥੋੜਾ ਘਰਾਂ 'ਚ ਰਹਿ ਕੇ ਜਿਹੜੇ ਗੁਣੀ ਲੋਕ ਹੈ ਤੇ ਜੇ ਪੰਚਮ ਪਾਤਸ਼ਾਹ ਦਾ ਸ਼ਬਦ ਬਾਬੇ ਦੀ ਬਰਸੀ ਤੇ ਕਥਾ ਕਰਨ ਹੁਣ ਆਪਾਂ ਤੇ ਜਾਂਦੇ ਨਹੀਂ ਕਰੇ ਖੜ ਖੜ ਕਥਾ ਕਿਵੇਂ ਕਰੀਏ ਇਹਦੀ ਅਰਥ ਕਰ ਦਿੱਤੇ ਜਾਣ ਤੇ ਰੁੱਲ ਨਾ ਜਾਵੇ ਅਗਲਾ ਪੰਚਮ ਪਾਤਸ਼ਾਹ ਦੇ ਆਹ ਸ਼ਬਦ ਦੀ ਅਰਥ ਕਰੋ ਨਿੱਕੀ ਜੀ ਪੰਗਤੀ ਪੜ੍ਹ ਦਿੰਦੇ ਹੋ ਅੱਧੀ ਕੁ ਲਾਈਨ ਪੜ੍ਹਦੇ ਨੇ ਸਾਰਾ ਸ਼ਬਦ ਸੁਣਾ ਲੱਗ ਪਤਾ ਜਾਵੇ ਵੀ ਬਾਬਾ ਬਾਬਾ ਸੀ ਤੁਹਾਨੂੰ ਇਹ ਲੱਗਣਾ ਵੀ ਠੱਗ ਸੀ ਇਹ ਕੋਈ ਬਾਬਾ ਸੀ ਪਰ ਕਦੇ ਵੀ ਨਹੀਂ ਪੜ੍ਹਦੇ ਉਹਨਾਂ ਨੇ ਉਹ ਪੰਗਤੀਆਂ ਸੁਣਾਉਣੀਆਂ ਜਿਹੜੀਆਂ ਉਹਨਾਂ ਦੇ ਫਾਇਦੇ 'ਚ ਜਾਂਦੀਆਂ ਫਾਇਦੇ 'ਚ ਤੇ ਕੋਈ ਵੀ ਨਹੀਂ ਜਾਂਦੀ ਅਰਥ ਗਲਤ ਕਰ ਦਿੰਦੇ ਨੇ ਲੋਕਾਂ ਨੂੰ ਕਹਿ ਕੇ ਸੰਤ ਵੇਖੋ ਸੰਤਾਂ ਦੀ ਸੇਵਾ ਅੱਜ ਸੰਤ ਕੌਣ ਨੇ ਝੋਲੇ ਵਾਲਾ ਬਾਬਾ ਫਿਰ ਸਾਰੇ ਸ਼ਬਦ ਉਹਨਾਂ ਤੇ ਟਕਾ ਦਿੰਦੇ ਤਾਂ ਕਰਕੇ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿੰਨ ਕੈ ਸੰਗ ਤਰਾਇਆ ਲਾਸਟ ਪੰਕਤੀ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਏ ਆਪ ਤਰੈ ਸਭ ਕੁਟੰਬ ਤਰਾਈਏ ਕਹਿੰਦੇ ਚੰਗੇ ਭਾਗ ਭਾਗ ਇਹ ਕਹਿਣ ਚ ਸ਼ਬਦ ਆਉਂਦੇ ਨੇ ਮਤਲਬ ਚੰਗੀ ਸੋਚ ਹੋਵੇ ਜੇ ਫਿਰ ਇਹੋ ਜਿਹੇ ਬੰਦਿਆਂ ਨੂੰ ਬੰਦਾ ਮਿਲਦਾ ਆਪ ਤਰੈ ਸਭ ਕੁਟੰਬ ਤਰਾਈਏ ਪਰਿਵਾਰ ਧਾਰ ਲੈਂਦਾ ਪਰਿਵਾਰ ਧਾਰਨ ਦੀ ਗੱਲ ਵੀ ਨਾ ਕਰੀਏ ਕਿਉਂਕਿ ਜੇ ਪਰਿਵਾਰ ਧਾਰਨ ਦੀ ਗੱਲ ਕਰਾਂਗੇ ਤੇ ਗੁਰੂ ਅਰਜਨ ਦੇਵ ਜੀ ਨੂੰ ਸੰਤ ਮਿਲਿਆ ਗੁਰੂ ਰਾਮਦਾਸ ਪਾਤਸ਼ਾਹ ਪਰ ਪਰਿਵਾਰ ਦੇ ਵਿੱਚ ਪਿਰਥੀ ਚੰਦ ਵੀ ਆਉਂਦਾ ਹੁਣ ਫਿਰ ਗੁਰੂ ਰਾਮਦਾਸ ਜੀ ਨੂੰ ਸੰਤ ਮਿਲਿਆ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਸੰਤ ਮਿਲ ਗਿਆ ਕੁਟੰਬ ਧਰ ਗਿਆ ਸਾਰਾ ਟੱਬਰ ਕੋਡਵਾ ਪਰ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਵੀ ਹੈ ਤੇ ਪਿਰਥੀ ਚੰਦ ਵੀ ਹੈ ਫਿਰ ਅਗਲਾ ਕਹਿੰਦਾ ਫਿਰ ਉਹ ਕਿਉਂ ਨਹੀਂ ਤਰਿਆ ਕੁਟੰਬ ਜਿਹੜਾ ਹੈ ਨਾ ਪਰਿਵਾਰ ਹੈ ਜਿਹੜਾ ਉਹ ਆਪਣੇ ਕਰਮ ਇੰਦਰੇ ਗਿਆ ਇਹੀ ਕਹੀਏ ਸਭ ਪਰਿਵਾਰ ਚੜਾਇਆ ਬੇੜੇ ਮਤਲਬ ਮੇਰਾ ਸਾਰਾ ਪਰਿਵਾਰ ਆਹ ਪਰਿਵਾਰ ਜਿਹੜਾ ਅੱਖਾਂ ਕੰਨ ਨਾਸਕਾ ਜੀਵ ਮੇਰੇ ਕਰਮ ਇੰਦਰੇ ਸਾਰੇ ਇਹ ਸਾਰਾ ਟੱਬਰ ਹੁਣ ਚੰਗੇ ਪਾਸੇ ਹੱਥਾਂ ਨਾਲ ਗਲਤ ਕੰਮ ਨਹੀਂ ਕਰਦੇ ਅੱਖਾਂ ਨਾਲ ਮਾੜਾ ਵੇਖਣਾ ਛੱਡਤਾ ਕੰਨਾਂ ਨਾਲ ਸੁਣਨਾ ਛੱਡਤਾ ਜੀਵ ਨਾਲ ਸੱਚ ਬੋਲਣਾ ਸ਼ੁਰੂ ਕਰਤਾ ਗਲਤ ਕੰਮ ਛੱਡਤੇ ਸਾਰਾ ਹੀ ਟੱਬਰ ਕੁਟੰਬ ਤਰ ਗਿਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਏ ਆਪ ਤਰੈ ਸਭ ਕੁਟੰਬ ਤਰਾਈ ਤੇ ਵਿਰਲੇ ਬੰਦੇ ਨੇ ਕਿ ਨਹੀਂ ਇਹੋ ਕੋਈ ਕੋਈ ਹੈ ਹੁਣ ਜਿਹੜਾ ਆਹ ਸਾਰਾ ਸ਼ਬਦ ਜੇ ਕਿਤੇ ਗੁਰੂ ਅਰਜਨ ਦੇਵ ਜੀ ਦਾ ਪੜ੍ਹ ਲਈਏ ਤੇ ਤਿੱਖੇ ਨਾ ਹੋ ਜਾਈਏ ਤਿੱਖਾ ਨਾ ਅਤਿੱਖੇ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹ ਪੜ੍ਹ ਕੇ ਅੱਜ ਸਾਰੀ ਕੌਮ ਤਿੱਖਿਆਂ ਦੀ ਹੋ ਜਾਣੀ ਥੱਕ ਸਕਦਾ ਸੀ ਕੋਈ ਕਮਲਾ ਬਣਾ ਜਾਂਦਾ ਕੋਈ ਬੁੱਧੂ ਬਣਾ ਜਾਂਦਾ ਕਿਤੇ ਆ ਜੇ ਕਿਤੇ ਆ ਸ਼ਬਦ ਗੁਰਬਾਣੀ ਦੇ ਆਪਾਂ ਸਾਰੇ ਵੇਖ ਲੈਂਦੇ ਪੜ੍ਹ ਲੈਂਦੇ ਸਮਝ ਲੈਂਦੇ ਤਾਂ ਕਰਕੇ ਆਪਣਾ ਵੀ ਭਲਾ ਆਲੇ ਦੁਆਲੇ ਦਾ ਵੀ ਸਭ ਦਾ ਹੀ ਹੋ ਸਕਦਾ ਜੇ ਕਿਤੇ ਧਿਆਨ ਨਾਲ ਗੁਰਬਾਣੀ ਸਮਝੀਏ ਪੜ੍ਹੀਏ ਤੇ ਵਿਚਾਰੀਏ ਕੱਲ ਮਿਲਦੇ ਆ ਜੀ ਟਾਈਮ ਨਾਲ ਤਕਰੀਬਨ 7 ਵਜੇ 6:30 ਵਜੇ ਸ਼ੁਰੂ ਹੋ ਜਾਂਦਾ ਪਵਨ ਗੁਰੂ ਪਾਣੀ
ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਰੋਂ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਵ ਤੇ ਫਤਿਹ ਬਿਰਧ ਕੀ ਪੈਚ ਪੰਥਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਵਾਹਿਗੁਰੂ ਜੀ ਧਨਾਸਰੀ ਮਹਲਾ ਤੀਜਾ ਕਾਚਾ ਧਨ ਸੰਚੈ ਮੂਰਖ ਗਾਵਾ ਮਨਮੁਖ ਭੁੱਲੇ ਅੰਧ ਗਾਵਾ ਕਾਚਾ ਧਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨ ਆਵੇ ਜਾਏ ਰਹਾਉ ਮਨਮੁਖ ਭੁੱਲੇ ਸਭ ਮਰੇ ਗਵਾਰ ਭਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹਿਨਸ ਬੈਰਾਗ ਚੌਹ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸੁਮਣੀ ਸਿੱਧ ਸਾਧਿਕ ਤਰਸੇ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ
ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਣੇ ਕੋਇ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪ ਦਿਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ